पुलिये की चेते रखिए की सुनिए सुनाइए आओ रल मिले इस मिट्टी ते एक पंजाब वसाइए।
इस जज्बे ते जज्बात नाल मैं सुखप्रीत तुहानू सब नू सद्दा दिनी आ हरमन रेडियो दे वेड़े लहरां लाउण लई प्रोग्राम लहरां विच जिथे सांझे करांगे अपने जज्बात गीत संगीत तुहाडी ते मेरी पसंद दा कुछ मुद्दे ते ताज़ा तरीन खबरां ते नाल ही करांगे सफर उना यादां दा जिन्हां नू याद करदियां अखां कदे नम हो जांदियां ने ते कदे चेहरे खिड़ उठदे ने। हर बुधवार सवेरे 8 to 10 हरमन रेडियो ते सुखप्रीत नाल लहरां लहरां। ओ फुट्टी तारे कुछ धुंधले जे हो गए चमके जो रात सारी थक के खलो गए पूरब चो निकल सूरज दी टिक्की जो है चमकी पूरब चो सूरज दी टिक्की जो है चमकी धरती नरोई तान रोशनी है दमकी पंछिया ने डार बन भरिया उडारिया त्रेल नाल नहा धो के सजिया क्यारिया सोहनी जी सवेर होर सोहनी हो जानी है नहरां च रौनक जदो तुसी सारिया ने लानी है मैं ता समय सिरे आके वादा है पुगा लिया मैं ता जी समय सिरे आके वादा है पुगा लिया हाक मार भाजी सरबजीत नू बुला लिया गाने भी ने सुनने ते गल बात भी है करनी नाल अज फिर नाले अज फिर असी बराड साहब दी गैर हाजरी भी है भरनी सुख सांद तुहाडी बैठी सुख है उड़ीक दी सुख सांद तुहाडी बैठी सुख है उड़ीक दी प्यार भरे रिश्तिया दी महक नू उलीक दी। सो लो जी जिंदगी दी एक होर रात जेड़ी है गुजर गई ते एक नवी सवेर नवीआं उम्मीदां खुशियां खेड़े नवे चा लैके आई है। सो आओ जी रल के स्वागत करिए इस नवी सवेर दा 28 फरवरी 2018 ते फरवरी महीने दा आखरी दिन आखरी बुधवार परमात्मा इस सवेर सारी दुनिया ते सुख शांति लैके आवे। ते वैसे ता जी हरमन रेडियो दे वेड़े ता इस सवेर जेड़ी सुख नू नाल लैके आई है सुख हाजर है जी। सो हरमन रेडियो दे नाल सांझ पाई बैठे सब स्रोतियां दा ए सुख यानी मैं सुखप्रीत स्वागत करदी आं प्रोग्राम लहरां दे विच आप सब नू प्यार भरी सत श्री अकाल ते नाल ही धन्नवाद सरबजीत भाजी दा जो मेरी आवाज नू तुहाडे तक पहुंचाउण दे लई हमला मारदे ने ते साडे नाल तड़क सार उठ के उन्होंने पटियाला स्टूडियो तो सांझ पाई हुई है। ते चलो जी सब तो पहला ते गुरफते सांझी करिए। सो जिन्हां कन्नां तक मेरी आवाज पहुंच रही है उन्हां बुल्लां दे उत्ते एक मुस्कुराहट भी ले आओ। सो स्माइल प्लीज जी आजो सारे रल के मुस्कुराइए ते नाल ही फतेह सांझी करिए। वाहिगुरु जी का खालसा वाहिगुरु जी की फतेह। सो तुहाडी इस मुस्कुराहट ने ते इस फतेह ने इना फिजावां नूं होर सोहना बना दिता है। परमात्मा मेहर करन सारियां दे अज दा दिन बड़ा खुशियां भरिया आवे चढ़दी कला दे विच रहिए ते उहदे भाणे नूं मन्नण दा जिहड़ा बल है ओह साडे विच आ सके। सो जी हुण तो कोई 2 घंटे दा साथ रहना तुहाडे सारियां दे नाल ते हमेशा दी तरह मैनूं पूरी उम्मीद है कि तुसीं मेरा हाथ फड़ के रखना ते लहरां दे सफर ते असीं 2 घंटे दे हम सफर बन के रहना। सो टाइम ची इस वेले समां हो गया 7:34 एडिलेड दीआं घड़ियां ते सो सिडनी समय मुताबिक इस वेले 8:04 हो चुके ने। बड़ी प्यारी सवेर आस्ट्रेलिया नूं रुशना रही है जी इस वेले ते एडिलेड दे विच वी हमेशा दी तरह बड़ी खूबसूरत चाही सवेर है जी। नीला आसमान ते उहदे उत्ते वक्खरियां वक्खरियां शेड्स ते जिहड़े बदल इस वेले दिस रहे ने कुछ काले ते कुछ चिट्टे ते सूरज दीआं किरणां विचों हुंदे होए कुछ जिहड़े बड़े संदूरी जिहे जिहड़े बदल आ उह वी मैं देख सकदी आं। हल्की हल्की जिहड़ी हवा चल रही है जी। सो समां बड़ा ही प्यारा है बड़ी सुहावनी जी सवेर है। तुसी किहो जिहे समय नूं मौसम नूं मान रहे हो मेरे नाल जरूर सांझ पा सकदे हो जी। सो अबराड़ साहब अज भी जिहड़े खबरां ते दा अपना सैक्शन जिहड़ा नहीं कर सकणगे सो उहनां दी गैर हाजरी असीं अज भी ला देणी आ पर उम्मीद करदे हां जी अगले बुधवार तों ओह अगले हफ्ते तों जिहड़े आ ਉਹ ਲਹਿਰਾਂ ਪ੍ਰੋਗਰਾਮ ਦੇ ਵਿੱਚ ਜ਼ਰੂਰ ਆਮਦ ਕਰਨਗੇ ਕਿਉਂਕਿ ਅਗਲੇ ਹਫ਼ਤੇ ਤੋਂ ਉਹ ਵਾਪਸ ਜਿਹੜੇ ਆ ਉਹ ਆ ਰਹੇ ਨੇ। ਪ੍ਰੋਗਰਾਮ ਦੇ ਵਿੱਚ ਅੱਜ ਗੱਲਾਂ ਬਾਤਾਂ ਵੀ ਕਰਨੀਆਂ ਨੇ, ਆਪਣੀਆਂ ਯਾਦਾਂ ਵੀ ਕੁਝ ਯਾਦ ਕਰਾਂਗੇ ਜ਼ਰੂਰ ਜੀ। ਬੜੇ ਦਿਨ ਹੋ ਗਏ ਮੈਨੂੰ ਲੱਗਦਾ ਤੁਹਾਡੇ ਨਾਲ ਬੈਠ ਕੇ ਕੋਈ ਯਾਦ ਨਹੀਂ ਸਾਂਝੀ ਕਰ ਸਕੀ ਮੈਂ। ਸੋ ਉਸ ਦੇ ਨਾਲ ਹੀ ਅੱਜ ਅਸੀਂ ਦੋ ਖਾਸ ਜਿਹੜੀਆਂ ਮੁਲਾਕਾਤ ਵੀ ਕਰਨੀਆਂ ਨੇ। ਇੱਕ ਮੁਲਾਕਾਤ ਕਰਨੀ ਹੈ ਜੀ ਅਸੀਂ ਦਰਸ਼ਨ ਹੁਣਾਂ ਨਾਲ ਸਿਡਨੀ ਤੋਂ। ਸੋ ਬੜੇ ਹੀ ਪਿਆਰੇ ਜਿਹੇ ਗੱਭਰੂ ਜਵਾਨ ਨੇ, ਓਨਾ ਹੀ ਪਿਆਰਾ ਲਿਖਦੇ ਨੇ ਤੇ ਓਨਾ ਹੀ ਸੁਰੀਲਾ ਗਾਉਂਦੇ ਵੀ ਨੇ। ਸੋ ਅੱਜ ਉਹਨਾਂ ਨਾਲ ਅਸੀਂ ਪ੍ਰੋਗਰਾਮ ਨੂੰ ਕੁਝ ਸੁਰੀਲਾ ਵੀ ਕਰਨਾ। ਤਾਂ ਇੱਕ ਹੋਰ ਖਾਸ ਮੁਲਾਕਾਤ ਜੋ ਅਮਰਦੀਪ ਹੁਣਾਂ ਨੇ ਮੈਲਬਰਨ ਤੋਂ ਰਿਕਾਰਡ ਕੀਤੀ ਹੋਈ ਹੈ ਜੀ, ਉਹ ਵੀ ਪ੍ਰੋਗਰਾਮ ਦੇ ਦੌਰਾਨ ਚਲਾਵਾਂਗੇ। ਰਵੀ ਸ਼ਰਮਾ ਹੁਣਾਂ ਦੇ ਨਾਲ ਜੋ ਨਾਟਯ ਦਰਪਣ ਜਿਹੜਾ ਗਰੁੱਪ ਹੈ ਉਹਦੇ ਫਾਊਂਡਰ ਨੇ, ਤੇ ਥੀਏਟਰ ਦੇ ਰਿਕਾਰਡਿੰਗ ਜਿਹੜੇ ਪ੍ਰੋਜੈਕਟ ਆ ਉਹ ਕਰ ਰਹੇ ਨੇ। ਸੋ ਜੀ ਇਹ ਤੇ ਕੁਝ ਜੋ ਮੇਰੇ ਦਿਮਾਗ ਵਿਚ ਹੈ ਕਿ ਅੱਜ ਦੀਆਂ ਲਹਿਰਾਂ ਦੇ ਵਿਚ ਅਸੀਂ ਕੁਝ ਜਿਹੜੀਆਂ ਲਹਿਰਾਂ ਲਾਉਣੀਆਂ ਨੇ। ਸੋ ਤੁਸੀਂ ਦੱਸੋ ਲਹਿਰਾਂ ਪ੍ਰੋਗਰਾਮ ਦੇ ਵਿਚ ਅੱਜ ਕਿੱਦਾਂ ਰੌਣਕਾਂ ਬੰਨਣੀਆਂ ਨੇ, ਕੀ ਗੱਲਾਂ ਬਾਤਾਂ ਕਰਨਾ ਚਾਹੁੰਦੇ ਨੇ, ਚਾਹੁੰਦੇ ਹੋ ਕਿਹੜੇ ਗੀਤ ਗਜ਼ਲਾਂ ਸੁਣਨਾ ਚਾਹੁੰਦੇ ਹੋ, ਜ਼ਰੂਰੀ ਮੈਸੇਜ ਕਰਕੇ ਮੈਨੂੰ ਜਲਦੀ ਭੇਜ ਸਕਦੇ ਹੋ। ਪ੍ਰੋਗਰਾਮ ਦੇ ਵਿਚ ਤੁਸੀਂ ਕਾਲ ਵੀ ਕਰ ਸਕਦੇ ਹੋ ਤੇ ਮੈਸੇਜਸ ਰਾਹੀਂ ਵੀ ਸਾਂਝ ਪਾ ਸਕਦੇ ਹੋ ਜੀ। ਰਿਕੁਐਸਟ ਐਟ ਹਰਮਨ ਰੇਡੀਓ ਡੋਟ ਕਾਮ ਈਮੇਲ ਦਾ ਪਤਾ ਹੈ ਤੇ ਐਟ ਹਰਮਨ ਰੇਡੀਓ ਟੈਲੀਗ੍ਰਾਮ ਦਾ। ਸੋ ਤੁਸੀਂ ਸਾਨੂੰ ਆਪਣੇ ਮੈਸੇਜਸ, ਵੋਇਸ ਮੈਸੇਜਸ, ਫੋਟੋ ਮੈਸੇਜਸ ਜਿਹੜੇ ਆ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਪ੍ਰੋਗਰਾਮ ਦੇ ਵਿਚ ਕਾਲ ਵੀ ਕਰ ਸਕਦੇ ਹੋ ਜੀ 02-285-9911। ਸੋ 02-85-992-811 ਜਿਹੜਾ ਇਹ ਸਾਡਾ ਫੋਨ ਨੰਬਰ ਹੈ। ਸੋ ਚਲੋ ਜੀ ਕਰਦੇ ਆ ਯਾਦ ਆਪਣੀਆਂ ਯਾਦਾਂ ਨੂੰ ਤੇ ਨਾਲ ਹੀ ਯਾਦ ਕਰਨਾ ਹੈ ਜੀ। ਮੈਂ ਚਾਹੁੰਦੀ ਹਾਂ ਕਿ ਸ਼੍ਰੀ ਦੇਵੀ ਨੂੰ ਵੀ ਇੱਕ ਵਾਰੀ ਯਾਦ ਕੀਤਾ ਜਾਵੇ। ਬਹੁਤ ਹੀ ਉਮਦਾ ਕਲਾਕਾਰ, ਬਹੁਤ ਹੀ ਖੂਬਸੂਰਤ ਇੱਕ ਆਪਣੇ ਆਪ ਦੇ ਵਿੱਚ ਅਦਾਕਾਰਾ ਸ਼੍ਰੀ ਦੇਵੀ ਜਿਹੜੇ ਸਾਡੇ ਵਿੱਚ ਨਹੀਂ ਰਹੇ। ਸ਼ਨੀਵਾਰ ਦੀ ਸਵੇਰ ਹੀ ਪਤਾ ਲੱਗਾ ਕਿ ਉਹ ਸਾਨੂੰ ਸਦੀਵੀ ਵਿਛੋੜਾ ਦੇ ਗਏ ਨੇ। ਸੋ ਆਪਣੀ ਅਦਾਕਾਰੀ ਦੇ ਨਾਲ, ਆਪਣੇ ਡਾਂਸਿਸ ਦੇ ਨਾਲ ਔਰ ਆਪਣੀ ਖੂਬਸੂਰਤੀ ਦੇ ਨਾਲ ਉਹ ਸਾਡੇ ਦਿਲਾਂ ਤੱਕ ਬਹੁਤ ਦੇਰ ਤੱਕ ਰਾਜ ਕਰਨਗੇ। ਸੋ ਮੇਰੇ ਵੀ ਜਿਹੜੇ ਫੇਵਰੇਟ ਐਕਟ੍ਰੈਸਿਸ ਕਹਿ ਲਓ ਉਹਨਾਂ ਵਿੱਚੋਂ ਇੱਕ ਰਹੀ ਸੀ ਬਚਪਨ ਦੇ ਵਿੱਚ, ਬਹੁਤ ਐਡਮਾਇਰ ਕੀਤਾ ਉਹਨਾਂ ਨੂੰ, ਦੇਖੀਦਾ ਸੀਗਾ ਔਰ ਅਜੇ ਤੱਕ ਵੀ ਉਹਨਾਂ ਦੀ ਖੂਬਸੂਰਤੀ ਜਾਂ ਕਲਾਕਾਰੀ ਉਸੇ ਤਰ੍ਹਾਂ ਹੀ ਜਿਹੜੀ ਕਾਇਮ ਸੀ। ਸੋ ਇੱਕ ਸ਼ਰਧਾਂਜਲੀ ਸ਼੍ਰੀਦੇਵੀ ਹੁਣਾਂ ਦੇ ਨਾਮ ਤੇ ਉਸ ਤੋਂ ਬਾਅਦ ਪ੍ਰੋਗਰਾਮ ਅੱਗੇ ਤੋਰਦੇ ਆ, ਸੁਣਦੇ ਆ ਜੀ ਇਹ ਗੀਤ ਜੀ।
याद आने के बाद आजकल याद कुछ और रहता नहीं, एक बच आपके याद आने के बाद। याद आने से पहले चले आइए और फिर जाइए जान जाने के बाद। आज कल याद कुछ और रहता नहीं, एक बार आपके याद आने के बाद। नहीं आपका नाम दिल से निकलता नहीं दिल लगी और तड़पा हूँ मैं भूल जाने के बाद आजकल याद कुछ और रहता नहीं एक बस आपके याद आने के बाद याद आने से पहले चले आइए और फिर जाइए जान जाने के बाद आज कल याद कुछ और रहता नहीं एक बस आपके याद आने के बाद
आजकल याद कुछ और रहता नहीं नगीना मूवी विचो गीत सुन रहे थे जी मेरा फेवरेट सॉन्ग है मेरे फेवरेट सॉन्ग से विचो एक सॉन्ग है और बड़ी ही खूबसूरत अदाकारी कीती हुई है इस फिल्म दे विच श्री देवी ने और उस तो भी कितने ज्यादा वो आप जेडे खूबसूरत लग रहे थे है ना इस गीत दे विच इस मूवी दे विच बड़िया प्यारिया बाखमाल जड़िया मूवीज है बॉलीवुड दे चोली पाई श्री देवी ने सो ਸਾਡੇ ਵਿੱਚ ਨਹੀਂ ਰਹੇ ਅੱਜ ਪਰ ਉਹਨਾਂ ਦੀ ਯਾਦ ਜਿਹੜੀ ਆ ਉਹ ਹਮੇਸ਼ਾ ਸਾਡੇ ਦਿਲ ਵਿੱਚ ਵਸੀ ਰਹੇਗੀ ਜੀ ਜਿਹੜੇ ਵੀ ਉਹਨਾਂ ਦੇ ਚਾਹਣ ਵਾਲੇ ਸੀ ਸੋ ਪ੍ਰੋਗਰਾਮ ਦੇ ਵਿੱਚ ਜੀ ਤੁਹਾਡੇ ਸਾਰਿਆਂ ਦੇ ਮੈਸੇਜਸ ਜਿਹੜੇ ਆਉਣੇ ਸ਼ੁਰੂ ਹੋ ਗਏ ਆ ਤੇ ਰੌਣਕਾਂ ਲਹਿਰਾਂ ਪ੍ਰੋਗਰਾਮ ਦੇ ਵਿੱਚ ਬਸ ਹੁਣ ਲੱਗਣੀਆਂ ਸ਼ੁਰੂ ਹੋ ਜਾਣੀਆਂ ਕਿਉਂਕਿ ਤੁਹਾਡੇ ਸਾਰਿਆਂ ਦੇ ਹੁੰਗਾਰੇ ਦੇ ਨਾਲ ਤੁਹਾਡੇ ਸਾਰਿਆਂ ਦੇ ਸਾਥ ਦੇ ਨਾਲ ਹੀ ਜਿਹੜੀਆਂ ਗੱਲਾਂ ਬਾਤਾਂ ਉਹ ਪਾਉਂਦੀਆਂ ਨੇ ਸੋ ਦਲਜੀਤ ਸਿੰਘ ਹੁਣਾਂ ਨੇ ਮਹਿਤਾ ਚੌਂਕ ਤੋਂ ਸਤਿ ਸ੍ਰੀ ਅਕਾਲ ਬੁਲਾਈ ਹੈ ਜੀ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਭਾਜੀ ਕੀ ਹਾਲ ਚਾਲ ਹੈ ਸੋ ਤੜਕ ਸਾਰ ਉੱਠ ਕੇ ਇਹ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਸਾਂਝ ਪਾਉਂਦੇ ਨੇ ਔਰ ਬੜਾ ਵਧੀਆ ਸਾਡੇ ਲਈ ਆਸ਼ੀਰਵਾਦ ਹੁੰਦਾ ਜੀ ਇਹ ਵੀ ਅਸੀਸ ਵਾਂਗੂ ਹੀ ਹੁੰਦਾ ਜਿਹੜਾ ਤੁਹਾਡਾ ਮੈਸੇਜ ਹੁੰਦਾ ਸੋ ਬਹੁਤ ਬਹੁਤ ਸਵਾਗਤ ਪ੍ਰੋਗਰਾਮ ਦੇ ਵਿੱਚ ਤੇ ਨਾਲ ਹੀ ਇਹਨਾਂ ਨੇ ਗੁਰਬਾਣੀ ਦੀ ਤੁਕ ਭੇਜੀ ਹੈ ਸਤਿਗੁਰ ਸਿੱਖ ਕੇ ਬੰਧਨ ਕਾਟੇ ਗੁਰ ਕਾ ਸਿੱਖ ਵਿਕਾਰ ਤੇ ਹਾਟੇ ਸੋ ਹਮੇਸ਼ਾ ਹੀ ਗੁਰਬਾਣੀ ਦੇ ਰਾਹੀਂ ਇਹ ਜਿਹੜਾ ਸਾਡਾ ਮਾਰਗ ਦਰਸ਼ਨ ਕਰਦੇ ਰਹਿੰਦੇ ਨੇ ਤੇ ਗੁਰਬਾਣੀ ਪ੍ਰੋਗਰਾਮ ਵੀ ਜਿਹੜਾ ਲਹਿਰਾਂ ਪ੍ਰੋਗਰਾਮ ਤੋਂ ਪਹਿਲਾਂ ਚੱਲਦਾ ਉਹ ਵੀ ਦਲਜੀਤ ਸਿੰਘ ਭਾਜੀ ਚਲਾਉਂਦੇ ਨੇ ਸੋ ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ ਦੇ ਵਿੱਚ ਸਾਂਝ ਪਾਉਣ ਦੇ ਲਈ ਤੇ ਲਓ ਜੀ ਰਾਜ ਮਹਿੰਦਰ ਹੁਣੀ ਵੀ ਆ ਗਏ ਨੇ ਗੁੱਡ ਮਾਰਨਿੰਗ ਬੁਲਾ ਰਹੇ ਨੇ ਜੀ ਗੁੱਡ ਮਾਰਨਿੰਗ ਕੀ ਹਾਲ ਚਾਲ ਹੈ ਜੀ ਤੇ ਇਹਨਾਂ ਨੇ ਮੈਸੇਜ ਲਿਖਿਆ ਕਹਿੰਦੇ ਦੇਰ ਇਜ਼ ਨੋ ਗ੍ਰੇਟਰ ਵੈਲਥ ਇਨ ਦਿਸ ਵਰਲਡ ਦੈਨ ਪੀਸ ਆਫ ਮਾਇੰਡ ਬਿਲਕੁਲ ਠੀਕ ਕਿਹਾ ਜੀ ਬੰਦਾ ਸਾਰੀ ਉਮਰ ਦੌੜਦਾ ਭੱਜਦਾ ਰਹਿੰਦਾ ਹੈ ਨਾ ਤੇ ਭੱਜਦਾ ਸੀ ਆਪਣੇ ਮਨ ਦੀ ਸ਼ਾਂਤੀ ਲਈ ਆ ਪਰ ਉਹ ਜਿਹੜੀ ਦੌੜ ਆ ਉਹਦੀ ਬਾਹਰ ਦੀ ਲਾਈ ਰੱਖਦੇ ਆ ਜਦਕਿ ਜਿਹੜੀ ਪੀਸ ਆਫ ਮਾਇੰਡ ਹੈ ਉਹ ਮਾਇੰਡ ਚ ਹੀ ਮਿਲਣਾ ਜੀ ਸੋ ਇਸ ਮਾਇੰਡ ਨੂੰ ਬਾਹਰਲੀ ਦੁਨੀਆਂ ਦੀ ਦੌੜ ਤੋਂ ਹਟਾ ਕੇ ਜਦੋਂ ਅਸੀਂ ਆਪਣੇ ਅੰਦਰ ਵੱਲ ਦੇਖਾਂਗੇ ਅੰਦਰ ਝਾਤੀ ਮਾਰਾਂਗੇ ਤੇ ਸ਼ਾਇਦ ਕਿਤੇ ਸ਼ਾਂਤੀ ਮਿਲ ਜਾਏ ਸੋ ਬਹੁਤ ਬਹੁਤ ਸ਼ੁਕਰੀਆ ਇਸ ਪਿਆਰੇ ਜਿਹੇ ਮੈਸੇਜ ਦੇ ਲਈ ਤੇ ਪ੍ਰੋਗਰਾਮ ਵਿੱਚ ਸਾਂਝ ਦੇ ਲਈ ਜੀ ਸੋ ਜੋਗਿੰਦਰ ਸਿੰਘ ਸੋਹੀ ਜਗਰਾਓ ਵਾਲੇ ਸਿਡਨੀ ਤੋਂ ਆ ਗਏ ਨੇ ਜੀ ਸੁਖਪ੍ਰੀਤ ਕਹਿੰਦੇ ਗੁੱਡ ਮਾਰਨਿੰਗ ਐਂਡ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਜੀ ਭਾਜੀ ਸਤਿ ਸ੍ਰੀ ਅਕਾਲ ਤੇ ਨਾਲ ਇਹਨਾਂ ਨੇ ਕਿਹਾ ਹੈ ਕਿ ਮਾਂ ਬਾਪ ਦੀਆਂ ਕਈਆਂ ਗੱਲਾਂ ਦਵਾਈਆਂ ਵਾਂਗ ਹੁੰਦੀਆਂ ਨੇ ਬੇਸ਼ੱਕ ਕੌੜੀਆਂ ਲੱਗਦੀਆਂ ਪਰ ਬਹੁਤ ਫਾਇਦੇਮੰਦ ਹੁੰਦੀਆਂ ਨੇ ਇਹ ਗੱਲ ਤੁਸੀਂ ਬਿਲਕੁਲ ਠੀਕ ਕਹੀ ਹੈ ਨਾ ਪਰ ਇਹ ਗੱਲਾਂ ਤੁਹਾਨੂੰ ਬਾਅਦ ਚ ਹੀ ਪਤਾ ਲੱਗਦੀਆਂ ਖਾਸ ਕਰਕੇ ਉਦੋਂ ਤੁਸੀਂ ਇਹਨਾਂ ਨੂੰ ਜ਼ਿਆਦਾ ਸਮਝ ਸਕਦੇ ਹੋ ਜਦੋਂ ਤੁਸੀਂ ਖੁਦ ਮਾਂ ਬਾਪ ਬਣ ਜਾਂਦੇ ਆ ਹੈ ਨਾ ਨਹੀਂ ਤੇ ਪਹਿਲਾਂ ਏਦਾਂ ਹੀ ਲੱਗਦਾ ਪਈ ਕਿ ਝਿੜਕਦੇ ਰਹਿੰਦੇ ਆ ਹਰ ਗੱਲ ਤੇ ਇਹ ਏਦਾਂ ਨੀ ਏਦਾਂ ਕਰ ਲਓ ਹੈ ਨਾ ਇੰਨੀਆਂ ਸਲਾਹਾਂ ਪਰ ਅਸੀਂ ਤੇ ਜੀ ਕਹਿ ਲਓ ਵੀ ਸਾਡੇ ਸਮੇਂ ਚ ਤਾਂ ਪੈਂਦੀਆਂ ਵੀ ਰਹੀਆਂ ਅਸੀਂ ਤੇ ਖਾਧੀਆਂ ਵੀ ਹੋਈਆਂ ਸੋ ਕੱਲੀਆਂ ਝਿੜਕਾ ਹੀ ਨੀ ਪਰ ਉਦੋਂ ਵੀ ਇਹੀ ਗੱਲ ਕਹਿੰਦੇ ਹੁੰਦੇ ਸੀ ਕਿ ਮਾਂ ਪਿਓ ਦੀਆਂ ਗਾਲਾਂ ਤੇ ਦੁੱਧ ਘਿਓ ਦੀਆਂ ਨਾਲਾਂ ਔਰ ਬਿਲਕੁਲ ਸਹੀ ਗੱਲ ਹੈ ਜੀ ਮਾਂ ਬਾਪ ਦੀਆਂ ਜਿਹੜੀਆਂ ਵੱਟੀਆਂ ਘੂਰੀਆਂ ਉਹਨਾਂ ਦੀਆਂ ਜਿਹੜੀਆਂ ਗੱਲਾਂ ਉਹ ਬੇਸ਼ੱਕ ਕੌੜੀਆਂ ਲੱਗਦੀਆਂ ਹੁੰਦੀਆਂ ਸੀ ਪਰ ਉਹ ਜ਼ਿੰਦਗੀ ਲਈ ਬਹੁਤ ਫਾਇਦੇਮੰਦ ਜਿਹੜੀਆਂ ਸਾਬਤ ਹੁੰਦੀਆਂ ਨੇ ਇਸ ਗੱਲ ਨੂੰ ਪੱਲੇ ਬੰਨ ਲੈਣਾ ਚਾਹੀਦਾ ਹੈ ਜੀ ਸੋ ਲਓ ਜੀ ਮੇਰੀ ਭੈਣ ਕੁਲਦੀਪ ਕੌਰ ਵੀ ਆ ਗਏ ਨੇ ਜੀ ਤੇ ਕਹਿੰਦੇ ਸਤਿ ਸ੍ਰੀ ਅਕਾਲ ਜੀ ਸੁਖਪ੍ਰੀਤ ਕੌਰ ਜੀ ਸਰਬਵੀਰ ਸਰਬਜੀਤ ਸਿੰਘ ਅਤੇ ਹਰਮਨ ਰੇਡੀਓ ਦੇ ਵਿਹੜੇ ਜੁੜ ਮਿਲ ਬੈਠੇ ਸਾਰੇ ਹੀ ਪਰਿਵਾਰ ਨੂੰ ਕਹਿੰਦੇ ਆਪਦਾ ਸਭ ਦਾ ਸਮਾਂ ਸੁੱਖਾਂ ਦਾ ਬਤੀਤ ਹੋਵੇ ਇਹੀ ਅਰਦਾਸ ਕਰਦੇ ਆ ਜੀ। ਸਵੇਰ ਦੀ ਤਾਜ਼ਗੀ ਦੇ ਵਿਚ ਚਹਿਚਹਾਉਂਦੇ ਪੰਛੀਆਂ ਦੀਆਂ ਤਰੰਗਾਂ ਉਮੀਦਾਂ ਤੇ ਮਿੱਠੀ ਮਿੱਠੀ ਜਿਹੀ ਗਰਮ ਹਵਾ ਵਿਚ ਠੰਡੇ ਠੰਡੇ ਹਵਾ ਦੇ ਬੁਲਿਆ ਜਿਹਾ ਮਾਹੌਲ ਮਾਣ ਰਹੇ ਹਾਂ ਤੇ ਇਸ ਮਾਹੌਲ ਨੂੰ ਹੋਰ ਵੀ ਸੁਹਾਵਣਾ ਬਣਾਉਣ ਲਈ ਹਰਮਨ ਪਰਿਵਾਰ ਦਾ ਵਿਹੜਾ ਲਹਿਰਾਂ ਬਹਿਰਾਂ ਲਾਵੇਗਾ ਇਹੀ ਉਮੀਦ ਹੈ ਅਗਲੇ 2 ਘੰਟਿਆਂ ਲਈ। ਜ਼ਰੂਰ ਜੀ ਜ਼ਰੂਰ ਕੋਸ਼ਿਸ਼ ਕਰਾਂਗੇ ਕੁਲਦੀਪ ਤੇ ਕਹਿੰਦੇ ਜਿਉਂਦੇ ਵਾਸਤੇ ਰਹੋ ਤੇ ਹਮੇਸ਼ਾ ਖੁਸ਼ ਰਹਿਣ ਸਾਰੇ। ਤੇ ਇਹਨਾਂ ਨੇ ਨਾਲ ਇੱਕ ਕਵਿਤਾ ਭੇਜੀ ਹੈ ਲਿਖਿਆ ਕਿ ਮੇਰੇ ਪਿੰਡ ਗਰਾਂ ਦੇ ਬੂਹੇ ਉੱਕਰੇ ਰੱਬੀ ਉੜੇ ਬੀਬੀ ਏਕ ਓਂਕਾਰ ਪੜਾਇਆ ਨਾਲੇ ਗੁੰਦੇ ਜੁੜੇ ਵਾਹ ਨਾਲੇ ਮੈਨੂੰ ਦੱਸੇ ਬੇਟਾ ਮਾਨਸ ਜਾਤ ਹੈ ਇੱਕੋ ਬੰਦਾ ਲੱਖ ਬਣਾਵੀ ਚਾਹੇ ਬਾਹਮਣ ਜੱਟ ਤੇ ਚੂੜੇ ਭਾਵੇਂ ਤਖਤਾਂ ਉੱਤੇ ਬੈਠੀ ਭਾਵੇਂ ਮਿਲੇ ਵਜ਼ੀਰੀ ਸੋਹਣੇ ਪੁੱਤਰ ਪਰ ਨਾ ਭੁੱਲੀ ਘਰ ਦੇ ਪੀੜੇ ਮੂੜੇ ਮਹਿਲਾਂ ਅੰਦਰ ਮਹਿੰਗੇ ਪੱਥਰ ਪਰ ਨਾ ਬੋਲਣ ਮੂੰਹੋਂ ਕੱਚੇ ਵਿਹੜੇ ਪਿੱਪਲ ਮੰਗੇ ਸੌਣ ਮਹੀਨੇ ਪੂੜੇ ਜਿਹਨਾਂ ਨੇ ਮਨਮੋਲੀ ਖਾਧੀ ਛੱਲੀਆਂ ਕੱਚੇ ਦੋਧੇ ਮਰਦੇ ਦਮ ਤੀ ਚੇਤੇ ਰੱਖਣ ਜਾਮਣ ਵੇਰ ਲਸੂੜੇ ਵਾਹ ਜੀ ਵਾਹ ਨੀਵੇ ਬੈਠਣ ਵਾਲੇ ਬੰਦੇ ਡਿੱਗਣ ਤੋਂ ਨਾ ਡਰਦੇ ਨੂਰੀ ਰਮਜ਼ਾ ਨਾਲ ਹਲੀਮੀ ਰੱਖੇ ਵਿਚ ਪੰਗੂੜੇ ਜਿਹੜੇ ਲਾਲਾ ਮਿੱਟੀ ਅੰਦਰ ਸਿੱਖਿਆ ਹੱਸਦੇ ਰਹਿਣਾ ਉਹਨਾਂ ਦੇ ਹੀ ਰਿਸ਼ਤੇ ਅੰਬਰ ਨਾਲ ਸੁਣੀਂਦੇ ਗੂੜੇ ਇਹ ਜੋ ਸਾੜੇ ਇਹ ਜੋ ਅੱਗਾ ਮਿੱਤ ਕਦੇ ਨਾ ਹੋਈਆਂ ਮੈਂ ਤੇ ਆਨਾ ਹੁਣ ਜੋ ਜਲਦੀ ਅੰਦਰ ਦੇ ਇਹ ਕੂੜੇ ਬਹੁਤ ਹੀ ਖੂਬਸੂਰਤ ਸੀ ਬਹੁਤ ਹੀ ਪਿਆਰਾ ਜਿਹਾ ਇਹ ਜਿਹੜਾ ਤੁਸੀਂ ਵਿਚਾਰ ਸਾਡੇ ਨਾਲ ਸਾਂਝੇ ਕੀਤੇ ਆ ਬਹੁਤ ਵਧੀਆ ਜੀ ਇਹ ਜੋ ਸਾਡੇ ਇਹ ਜੋ ਅੱਗਾ ਮਿੱਤ ਕਦੇ ਨਾ ਹੋਈਆਂ ਮੈਂ ਧਿਆਨ ਹੁਣ ਜੋ ਜਲਦੀ ਅੰਦਰ ਦੇ ਇਹ ਕੂੜੇ ਬਿਲਕੁਲ ਜੀ ਬਾਹਰਲੇ ਕੂੜੇ ਹੁੰਝ ਲਈ ਦੇ ਅੰਦਰ ਦੇ ਕੂੜੇ ਅਸੀਂ ਸੰਭਾਲ ਕੇ ਰੱਖੀ ਦੇ ਸੋ ਉਹਨਾਂ ਨੂੰ ਹੁੰਝਣਾ ਜ਼ਿਆਦਾ ਜ਼ਰੂਰੀ ਹੈ ਤੇ ਨਾਲ ਹੀ ਇਹਨਾਂ ਨੇ ਬੁਝਾਰਤ ਪਾਈ ਆ ਬੁਝਾਰਤ ਇੱਕ ਪਾਈ ਆ ਕਹਿੰਦੇ ਘੜਾ ਡੁੱਬੇ ਤਾਂ ਕੜਵੰਜੀ ਡੁੱਬੇ ਹਾਥੀ ਮਲ ਮਲ ਨਹਾਵੇ ਸੱਤ ਕਲਸ਼ ਦਾ ਬੰਦਾ ਡੁੱਬੇ ਚਿੜੀ ਪਿਆਸੀ ਜਾਵੇ ਦੱਸੋ ਬਈ ਮੈਨੂੰ ਤੇ ਨੀ ਪਤਾ ਕੀ ਹੈ ਮੈਂ ਇੱਕ ਵਾਰੀ ਬੁਝਾਰਤ ਫੇਰ ਦੱਸ ਦਿੰਦੀ ਹਾਂ ਤੁਸੀਂ ਕੋਸ਼ਿਸ਼ ਕਰੋ ਘੜਾ ਡੁੱਬੇ ਨਾ ਕੜਵੰਜੀ ਘੜਾ ਡੁੱਬੇ ਨਾ ਕੜਵੰਜੀ ਡੁੱਬੇ ਹਾਥੀ ਮਲ ਮਲ ਨਹਾਵੇ ਸੱਤ ਕਲਸ਼ ਦਾ ਬੰਦਾ ਡੁੱਬੇ ਚਿੜੀ ਪਿਆਸੀ ਜਾਵੇ ਲੋ ਜੀ ਜੇ ਤੁਹਾਡੇ ਵਿੱਚੋਂ ਕਿਸੇ ਨੂੰ ਇਹ ਬੁਝਾਰਤ ਦਾ ਉੱਤਰ ਪਤਾ ਹੈ ਤੇ ਜ਼ਰੂਰ ਸਾਂਝ ਪਾਓ ਸੋ ਇੱਕ ਇਹਨਾਂ ਨੇ ਕਿਹਾ ਕਿ ਰਾਤ ਭੈਣ ਨੇ ਵੰਡੇ ਮੋਤੀ ਤੜਕੇ ਉੱਠ ਕੇ ਖਾ ਗਿਆ ਜੋਤੀ ਰਾਤ ਭੈਣ ਨੇ ਵੰਡੇ ਮੋਤੀ ਤੜਕੇ ਉੱਠ ਕੇ ਖਾ ਗਿਆ ਜੋਤੀ ਪਤਾ ਨੀ ਜੀ ਤਾਰੇ ਵੀ ਹੋ ਸਕਦੇ ਆ ਸੋ ਤੁਸੀਂ ਵੀ ਕੋਸ਼ਿਸ਼ ਕਰੋ ਸਾਰੇ ਜੀ ਤੁਹਾਨੂੰ ਪਤਾ ਜੀ ਕੁਲਦੀਪ ਕੌਰ ਦੀਆਂ ਇਹਨਾਂ ਬੁਝਾਰਤਾਂ ਦਾ ਉੱਤਰ ਤੇ ਤੁਸੀਂ ਮੇਰਾ ਜ਼ਰੂਰ ਸਾਂਝ ਪਾ ਸਕਦੇ ਹੋ ਸਾਂਝ ਵੀ ਸਾਂਝੀਆਂ ਕਰ ਸਕਦੇ ਹੋ ਪ੍ਰੋਗਰਾਮ ਵਿੱਚ ਤੁਸੀਂ ਆਪਣੀਆਂ ਯਾਦਾਂ ਸੋ ਯਾਦਾਂ ਦੀ ਗੱਲ ਤੋਰਾਂ ਜੀ ਤੇ ਯਾਦ ਆ ਜਾਂਦਾ ਆਪਣਾ ਬਚਪਨ ਆਪਣਾ ਪੰਜਾਬ ਹੈ ਨਾ ਔਰ ਅੱਜ ਬੈਠੀ ਸੋਚ ਰਹੀ ਸੀ ਤੇ ਮੈਨੂੰ ਯਾਦ ਆਇਆ ਕਿ ਅਸੀਂ ਜਿਹੜਾ ਬਚਪਨ ਦੇ ਵਿੱਚ ਆਪਣੇ ਆਪ ਲਈ ਕਿੱਦਾਂ ਉਹ ਇੰਟਰਟੇਨ ਕਿੱਦਾਂ ਕਰਦੇ ਹੁੰਦੇ ਸੀ ਆਪਣੇ ਆਪ ਨੂੰ ਕਿਉਂਕਿ ਅੱਜ ਕੱਲ ਜੇ ਆਲੇ ਦੁਆਲੇ ਦੇਖਾਂ ਬੱਚਿਆਂ ਨੂੰ ਤੇ ਬਸ ਜਾਂ ਟੀਵੀ ਹੁੰਦਾ ਹੈ ਜਾਂ ਹੱਥਾਂ ਦੇ ਵਿੱਚ ਗੇਮਸ ਹੁੰਦੀਆਂ ਆ ਹਨਾ ਔਰ ਹੋਰ ਵੀ ਬੜਾ ਕੁਛ ਆ ਗਈਆਂ ਗੇਮਿੰਗ ਇੱਥੇ ਤਰ੍ਹਾਂ ਤਰ੍ਹਾਂ ਦੇ ਬੋਲਿੰਗ ਰੂਮ ਹੋ ਗਏ ਆ ਬਹੁਤ ਕੁਛ ਹੈ ਨਾ ਬੱਚਿਆਂ ਦੇ ਕੋਲ ਪਰ ਫਿਰ ਮੈਂ ਸੋਚਾਂ ਕਿ ਅੱਛਾ ਅਸੀਂ ਕੀ ਕਰੀਦਾ ਹੁੰਦਾ ਸੀਗਾ ਇੱਕ ਤੇ ਖੇਡਾਂ ਹੁੰਦੀਆਂ ਸੀ ਖੇਡਾਂ ਵੱਖਰੀ ਚੀਜ਼ ਆ ਉਹਨਾਂ ਨੂੰ ਅਸੀਂ ਕਿਸੇ ਦਿਨ ਫੇਰ ਬੈਠ ਕੇ ਯਾਦ ਕਰਾਂਗੇ ਪਰ ਅਦਰਵਾਈਜ਼ ਜਿਹੜਾ ਅਸੀਂ ਆਪਣੇ ਆਪ ਨੂੰ ਕਿੱਦਾਂ ਇੰਟਰਟੇਨ ਕਰੀਦਾ ਹੁੰਦਾ ਸੀ ਤੁਸੀਂ ਸੋਚੋ ਕੀ ਕਰਦੇ ਹੁੰਦੇ ਸੀ ਹੈ ਨਾ ਸਾਡੇ ਲਈ ਇੰਟਰਟੇਨਮੈਂਟ ਦੇ ਕੀ ਸਾਧਨ ਹੁੰਦੇ ਸੀਗੇ ਉਹ ਯਾਦ ਹੋਵੇ ਤੁਹਾਨੂੰ ਵੀ ਅਸੀਂ ਤਾਂ ਚਿੜੀਆਂ ਫੜ ਲਈਆਂ ਸੀਗੀਆਂ ਉਹ ਵੀ ਸਾਡੇ ਇੰਟਰਟੇਨਮੈਂਟ ਦਾ ਸਾਧਨ ਹੁੰਦੇ ਸੀਗੇ ਉਹ ਯਾਦ ਹੈ ਜਿਹੜਾ ਟੋਕਰਾ ਹੁੰਦਾ ਸੀ ਉਹਦੇ ਥੱਲੇ ਡੰਡਾ ਰੱਖ ਕੇ ਤੇ ਉਹਨੂੰ ਰੱਸੀ ਬੰਨ ਲਈ ਹੁੰਦੀ ਸੀਗੀ ਤੇ ਫਿਰ ਬੈਠ ਕੇ ਦੂਰੋਂ ਦੂਰ ਬੈਠ ਜਾਣਾ ਉਹ ਰੱਸੀ ਨੂੰ ਫੜ ਕੇ ਤੇ ਟੋਕਰੇ ਦੇ ਥੱਲੇ ਦਾਣੇ ਪਾ ਦੇਣੇ ਹੈਨਾ ਤੇ ਫਿਰ ਉਹਦੇ ਨਾਲ ਚਿੜੀਆਂ ਫੜੀਆਂ ਹੁੰਦੀਆਂ ਸੀਗੀਆਂ ਸੋ ਗੁਲੇਲ ਚਲਾਉਣੀ ਇਹੋ ਜਿਹੀਆਂ ਚੀਜ਼ਾਂ ਸਾਡੇ ਜਿਹੜੇ ਅਸੀਂ ਆਪਣੇ ਆਪ ਨੂੰ ਇਹੋ ਜਿਹੀਆਂ ਚੀਜ਼ਾਂ ਦੇ ਨਾਲ ਇੰਟਰਟੇਨ ਕਰੀਦਾ ਹੁੰਦਾ ਸੀ ਮਨੋਰੰਜਨ ਦੇ ਸਾਧਨ ਸਾਡੇ ਕੁਝ ਇਹੋ ਜਿਹੇ ਸੀ ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਇਹ ਕੁਝ ਗੱਲਾਂ ਕਰਾਂਗੇ ਕਿ ਅਸੀਂ ਆਪਣੇ ਆਪ ਨੂੰ ਕਿੱਦਾਂ ਇੰਟਰਟੇਨ ਕਰੀਦਾ ਹੁੰਦਾ ਸੀ ਸਾਡੇ ਜਿਹੜੇ ਮਨੋਰੰਜਨ ਦੇ ਸਾਧਨ ਹੁੰਦੇ ਸੀ ਉਹ ਕੀ ਹੁੰਦੇ ਸੀ ਸੋ ਮੇਰੀਆਂ ਗੱਲਾਂ ਸੁਣਦੇ ਹੋਏ ਜ਼ਰੂਰ ਤੁਹਾਨੂੰ ਵੀ ਕੁਝ ਯਾਦ ਆਵੇਗਾ ਕਿ ਤੁਸੀਂ ਕੀ ਕਰਦੇ ਹੁੰਦੇ ਸੀ ਤੇ ਤੁਸੀਂ ਮੇਰੇ ਨਾਲ ਜ਼ਰੂਰ ਸਾਂਝ ਪਾ ਸਕਦੇ ਹੋ ਤੇ ਪਿੱਛੇ ਜਿਹੀ ਮੈਂ ਆਪਣੇ ਬੱਚਿਆਂ ਨਾਲ ਹੀ ਜਾ ਰਹੀ ਸੀ ਕਿਤੇ ਤੇ ਬਾਹਰ ਘਰ ਦੇ ਵਿੱਚ ਵੀ ਵੈਸੇ ਤੇ ਚੱਲਦੇ ਰਹਿੰਦੇ ਪਰ ਪਤਾ ਨੀ ਮੇਰੇ ਦਿਮਾਗ ਚ ਇਕਦਮ ਆਇਆ ਉਹ ਸਪ੍ਰਿੰਕਲਰ ਜਿਹੜੇ ਆ ਨਾ ਉਹ ਚੱਲਦੇ ਪਏ ਸੀ ਘਾਹ ਨੂੰ ਪਾਣੀ ਦਿੰਦੇ ਪਏ ਸੀਗੇ ਕੋਈ ਤੇ ਲਾਉਣ ਦੇ ਵਿੱਚ, ਤੇ ਮੈਂ ਦੇਖ ਕੇ ਨਾ ਆਪਣੇ ਬੱਚਿਆਂ ਨੂੰ ਇਹੀ ਕਿਹਾ, ਮੈਂ ਕਿਹਾ ਲੈ ਬਈ ਅਸੀਂ ਤਾਂ ਆਹ ਜਿਹੜੇ ਫੁਹਾਰੇ ਜੇ ਚੱਲਦੇ ਆ ਨਾ, ਅਸੀਂ ਤਾਂ ਇਹਨਾਂ ਨੂੰ ਦੇਖ ਕੇ ਖੁਸ਼ ਹੋ ਜਾਈਦਾ ਹੁੰਦਾ ਸੀ ਵੀ ਹਾਂ ਫੁਹਾਰੇ ਚੱਲਦੇ ਫੁਹਾਰੇ ਚੱਲਦੇ ਹੈ ਨਾ, ਜੇ ਕਿਤੇ ਛੋਟਾ ਮੋਟਾ ਕੋਈ ਹੈ ਪਾਣੀ ਦੇ ਵਿੱਚੋਂ ਨਿਕਲਦੀ ਹੋਣੀ ਜਿਸ ਤੇ ਸਾਡੇ ਲਈ ਉਹ ਵੀ ਫੁਹਾਰਾ ਹੁੰਦਾ ਸੀ, ਤੇ ਅਸੀਂ ਦੇਖ ਕੇ ਉਹਨਾਂ ਨੂੰ ਖੁਸ਼ ਹੋ ਜਾਈਦਾ ਹੁੰਦਾ ਸੀਗਾ। ਤੇ ਫਿਰ ਮੈਂ ਕਿਹਾ ਵੀ ਸਾਨੂੰ ਅਸੀਂ ਤੇ ਉਹ ਤੀਖੀਆਂ ਵਾਲੀਆਂ ਜਿਹੜੀਆਂ ਕੁਲਫੀਆਂ ਹੁੰਦੀਆਂ ਸੀਗੀਆਂ ਉਹ ਖਾਈਦੀਆਂ ਹੁੰਦੀਆਂ ਸੀ, ਤੇ ਜਦੋਂ ਕਿਤੇ ਸਾਨੂੰ ਕੋਨ ਵਾਲੀ ਆਈਸ ਕ੍ਰੀਮ ਨਸੀਬ ਹੋ ਜਾਂਦੀ ਸੀ ਤੇ ਵਾਹ 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 ਸਾਡੇ ਪੈਰ ਧਰਤੀ ਤੇ ਨਹੀਂ ਲੱਗਦੇ ਹੁੰਦੇ ਸੀਗੇ ਵੀ ਅੱਛਾ ਅੱਜ ਤੇ ਸਾਨੂੰ ਸ਼ਹਿਰੀ ਜਿਹੜੀ ਆਈਸ ਕ੍ਰੀਮ ਮਿਲ ਗਈ, ਨਹੀਂ ਤਾਂ ਅਸੀਂ ਤਾਂ ਕੁਲਫੀਆਂ ਖਾਈਦੀਆਂ ਹੁੰਦੀਆਂ ਸੀ, ਤੇ ਜਿੱਦਣ ਕਿਤੇ ਆਈਸ ਕ੍ਰੀਮ ਜੁੜਦੀ ਸੀ ਤੇ ਫਿਰ ਅਸੀਂ ਆਪਣੇ ਆਪ ਨੂੰ ਬੜਾ ਖਾਸ ਸਮਝੀਦਾ ਹੁੰਦਾ ਸੀ। ਸੋ ਇਹੋ ਜਿਹੀਆਂ ਗੱਲਾਂ ਬਾਤਾਂ ਹੁੰਦੀਆਂ ਸੀ ਜੀ, ਬੜੇ ਸਿੰਪਲ ਜਿਹੇ ਬੜੇ ਸਾਦਾ ਜਿਹੇ ਹੁੰਦੇ ਸੀਗੇ ਅਸੀਂ, ਔਰ ਹੁਣ ਜਦੋਂ ਯਾਦ ਵੀ ਕਰੋ ਤੇ ਏਦਾਂ ਲੱਗਦਾ ਪਤਾ ਨੀ ਇਹ ਤਾਂ ਕਿਸੇ ਪਿਛਲੇ ਜਨਮਾਂ ਦੀਆਂ ਬਾਤਾਂ ਲੱਗਦੀਆਂ ਨੇ। ਸੋ ਜਿਹੜੀ ਜ਼ਿੰਦਗੀ ਆ ਬਹੁਤ ਤੇਜ਼ ਰਫ਼ਤਾਰ ਨਾਲ ਗੁਜ਼ਰ ਰਹੀ ਹੈ ਤੇ ਉਹਦੇ ਨਾਲ ਹੀ ਗੁਜ਼ਰ ਰਿਹਾ, ਸਾਡਾ ਰਹਿਣ ਸਹਿਣ ਦਾ ਬਦਲ ਰਿਹਾ, ਸਾਡੇ ਰਹਿਣ ਸਹਿਣ ਦਾ ਤਰੀਕਾ ਔਰ ਨਾਲ ਹੀ ਬਦਲ ਰਹੇ ਨੇ ਜੀ ਇਹ ਜਿਹੜੇ ਇੰਟਰਟੇਨਮੈਂਟ ਦੇ ਸਾਧਨ, ਜਿਹੜੇ ਮਨੋਰੰਜਨ ਦੇ ਸਾਧਨ ਆ। ਸੋ ਚਲੋ ਯਾਦ ਕਰਦੇ ਆ ਕੀ ਕਰੀਦਾ ਹੁੰਦਾ ਸੀਗਾ। ਸੋ ਉਦੋਂ ਤੋਂ ਸ਼ੁਰੂ ਕਰਦੇ ਆ ਜੀ, ਜਦੋਂ ਤੋਂ ਹੋਸ਼ ਸੰਭਾਲੀ, ਤੋਂ ਜਦੋਂ ਤੋਂ ਮੈਂ ਹੋਸ਼ ਸੰਭਾਲੀ ਉਦੋਂ ਤੱਕ ਟੀਵੀ ਜਿਹੜੇ ਆ ਉਹ ਆ ਚੁੱਕੇ ਸੀਗੇ। ਮੇਰੇ ਏਦਾਂ ਨਹੀਂ ਸੀਗੇ ਕਿ ਟੀਵੀ ਆਲੇ ਦੁਆਲੇ ਨਹੀਂ ਹੁੰਦੇ ਸੀ, ਹੋਸ਼ ਸੰਭਾਲਣ ਤੱਕ ਟੈਲੀਵਿਜ਼ਨ ਬੇਸ਼ੱਕ ਆ ਸਕੇ ਸੀ ਪਰ ਉਹਨਾਂ ਤੇ ਆਉਣ ਵਾਲੇ ਜਿਹੜੇ ਪ੍ਰੋਗਰਾਮ ਹੁੰਦੇ ਸੀਗੇ ਉਹ ਬੜੇ ਲਿਮਿਟਿਡ ਹੁੰਦੇ ਸੀ, ਏਦਾਂ ਥੋੜੀ ਹੁੰਦਾ ਸੀ ਵੀ 24 ਘੰਟੇ ਹੀ ਟੀਵੀ ਚੱਲਦਾ ਹੁੰਦਾ ਸੀਗਾ। ਸੋ ਬੜੇ ਸੀਮਤ ਜਿਹੇ ਪ੍ਰੋਗਰਾਮ ਹੁੰਦੇ ਸੀ ਤੇ ਉਹਨਾਂ ਤੋਂ ਵੀ ਜ਼ਿਆਦਾ ਸੀਮਤ ਹੁੰਦਾ ਸੀ ਉਹਨਾਂ ਪ੍ਰੋਗਰਾਮਾਂ ਨੂੰ ਦੇਖਣ ਦਾ ਜਿਹੜਾ ਸਮਾਂ, ਕਿਉਂਕਿ ਘਰਦਿਆਂ ਨੇ ਇੱਕ ਬੜੀ ਲਿਮਿਟੇਸ਼ਨ ਰੱਖੀ ਹੁੰਦੀ ਸੀ, ਇੱਕ ਪਾਬੰਦੀ ਹੁੰਦੀ ਸੀ ਕਿ ਐਤਵਾਰ ਦੀ ਫਿਲਮ ਦੇਖ ਸਕਦੇ ਆ ਜਾਂ ਆਹ ਵਾਲੇ ਸੀਰੀਅਲ ਦੇਖ ਸਕਦੇ ਆ, ਆਹ ਨਹੀਂ ਦੇਖਣਾ। ਸੋ ਪੂਰੀ ਇੱਕ ਜਿਹੜੇ 4 ਕੁ ਪ੍ਰੋਗਰਾਮ ਹੁੰਦੇ ਸੀ ਉਹਨਾਂ ਦੇ ਵਿੱਚੋਂ ਵੀ ਫਿਲਟਰ ਲਾਇਆ ਹੁੰਦਾ ਸੀਗਾ ਡੈਡੀ ਨੇ ਵੀ ਕੀ ਦੇਖਣਾ ਤੇ ਕੀ ਨਹੀਂ ਦੇਖਣਾ ਹਨਾ। ਸੋ ਬਸ ਜੀ ਹਰ ਹਫਤੇ ਇੱਕ ਫਿਲਮ ਹੁੰਦੀ ਸੀ, ਉਹ ਇੱਕ ਵਿਕਰਮ ਬੇਤਾਲ ਆਉਂਦਾ ਹੁੰਦਾ ਸੀ ਰਾਮਾਇਣ, ਤੇ ਉਹ ਰਮਨ ਕੁਮਾਰ ਦੀਆਂ ਜਿਹੜੀਆਂ 7 ਵਜੇ ਦੀਆਂ ਖਬਰਾਂ ਹੁੰਦੀਆਂ ਸੀਗੀਆਂ ਤੇ ਇਹਨਾਂ ਦੇ ਦਰਮਿਆਨ ਆਉਂਦੀਆਂ ਉਹ 2-4 ਜਿਹੜੀਆਂ ਮਸ਼ਹੂਰੀਆਂ ਹੁੰਦੀਆਂ ਸੀ ਉਹ ਵੀ ਸਾਡੇ ਲਈ ਸੋਨੇ ਤੇ ਸੁਹਾਗੇ ਦਾ ਕੰਮ ਕਰਦੀਆਂ ਸੀ, ਅਸੀਂ ਉਹ ਮਸ਼ਹੂਰੀਆਂ ਦੇਖ ਕੇ ਵੀ ਖੁਸ਼ ਹੋ ਜਾਈਦਾ ਸੀ ਵੀ ਚਲੋ ਜੀ ਅੱਜ ਕੁਛ ਵੱਖਰਾ ਮਿਲ ਗਿਆ, ਜਿੱਦਾਂ ਗੋਲ ਗੱਪਿਆਂ ਨਾਲ ਪਾਣੀ ਫ੍ਰੀ ਨਹੀਂ ਮਿਲ ਜਾਂਦਾ ਤੇ ਅਸੀਂ ਮਸ਼ਹੂਰੀਆਂ ਦੇਖ ਕੇ ਖੁਸ਼ ਹੋ ਜਾਈਦਾ ਸੀਗਾ ਵੀ ਚਲੋ ਜੀ ਅੱਜ ਫਿਲਮ ਦੇ ਨਾਲ ਮਸ਼ਹੂਰੀਆਂ ਵੀ ਦੇਖ ਲਈਆਂ। ਸੋ ਜਦੋਂ ਕਿਤੇ ਫਿਰ ਡੈਡੀ ਨੇ ਘਰ ਨਹੀਂ ਹੋਣਾ ਤਾਂ ਫਿਰ ਅਸੀਂ ਐਂਟੀਨਾ ਘੁਮਾ ਘੁਮਾ ਕੇ ਪਾਕਿਸਤਾਨ ਦਾ ਕੋਈ ਡਰਾਮਾ ਦੇਖ ਲਈਦਾ ਹੁੰਦਾ ਸੀਗਾ, ਪਰ ਜਿੰਨਾ ਕੁ ਦੇਖਣਾ ਉਹ ਤੋਂ ਜ਼ਿਆਦਾ ਜਿਹੜਾ ਸਮਾਂ ਹੁੰਦਾ ਸੀ ਉਹ ਐਂਟੀਨੇ ਤੇ ਲੱਗ ਜਾਂਦਾ ਸੀ ਉਹਨੂੰ ਘੁਮਾਉਣ ਤੇ ਹਨਾ, ਤੇ ਇੱਕ ਜਣੇ ਨੇ ਵਿਹੜੇ ਚ ਖੜੇ ਹੋ ਜਾਣਾ, ਇੱਕ ਜਣੇ ਨੇ ਐਂਟੀਨੇ ਤੇ ਚੜ ਜਾਣਾ, ਇੱਕ ਨੇ ਅੰਦਰ ਟੀਵੀ ਕੋਲ ਬੈਠੇ ਹੋਣਾ ਤੇ ਫਿਰ ਉਹ ਨਾਲ ਦੀ ਨਾਲ ਦੱਸਣਾ ਵੀ ਆ ਗਈ ਫੋਟੋ ਕਿ ਨਹੀਂ ਦਿਸੀ। ਔਰ ਮੈਨੂੰ ਪਤਾ ਜੀ ਇਹ ਤੁਹਾਡੇ ਚੋਂ ਬਹੁਤਿਆਂ ਨੇ ਇਹ ਕੰਮ ਕੀਤੇ ਹੋਣੇ ਆ, ਐਂਟੀਨੇ ਤੇ ਡੰਡੇ ਮਾਰ ਮਾਰ ਕੇ ਘੁਮਾਇਆ ਹੋਣਾ ਤੇ ਪਾਕਿਸਤਾਨ ਦੀਆਂ ਫਿਰ ਮਸ਼ਹੂਰੀਆਂ ਦੇਖ ਕੇ ਖੁਸ਼ ਹੋ ਜਾਂਦਾ ਸੀ ਵੀ ਅੱਜ ਲਓ ਜੀ ਕੁਝ ਵੱਖਰਾ ਵੀ ਦੇਖਿਆ। ਤੇ ਇਸ ਤੋਂ ਇਲਾਵਾ ਫਿਰ ਸਾਡੇ ਮੰਮੀ ਦੇ ਦਾਜ ਦਾ ਇੱਕ ਰੇਡੀਓ ਹੁੰਦਾ ਸੀਗਾ ਤੇ ਇੱਕ ਟੇਪ ਰਿਕਾਰਡ ਵੀ ਹੁੰਦੀ ਸੀ ਜਿਹਦੇ ਤੇ ਸਵੇਰੇ ਸ਼ਾਮ ਤੇ ਗੁਰਬਾਣੀ ਚੱਲਦੀ ਹੁੰਦੀ ਸੀ ਤੇ ਦਿਨ ਵੇਲੇ ਫਿਰ ਕਿਤੇ ਗਾਣਿਆਂ ਦੀ ਅਸੀਂ ਕੋਈ ਕੈਸੇਟ ਵੀ ਚਲਾ ਲਈਦੀ ਹੁੰਦੀ ਸੀ ਮੈਨੂੰ ਯਾਦ ਆ। ਤੇ ਮੈਨੂੰ ਯਾਦ ਆ ਵੀ ਆ ਜਿਹੜੀ ਸ਼੍ਰੀਦੇਵੀ ਦੀ ਮੈਂ ਗੱਲ ਕੀਤੀ ਉਹਨਾਂ ਦੇ ਵਿੱਚ ਚਾਂਦਨੀ ਜਿਹੜੇ ਮੂਵੀ ਦੇ ਗੀਤ ਆ ਮੈਨੂੰ ਯਾਦ ਆ ਵੀ ਬਚਪਨ ਦੇ ਵਿੱਚ ਸੁਣੀਦੇ ਹੁੰਦੇ ਸੀਗੇ ਉਹਦੇ ਤੇ ਟੇਪ ਰਿਕਾਰਡ ਤੇ ਸਾਡੇ ਕੋਈ ਕੈਸੇਟ ਹੁੰਦੀ ਸੀ ਚਾਂਦਨੀ ਮੂਵੀ ਦੀ ਉਹਦੇ ਗੀਤ ਵੀ ਅਸੀਂ ਸੁਣੀਦੇ ਹੁੰਦੇ ਸੀ। ਸੋ ਜੀ VCR ਵੀ ਆ ਗਏ ਸੀਗੇ ਤੇ ਅਸੀਂ ਵੀ ਕੁਝ ਵੱਡੇ ਹੋ ਗਏ ਸੀਗੇ। ਸੋ ਡੈਡੀ ਦੀਆਂ ਮਿੰਨਤਾਂ ਤਰਲੇ ਪਾ ਕੇ ਫਿਰ 3-4 ਮਹੀਨੇ ਬਾਅਦ VCR ਕਿਰਾਏ ਤੇ ਲਿਆ ਕੇ 4-5 ਫਿਲਮਾਂ ਇਕੱਠੀਆਂ ਦੇਖੀ ਦੀਆਂ ਸੀਗੀਆਂ। ਸੋ VCR ਦੀ ਜਿਹੜੀ ਰਾਤ ਹੁੰਦੀ ਸੀਗੀ ਵਾਹ 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 ਬਸ ਸਾਡੇ ਲਈ ਜਸ਼ਨਾਂ ਵਾਲੀ ਰਾਤ ਹੁੰਦੀ ਸੀ। ਪਹਿਲਾਂ ਤੇ ਅਸੀਂ ਉਹ VCR ਜਿੱਦਣ ਦੇਖਣਾ ਹੁੰਦਾ ਸੀ ਉਸ ਤੋਂ ਪਹਿਲਾਂ ਹੀ ਡੈਡੀ ਦੇ ਅੱਗੇ ਭੂਮਿਕਾ ਜੇ ਬੰਨਣ ਲੱਗ ਜਾਂਦੀ ਸੀ ਤੇ ਐਨ ਪੜ੍ਹਦੇ ਰਹਿਣਾ ਬਸ ਪਈ। ਫਿਰ ਡੈਡੀ ਨੇ ਟੈਸਟ ਲੈਣੇ ਤੇ ਉਹਦੇ ਵਿੱਚੋਂ ਵੀ ਸਾਨੂੰ ਚੰਗੀ ਆਪਣੀ ਕਾਬਲੀਅਤ ਸ਼ੋਅ ਕਰਨੀ ਪੈਂਦੀ ਸੀ ਵੀ ਹਾਂ ਨਿਆਣੇ ਪੜ੍ਹਦੇ ਆ ਤੇ ਹੁਣ VCR ਲੈ ਆਓ ਤੇ VCR ਦੇਖਦੇ ਆ। ਸੋ VCR ਦੀ ਰਾਤ ਕਿੱਦਾਂ ਰੌਣਕਾਂ ਲੱਗਦੀਆਂ ਹੁੰਦੀਆਂ ਸੀਗੀਆਂ ਉਹਦੀਆਂ ਗੱਲਾਂ ਕਰਨੀਆਂ ਤੇ ਨਾਲ ਹੀ ਗੀਤ ਵੀ ਸੁਣਦੇ ਆ ਜੀ। ਸਰਬਜੀਤ ਭਾਜੀ ਨੂੰ ਕਹਿੰਦੇ ਆ ਕੋਈ ਗੀਤ ਵੀ ਪਿਆਰਾ ਜਿਹਾ ਸੁਣਾ ਦੋ ਤੇ ਨਾਲ ਨਾਲ ਅੱਜ ਅਸੀਂ ਆਪਣੀਆਂ ਯਾਦਾਂ ਵੀ ਸਾਂਝੀਆਂ ਕਰਨੀਆਂ ਤੇ ਉਸ ਤੋਂ ਬਾਅਦ ਅਸੀਂ ਜਿਹੜੀ ਇੱਕ ਖਾਸ ਮੁਲਾਕਾਤ ਦਰਸ਼ਨ ਹੁਣਾ ਨਾ ਕਰਨੀ ਆ ਉਹ ਵੀ ਕਰਾਂਗੇ ਤੇ ਉਹਦੇ ਤੇ ਵੀ ਪ੍ਰੋਗਰਾਮ ਦੇ ਵਿੱਚ ਉਹਨਾਂ ਦੇ ਨਾਲ ਵੀ ਰੌਣਕਾਂ ਲਾਉਣੀਆਂ। ਸੋ ਲਓ ਜੀ ਸੁਣਦੇ ਆ ਇਹ ਗੀਤ ਤੇ ਫਿਰ ਯਾਦ ਕਰਦੇ ਆ ਆਪਣੀਆਂ ਯਾਦਾਂ ਨੂੰ।
ਵਟਸਐਪ ਚੈਟ ਕੋਈ ਆ ਗਈ ਵਿੱਚ ਸਨੈਪ ਜਵਾਨੀ ਕਿੱਧਰ ਚੱਲੀ कुछ सेल्फी खिच बसा लैनी तू कम तो बार बुला लैनी आ केड़े कमी लाले आप लुक बह गई कली एना वेला भी हो सकता है कोई बंदा सारा दिन ही फोन ना यासा पासा वेखे हो मित्रा जिंदगी ए नजराना माण हवावानू मित्रा जिंदगी ए नजराना माण हवावानू और जिधरों खुशी पाल दें होता निरे भुलेखे भुलेखे निरे भुलेखे सुन सरता जुक कहंदा मित्रा नोटिस क्यों नहीं लेंदा ताज की कहंदा मित्रा नोटिस क्यों नहीं लेंदा अखियां बनिया सी जो मानन सजरिया फुला नू जा फिर अद्धी रात नू वेखन छत ते तारे और तू ता अपनी तली दे उपर निगाह टिकाइया ने अपनी तली दे उपर निगाह टिकाइया ने ओए तेरे उपरों गुजरी जांदे बदल पारे नजारे उदारे सूरज चढ़दा लैंदा वे तू नोटिस क्यों नहीं लैंदा सूरज चढ़दा लैंदा वे तू नोटिस क्यों नहीं लैंदा तेनू खुद भी लगता जिंदगी विच कुछ कीता तू इना उंगलियां नाल जे कोई तू साज वजाउंदा आ तेरी व्हाट्सएप ने ते दिखा ले उंगलां दी तेरी व्हाट्सएप ने ते दिखा ले उंगलां दी बैठा तकदा रहंदा कदर तुलाई आउंदा आउंदा तुलाई आउंदा दिल टिक केली पैंदा ए स्क्रीन नू तकदा रहंदा ਕਹਿੰਦੀ ਪੈਂਦਾ ਇਹ ਸਕਰੀਨ ਨੂੰ ਤੱਕਦਾ ਰਹਿੰਦਾ ਆਨੀ ਚੱਲਣਾ ਨਾਲੇ ਚੈਟ ਤੇ ਨਾਲ ਡਰਾਈਵਰੀਆਂ ਆਨੀ ਚੱਲਣਾ ਨਾਲੇ ਚੈਟ ਤੇ ਨਾਲ ਡਰਾਈਵਰੀਆਂ ਰੋਕਣ ਵਾਲਿਆਂ ਨੂੰ ਤੂੰ ਕਹਿੰਦਾ ਮਾਮੇ ਸਾਲੇ ਤੇਰਾ ਛੜੇ ਛਾਂਟਦਾ ਕੀ ਏ ਆਪੇ ਭੁਗਤ ਲਵੀ ਤੇਰਾ ਛੜੇ ਛਾਂਟਦਾ ਕੀ ਏ ਆਪੇ ਭੁਗਤ ਲਵੀ ਪਰ ਇਹਨਾਂ ਸੜਕਾਂ ਤੋਂ ਹੀ ਜਾਂਦੇ ਬੱਚਿਆਂ ਵਾਲੇ ਵਾਲੇ ਜੀ ਬੱਚਿਆਂ ਵਾਲੇ ਫਰਕ ਬੜਾ ਹੀ ਪੈਂਦਾ ਜਦ ਕੋਈ ਇੱਕ ਸੂਰ ਦੁੱਖ ਸਹਿੰਦਾ ਫਰਕ ਬੜਾ ਹੀ ਪੈਂਦਾ ਜਦ ਕੋਈ ਇੱਕ ਸੂਰ ਦੁੱਖ ਸਹਿੰਦਾ ਦਿਲ ਟਿਕ ਕੇ ਨਹੀਂ ਪੈਂਦਾ ਇਹ ਸਕਰੀਨ ਨੂੰ ਤੱਕਦਾ ਰਹਿੰਦਾ
ਹਾਂਜੀ ਨੋਟਿਸ ਕਿਉਂ ਨੀ ਲੈਂਦਾ ਇਹੀ ਤਾਂ ਗੱਲ ਆ ਜੀ ਅਸੀਂ ਨੋਟਿਸ ਨੀ ਲੈਂਦੇ ਪਏ ਕੀ ਹੋ ਰਿਹਾ ਸਾਡੇ ਲਈ ਬੜੀਆਂ ਤਰੱਕੀਆਂ ਹੋ ਰਹੀਆਂ ਬੜੀ ਡਿਵੈਲਪਮੈਂਟ ਹੋ ਰਹੀ ਹੈ ਜੀ ਪਰ ਨੋਟਿਸ ਕਰਕੇ ਦੇਖੋ ਜ਼ਿੰਦਗੀ ਨੂੰ ਜਿੱਥੇ ਚੀਜ਼ਾਂ ਬਹੁਤ ਸੁਖਾਲਾ ਬਣਾ ਰਹੀਆਂ ਉੱਥੇ ਜਿਹੜੇ ਰੂਹ ਦਾ ਸਕੂਨ ਹੈ ਉਹ ਵੀ ਇਹਨਾਂ ਚੀਜ਼ਾਂ ਨੇ ਖੋ ਲਿਆ ਸੋ ਯਾਦ ਕਰੋ ਉਹ ਦਿਨ ਉਹ ਵੇਲੇ ਜਦੋਂ ਇਹ ਗੈਜਟ ਸਾਡੀ ਜ਼ਿੰਦਗੀ ਚ ਨਹੀਂ ਸੀ ਇਹ ਚਾਹੇ ਮੋਬਾਈਲ ਫੋਨ ਹੋ ਗਏ ਚਾਹੇ ਵੀਡੀਓ ਗੇਮਸ ਹੋ ਗਈਆਂ ਜਾਂ ਇਹ ਜਿਹੜਾ 24 ਘੰਟੇ ਦਾ ਜਿਹੜਾ ਟੀਵੀ ਚੱਲਦਾ ਆ ਇੱਕ ਤਾਂ ਕੀ ਪਤਾ ਨੀ ਕਿੰਨੇ ਕਿੰਨੇ ਸੈਂਕੜਿਆਂ ਦੇ ਵਿੱਚ ਜਿਹੜੇ ਚੈਨਲਸ ਆ ਉਹ ਚੱਲਦੇ ਆ ਸੋ ਜ਼ਿੰਦਗੀ ਨੂੰ ਲੱਗਦਾ ਹੀ ਆ ਜੀ ਇਹਨੇ ਈਜ਼ੀ ਬਣਾਇਆ ਪਰ ਮੈਨੂੰ ਲੱਗਦਾ ਵੀ ਸਾਡੀ ਰੂਹ ਦਾ ਜਿਹੜਾ ਚੈਨ ਆ ਸਾਡੇ ਪੀਸ ਆਫ ਮਾਈਂਡ ਜਿਹਦੀ ਗੱਲ ਕਰ ਰਹੇ ਸੀ ਅਸੀਂ ਉਹ ਇਹਨਾਂ ਨੇ ਸਾਡੇ ਤੋਂ ਜ਼ਰੂਰ ਖੋਇਆ ਔਰ ਤਾਂ ਹੀ ਤੇ ਹੁਣ ਦੇਖੋ ਜੇ ਅਸੀਂ ਬੈਠ ਕੇ ਗੱਲ ਕਰਦੇ ਆ ਤੇ ਮੈਂ ਪਹਿਲਾਂ ਹੀ ਕਹਿ ਕੇ ਹਟੀ ਸੀ ਏਦਾਂ ਲੱਗਦਾ ਵੀ ਅਸੀਂ ਪਤਾ ਨੀ ਕਿਸੇ ਪਿਛਲੇ ਜਨਮ ਦੀਆਂ ਹੀ ਬਾਤਾਂ ਪਾ ਰਹੇ ਹਾਂ ਹਨਾ ਸੋ ਇੰਨੇ ਕੁ ਥੋੜੇ ਸਮੇਂ ਦੇ ਵਿੱਚ ਜਾਂ 20 ਸਾਲ ਦੇ ਵਿੱਚ 20-25 ਸਾਲ ਦੇ ਵਿੱਚ ਹੀ ਬੁਰੀ ਤਰ੍ਹਾਂ ਸਾਰਾ ਕੁਛ ਜਿਹੜਾ ਚੇਂਜ ਹੋ ਗਿਆ ਸੋ ਅੱਗੇ ਤੱਕ ਦੇਖੋ ਜਿਹੜੀ ਤੇਜ਼ੀ ਆ ਟੈਕਨੋਲੋਜੀ ਦੀ ਜਿਹੜੀ ਹਨੇਰੀ ਚੱਲਦੀ ਪਈ ਆ ਪਤਾ ਨੀ ਕਿੱਥੇ ਦੀ ਕਿੱਥੇ ਤੱਕ ਬਚਾਉਣਾ ਇਹਨੇ ਸਾਨੂੰ ਸੋ ਕੋਸ਼ਿਸ਼ ਕਰੀਏ ਜੀ ਆਪਣੇ ਪੈਰ ਜ਼ਮੀਨ ਤੇ ਜੋੜ ਕੇ ਰੱਖੀਏ ਨਹੀਂ ਤਾਂ ਇਸ ਹਨੇਰੀ ਦੇ ਨਾਲ ਇਹਨੇ ਸਾਨੂੰ ਪਤਾ ਨੀ ਕਿੱਥੇ ਤੱਕ ਉਡਾ ਲੈ ਜਾਣਾ ਚਲੋ ਜੀ ਮੈਂ ਕੋਸ਼ਿਸ਼ ਕਰਦੀ ਹੁੰਦੀ ਆ ਕਿ ਆਪਣੀਆਂ ਯਾਦਾਂ ਨੂੰ ਯਾਦ ਕਰਕੇ ਰੱਖੀਏ ਤੇ ਦਿਮਾਗ ਵਿੱਚ ਇਹ ਗੱਲ ਰਹੇ ਕਿ ਅਸੀਂ ਕਿੱਥੋਂ ਬਿਲੋਂਗ ਕਰਦੇ ਹਾਂ ਸਾਡਾ ਬਚਪਨ ਕਿੱਦਾਂ ਦਾ ਸੀ ਸਾਡੀਆਂ ਜੜਾਂ ਕਿੱਥੇ ਨੇ ਸੋ ਗੱਲ ਕਰ ਰਹੀ ਸੀ ਜੀ VCR ਦੀ ਸੋ ਤੁਹਾਡੇ ਵਿੱਚੋਂ ਮੈਨੂੰ ਜ਼ਰੂਰ ਦੱਸਿਓ ਕਿ ਕਿੰਨੇ ਕਿੰਨੇ VCR ਲਿਆ ਕੇ ਰਾਤ ਨੂੰ ਜਿਹੜੀਆਂ ਫਿਲਮਾਂ ਦੇਖੀਆਂ ਹੋਈਆਂ ਤੇ ਉਹ ਗਾਣੇ ਫੋਰਵਰਡ ਕਰ ਦਈਦੇ ਹੁੰਦੇ ਸੀਗੇ ਹਨਾ ਫਿਰ ਅੱਛਾ ਗੱਲ ਇਹ ਹੈ ਕਿ ਉਦੋਂ ਇਹ ਗੱਲ ਨੀ ਕਿ ਉਦੋਂ ਇਹ ਚੀਜ਼ਾਂ ਸਾਡੇ ਲਈ ਇੰਟਰਟੇਨਮੈਂਟ ਦੀਆਂ ਚੀਜ਼ਾਂ ਨਹੀਂ ਹੁੰਦੀਆਂ ਸੀ, ਪਰ ਸਾਨੂੰ ਬਹੁਤ ਔਖੀਆਂ ਨਸੀਬ ਹੁੰਦੀਆਂ ਸੀ ਔਰ ਇਸੇ ਕਰਕੇ ਉਹਨਾਂ ਨਾਲ ਅਸੀਂ ਇੰਜੋਏ ਵੀ ਵੱਧ ਕਰ ਲਈਦਾ ਸੀ। ਅੱਜ ਜਦੋਂ ਬਿਨਾਂ ਮਿਲੇ ਹੀ ਕਹੇ ਤੁਹਾਨੂੰ ਕੋਈ ਚੀਜ਼ ਮਿਲ ਜਾਂਦੀ ਹੈ ਫਿਰ ਉਹਦਾ ਕੋਈ ਸਵਾਦ ਵੀ ਨਹੀਂ ਰਹਿੰਦਾ ਹਨਾ। ਜਦੋਂ ਹਫਤੇ ਤੱਕ ਉਡੀਕਣੀ ਪੈਂਦੀ ਸੀ ਵੀ ਕੋਈ ਫਿਲਮ ਆਉਣੀ ਆ ਤੇ ਫੇਰ ਜਿਹੜਾ ਸੀ ਉਹ ਟਾਈਮ ਸਿਰ ਆਪਣੇ ਸਾਰੇ ਕੰਮ ਖਤਮ ਕਰਕੇ ਟੀਵੀ ਅੱਗੇ ਬੈਠ ਜਾਈਦਾ ਹੁੰਦਾ ਸੀਗਾ, ਉਹਨਾਂ ਦਾ ਆਪਣਾ ਹੀ ਵੱਖਰਾ ਸਵਾਦ ਹੁੰਦਾ ਸੀ। ਸੋ ਅੱਜ ਕੱਲ ਤੇ ਜੀ ਇਹ ਹੀ ਨੀ ਪਤਾ ਲੱਗਦਾ ਵੀ ਕੀ ਦੇਖੀਏ ਤੇ ਕੀ ਛੱਡੀਏ। ਅੱਛਾ ਜਦੋਂ ਕਿਤੇ ਟਾਈਮ ਹੁੰਦਾ ਵੀ ਹੈ ਨਾ ਤੇ ਬੈਠ ਜਾਓ ਵੀ ਚਲੋ ਅੱਜ ਮੂਵੀ ਦੇਖਦੇ ਆ, ਮੈਨੂੰ ਤਾਂ ਸਮਝ ਹੀ ਨਹੀਂ ਆਉਂਦੀ ਵੀ ਮੂਵੀ ਕਿਹੜੀ ਦੇਖੋ, ਇੰਨਾ ਜਿੱਦਾਂ ਗੰਨੇ ਦੇ ਖੇਤ ਚ ਨੀ ਵੜ ਜਾਂਦਾ ਹੁੰਦਾ ਬੰਦਾ। ਸੋ ਜਦੋਂ VCR ਲਿਆਈਦਾ ਹੁੰਦਾ ਸੀਗਾ ਤੇ ਪਹਿਲਾਂ ਸਾਰੇ ਜਣਿਆਂ ਨੇ ਭੈਣ ਭਰਾਵਾਂ ਨੇ ਤੇ ਜਿਹੜੇ ਸਾਡੇ ਕਜ਼ਨਸ ਹੁੰਦੇ ਸੀਗੇ ਕਿਉਂਕਿ ਉਹਨਾਂ ਨੇ ਵੀ ਆਉਣਾ ਹੁੰਦਾ ਸੀ, ਅਸੀਂ ਸਲਾਹ ਕਰਨੀ ਵੀ ਕਿਹੜੀਆਂ ਕਿਹੜੀਆਂ ਮੂਵੀਜ਼ ਦੇਖਣੀਆਂ ਨਾ, ਉਹ 5 ਮੂਵੀਜ਼ ਜਿਹੜੀਆਂ ਸਿਲੈਕਟ ਕਰੀਦੀਆਂ ਹੁੰਦੀਆਂ ਸੀਗੀਆਂ। ਵਾਹ, ਮਜ਼ਾ ਆ ਜਾਂਦਾ ਹੁੰਦਾ ਸੀ। ਸੋ ਵੈਸੇ ਮੈਨੂੰ ਲੱਗਦਾ ਕਿ ਉਹਨਾਂ ਦਿਨਾਂ ਤੋਂ ਜਿਹੜੀ ਟੈਕਨੋਲੋਜੀ ਨੇ ਆਪਣੇ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਸੀਗੇ, ਪਰ ਫੇਰ ਵੀ ਜੀ ਅਸੀਂ ਰਾਤ ਨੂੰ ਮੰਜਿਆਂ ਤੇ ਪੈ ਕੇ ਰਾਕਟ ਲੱਭਣੇ, ਬਾਤਾਂ ਸਾਖੀਆਂ ਸੁਣਨੀਆਂ, ਇਹ ਸਭ ਸਾਡੇ ਬਚਪਨ ਵਿੱਚ ਮਨੋਰੰਜਨ ਦੇ ਸਾਧਨ ਹੁੰਦੇ ਸੀ। ਉਹ ਜਿਹੜੀਆਂ ਕਹਾਣੀਆਂ ਸੁਣੀਦੀਆਂ ਹੁੰਦੀਆਂ ਸੀਗੀਆਂ, ਬੁਝਾਰਤਾਂ ਪਾਈਦੀਆਂ ਹੁੰਦੀਆਂ ਸੀਗੀਆਂ। ਸੋ ਸਾਡੇ ਪਿੰਡ ਚ ਕਦੇ ਕਦੇ ਨਾ ਮਦਾਰੀ ਤੇ ਸਪੇਰੇ ਵੀ ਆਉਂਦੇ ਹੁੰਦੇ ਸੀ ਤੇ ਅਸੀਂ ਘੇਰਾ ਪਾ ਕੇ ਖੜੇ ਹੋ ਜਾਣਾ ਤੇ ਫਿਰ ਤਮਾਸ਼ੇ ਉਹਨਾਂ ਦੇ ਅਸੀਂ ਅੱਖਾਂ ਡੱਡ ਕੇ ਦੇਖਣੇ ਤੇ ਉਹ ਜਿਹੜਾ ਬਾਂਦਰ ਬਾਂਦਰੀ ਦਾ ਵਿਆਹ ਜਿਹਾ ਕਰਦੇ ਹੁੰਦੇ ਸੀ ਉਹ ਵੀ ਦੇਖ ਕੇ ਲੋਟ ਪੋਟ ਹੋਈਦਾ ਹੁੰਦਾ ਸੀਗਾ। ਫਿਰ ਬਦਲੇ ਵਿੱਚ ਉਹਨਾਂ ਨੂੰ ਅਸੀਂ ਦਾਣੇ ਜਾਂ ਪੈਸੇ ਦੇਣੇ ਤੇ ਨਰਾਤਿਆਂ ਦੇ ਦਿਨਾਂ ਦੇ ਵਿੱਚ ਇੱਕ ਬਹਿਰੂਪੀਆ ਵੀ ਸਾਡੇ ਪਿੰਡ ਆਉਂਦਾ ਹੁੰਦਾ ਸੀਗਾ, ਉਹ ਹਰ ਦਿਨ ਨਵਾਂ ਰੂਪ ਬਣਾ ਕੇ ਨਾ ਪਿੰਡ ਦੇ ਵਿੱਚ ਫਿਰਦਾ ਹੁੰਦਾ ਸੀਗਾ ਤੇ ਉਹਨੂੰ ਵੀ ਦੇਖਣ ਲਈ ਅਸੀਂ ਉਹਦਾ ਇੱਕ ਟਾਈਮ ਹੁੰਦਾ ਸੀ ਫਿਰ ਖੜੇ ਹੋ ਜਾਈਦਾ ਸੀ ਤੇ ਨਰਾਤਿਆਂ ਦੇ ਖਤਮ ਹੋਣ ਤੇ ਫਿਰ ਅਸੀਂ ਉਹਨੂੰ ਵੀ ਜਿਹੜਾ ਬਹਿਰੂਪਿਆ ਬਣ ਕੇ ਆਉਂਦਾ ਹੁੰਦਾ ਸੀ ਉਹਨੂੰ ਵੀ ਪੈਸੇ ਜਾਂ ਦਾਣੇ ਦੇਈਦੇ ਸੀ। ਸੋ ਸ਼ਹਿਰਾਂ ਦੇ ਵਿੱਚ ਰਾਮ ਲੀਲਾ ਵੀ ਲੱਗਦੀ ਹੁੰਦੀ ਸੀ ਤੇ ਇਸ ਤੋਂ ਇਲਾਵਾ ਕਿਸੇ ਨਾ ਕਿਸੇ ਤਿਥ ਤਿਉਹਾਰ ਤੇ ਸਾਡੇ ਜਾਂ ਸਾਡੇ ਗੁਆਂਢੀ ਪਿੰਡਾਂ ਵਿੱਚ ਮੇਲੇ ਵੀ ਜਿਹੜੇ ਉਹ ਲੱਗਦੇ ਰਹਿੰਦੇ ਹੁੰਦੇ ਸੀ। ਸੋ ਜਿਹੜੇ ਮੇਲੇ ਹੁੰਦੇ ਸੀਗੇ ਉਹ ਵੀ ਸਾਡੇ ਮਨੋਰੰਜਨ ਦੇ ਸਾਧਨ ਹੁੰਦੇ ਸੀਗੇ ਜੀ। ਬੜਾ ਚਾਅ ਹੁੰਦਾ ਸੀਗਾ ਭਾਵੇਂ 3 ਮਹੀਨਿਆਂ ਨੂੰ ਮੇਲਾ ਹੋਣਾ ਪਰ ਉਹਦੀ ਜਿਹੜੀ ਤਾਂਗ ਜਿਹੀ ਲੱਗ ਜਾਂਦੀ ਹੁੰਦੀ ਸੀਗੀ। ਪਹਿਲਾਂ ਮਾਘੀ ਦਾ ਲੱਗਦਾ ਹੁੰਦਾ ਸੀਗਾ, ਮਾਘੀ ਤੋਂ ਬਾਅਦ ਫਿਰ ਹੋਲੇ ਮਹੱਲੇ ਦਾ ਤਾਂ ਸਾਡੇ ਪਿੰਡਾਂ ਵੱਲ ਨਹੀਂ ਲੱਗਦਾ ਸੀ, ਉਹ ਅਨੰਦਪੁਰ ਸਾਹਿਬ ਵੱਲ ਜ਼ਰੂਰ ਉਹਦਾ ਮੇਲਾ ਭਰਦਾ ਹੁੰਦਾ ਸੀ। ਸੋ ਉਸ ਤੋਂ ਬਾਅਦ ਵਿਸਾਖੀ ਦਾ ਜਿਹੜਾ ਮੇਲਾ ਉਹ ਵੀ ਕਾਫੀ ਪਿੰਡਾਂ ਦੇ ਵਿੱਚ ਲੱਗਦਾ ਹੁੰਦਾ ਸੀ। ਸੋ ਇਹਨਾਂ ਮੇਲਿਆਂ ਚ ਅਸੀਂ ਵੰਨ ਸਵੰਨੀਆਂ ਜਿਹੀਆਂ ਚੀਜ਼ਾਂ ਖਰੀਦਣੀਆਂ ਤੇ ਚਾਟ ਪਾਪੜੀ ਗੋਲ ਗੱਪੇ ਗਰੂਨੇ ਮਰੂੰਡਾ ਆਦਿ ਪਤਾ ਨੀ ਕੀ ਕੀ ਇਹੋ ਜਿਹੀਆਂ ਚੀਜ਼ਾਂ ਖਾਈਦੀਆਂ ਹੁੰਦੀਆਂ ਸੀਗੀਆਂ ਤੇ ਜਿੰਨਾ ਚਾਹ ਪਹਿਲਾਂ ਮੇਲੇ ਜਾਂਦਾ ਹੁੰਦਾ ਸੀ ਤੇ ਉਸ ਤੋਂ ਬਾਅਦ ਫਿਰ ਉਹ 4-5 ਦਿਨ ਉਹਨਾਂ ਦੀਆਂ ਗੱਲਾਂ ਕਰਦੇ ਰਹਿਣਾ ਮੇਲੇ ਦੀਆਂ ਤੇ ਉੱਥੋਂ ਲਿਆਂਦਾ ਜਿਹੜਾ ਸਮਾਨ ਹੁੰਦਾ ਸੀਗਾ ਉਹ ਸਜਾ ਕੇ ਰੱਖੀ ਜਾਣਾ। ਸੋ ਸਕੂਲ ਵਿੱਚ ਲੱਗਦੀ, ਅੱਛਾ ਉਹ ਜਿਹੜੀ ਸਕੂਲ ਚ ਬਾਲ ਸਭਾ ਲੱਗਦੀ ਹੁੰਦੀ ਸੀਗੀ ਉਹ ਯਾਦ ਹੈ ਤੁਹਾਨੂੰ? ਹੈ ਉਹ ਸ਼ਨੀਵਾਰ ਨੂੰ ਅੱਧੀ ਇੱਕ ਛੁੱਟੀ ਤੋਂ ਬਾਅਦ ਫਿਰ ਕਈ ਵਾਰੀ ਜਿਹੜੀ ਸਕੂਲਾਂ ਦੇ ਵਿੱਚ ਉਹਨੂੰ ਬਾਲ ਸਭਾ ਕਹਿੰਦੇ ਹੁੰਦੇ ਸੀਗੇ ਜਿਹਦੇ ਵਿੱਚ ਗਾਣੇ ਸੁਣਾਉਣੇ ਚੁਟਕਲੇ ਸੁਣਾਉਣੇ ਹਨਾ ਤੇ ਉਹ ਵੀ ਮਨੋਰੰਜਨ ਦਾ ਹੀ ਸਾਧਨ ਹੁੰਦਾ ਸੀ। ਤੇ ਸਾਡੇ ਪਿੰਡ ਦੇ ਲਾਗੇ ਪੈਂਦੇ ਸ਼ਹਿਰ 2-3 ਸਾਲ ਬਾਅਦ ਨਾ ਇੱਕ ਅੱਪੂ ਸਰਕਸ ਵੀ ਲੱਗਦੀ ਹੁੰਦੀ ਸੀਗੀ ਤੇ ਫਿਰ ਉਹ ਅੱਪੂ ਸਰਕਸ ਦੀ ਤਾਂ ਬੜੀ ਉਡੀਕ ਹੁੰਦੀ ਸੀਗੀ ਸਾਨੂੰ ਤੇ ਉਹ ਵੀ ਅਸੀਂ ਫਿਰ ਦੇਖਣ ਜਰੂਰ ਚਾਹੀਦਾ ਹੁੰਦਾ ਸੀ। ਤੇ ਫਿਰ ਕਈ ਦਿਨਾਂ ਤੱਕ ਆ ਕੇ ਅਸੀਂ ਆਪਣੀਆਂ ਸਹੇਲੀਆਂ ਦੇ ਨਾਲ ਜਿਹੜੇ ਨਾਲ ਨਿਆਣੇ ਪੜ੍ਹਦੇ ਹੁੰਦੇ ਸੀ ਉਹ ਜਿਨ੍ਹਾਂ ਨੇ ਦੇਖ ਕੇ ਆਏ ਹੋਣਾ ਉਹਨਾਂ ਨੇ ਫਿਰ ਅਸੀਂ ਸਾਰਿਆਂ ਨੇ ਬੈਠ ਕੇ ਗੱਲਾਂ ਕਰੀ ਜਾਣੀਆਂ ਵੀ ਉਹ ਹਾਥੀ ਦੇਖਿਆ ਸੀਗਾ ਉਹ ਜੋਕਰ ਦੇਖਿਆ ਸੀਗਾ ਤੇ ਉਹੀ ਗੱਲਾਂ ਚੱਲਦੀਆਂ ਰਹਿੰਦੀਆਂ ਹੁੰਦੀਆਂ ਸੀ। ਤੇ ਜਿਹੜੇ ਵਿਚਾਰੇ ਨਹੀਂ ਦੇਖਣ ਗਏ ਹੁੰਦੇ ਸੀਗੇ ਸਰਕਸ ਤੇ ਉਹਨਾਂ ਨੂੰ ਫਿਰ ਮਸਾਲੇ ਲਾ ਲਾ ਕੇ ਗੱਲਾਂ ਦੱਸਣੀਆਂ ਨਾ ਤੇ ਫਿਰ ਸ਼ੇਖੀਆਂ ਮਾਰਨੀਆਂ ਵੀ ਏਦਾਂ ਸੀ ਲੈ ਤੂੰ ਤਾਂ ਗਈ ਨੀ। ਤੇ ਕਈ ਵਾਰੀ ਫਿਰ ਮੰਮੀ ਡੈਡੀ ਨਾਲ ਅਸੀਂ ਸ਼ਹਿਰ ਜਾ ਕੇ ਮੂਵੀ ਵੀ ਦੇਖ ਆਈ ਦੀ ਹੁੰਦੀ ਸੀਗੀ ਥੀਏਟਰ ਦੇ ਵਿੱਚ। ਸੋ ਮਨ ਪਰਚਾਵੇ ਦੀ ਗੱਲ ਕਰਾਂ ਤੇ ਫਿਰ ਮੈਂ ਆਪਣੇ ਖੇਤਾਂ ਨੂੰ ਭੁੱਲ ਜਾਵਾਂ, ਇਹ ਕਿੱਦਾਂ ਹੋ ਸਕਦਾ ਜੀ? ਜਿਹੜੇ ਖੇਤ ਹੁੰਦੇ ਸੀ ਉਹ ਵੀ ਸਾਡੇ ਮਨ ਪਰਚਾਵੇ ਦਾ ਬੜਾ ਇੱਕ ਪਿਆਰਾ ਜਿਹਾ ਸਾਧਨ ਹੁੰਦੇ ਸੀਗੇ ਹਨਾ। ਮੈਨੂੰ ਯਾਦ ਆ ਮੈਂ ਬਹੁਤ ਖੁਸ਼ ਹੁੰਦੀ ਸੀਗੀ ਜਾਂ ਮੈਂ ਬਹੁਤ ਉਦਾਸ ਹੁੰਦੀ ਸੀ ਤੇ ਮੈਂ ਆਪਣੇ ਖੇਤਾਂ ਵਿੱਚ ਚਲੀ ਜਾਂਦੀ ਹੁੰਦੀ ਸੀ ਔਰ ਹਮੇਸ਼ਾ ਹੀ ਆਪਣੀ ਜਿਹੜੀ ਖੁਸ਼ੀ ਆ ਮੈਂ ਉਹਨਾਂ ਖੇਤਾਂ ਦੇ ਨਾਲ ਉਹਨਾਂ ਦਰਖਤਾਂ ਦੇ ਨਾਲ ਸਾਂਝੀ ਕਰਦੀ ਰਹੀ ਹਾਂ। ਤੇ ਜਦੋਂ ਉਦਾਸ ਹੁੰਦੀ ਸੀ ਤੇ ਮੇਰੀ ਉਸ ਉਦਾਸੀ ਦੀ ਜਿਹੜੀ ਹੈ ਉਹਨਾਂ ਨੂੰ ਸਭ ਪਤਾ ਹੈ। ਸੋ ਇਹੋ ਜਿਹੀ ਜਿਹੜੀ ਸਾਡੀਆਂ ਜੜ੍ਹਾਂ ਨੇ ਇਹੋ ਜਿਹੀ ਸਾਂਝ ਹੈ ਉਹਨਾਂ ਪਿੰਡਾਂ ਦੇ ਨਾਲ। ਸਲੋ ਜੀ ਧਨੀ ਸਾਹਿਬ ਹੁਣੀ ਆ ਗਏ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਜੀ। ਸਤਿ ਸ਼੍ਰੀ ਅਕਾਲ ਧਨੀ ਸਾਹਿਬ, ਕੀ ਹਾਲ ਚਾਲ ਹੈ? ਗੁੱਡ ਮਾਰਨਿੰਗ ਜੀ। ਤੇ ਸੁਖਵਿੰਦਰ ਸੋਨ ਹੁਣਾਂ ਨੇ ਵੀ ਸਤਿ ਸ਼੍ਰੀ ਅਕਾਲ ਬੁਲਾਈ ਹੈ ਜੀ। ਤੇ ਨਾਲ ਹੀ ਸੰਦੀਪ ਰਾਏ ਹੁਣਾਂ ਨੇ ਵੀ ਪ੍ਰੋਗਰਾਮ ਦੇ ਵਿੱਚ ਜੁਆਇਨ ਕਰ ਲਿਆ। ਸੋ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਬਾਕਸ ਵਿੱਚ ਮੂਵੀ ਦੇਖਦੇ ਸੀਗੇ। ਬਿਲਕੁਲ ਜੀ, ਬਾਕਸ ਵਿੱਚ ਮੂਵੀ ਦੇਖਦੇ ਸੀ, ਮੈਨੂੰ ਬਾਕਸ ਵਿੱਚ ਸਮਝ ਨਹੀਂ ਆਈ ਬਾਕਸ ਵਿੱਚ ਮੂਵੀ ਦੇਖਦੇ ਸੀਗੇ, VCR ਦੀ ਗੱਲ ਕਰ ਰਹੇ ਹਾਂ। ਸੋ ਬਿਲਕੁਲ ਜੀ, ਮੈਨੂੰ ਪਤਾ ਹੈ ਕਿ ਉਹ ਮੂਵੀਜ਼ ਦੇ ਨਾਮ ਵੀ ਯਾਦ ਹੋਣੇ ਆ ਤੁਹਾਨੂੰ, ਜਿਹੜੀਆਂ ਦੇਖੀਆਂ ਹੋਈਆਂ ਨੇ। ਤੇ ਮੈਂ ਤੇ ਕਈ ਵਾਰੀ ਹੁਣ ਵੀ ਜਦੋਂ ਕਿਤੇ ਟਾਈਮ ਲੱਗਦਾ ਤੇ ਕਿਤੇ ਲਾ ਲੈਂਦੀ, ਪੂਰੀ ਤਾਂ ਨਹੀਂ ਦੇਖ ਪਾਉਂਦੀ, ਪਰ ਉਹ ਦੇਖ ਕੇ ਫਿਰ ਹਾਸਾ ਆਉਂਦਾ, ਫਨੀ ਜਿਹੀਆਂ ਲੱਗਦੀਆਂ। ਹੁਣ ਉਹ ਮੂਵੀਜ਼ ਨਾ ਉਹਨਾਂ ਦੇ ਸਟੰਟ ਹੁੰਦੇ ਆ ਜਿਹੜੇ ਜਾਂ ਬਾਕੀ ਚੀਜ਼, ਪਰ ਫਿਰ ਵੀ ਪੁਰਾਣੀਆਂ ਮੂਵੀਜ਼ ਦੀ ਗੱਲ ਹੋਰ ਸੀ। ਤੇ ਹੋਰ ਤੁਸੀਂ ਵੀ ਦੱਸੋ ਕਿ ਤੁਹਾਡੇ ਮਨ ਪਰਚਾਵੇ ਦੇ ਕੀ ਸਾਧਨ ਹੁੰਦੇ ਸੀਗੇ, ਕਿੱਦਾਂ ਤੁਸੀਂ ਖੁਦ ਨੂੰ ਇੰਟਰਟੇਨ ਕਰਦੇ ਹੁੰਦੇ ਸੀਗੇ। ਤੇ ਬਾਕੀ ਤੇ ਭੈਣਾਂ ਭਰਾ ਵੀ ਅੱਜ ਕੱਲ ਵਾਂਗੂ ਇੱਕ ਇੱਕ ਬੱਚਾ ਤਾਂ ਨਹੀਂ ਹੁੰਦਾ ਸੀਗਾ, ਤੇ ਆਪਸ ਚ ਭੈਣਾਂ ਭਰਾ ਹੋ ਗਏ ਜਾਂ ਮਾਮੇ ਭੂਆ ਮਾਸੀਆਂ ਦੇ ਬੱਚੇ ਹੋ ਜਾਈਦਾ ਸੀਗਾ ਇਕੱਠੇ, ਤੇ ਚੰਗਾ ਰੌਣਕ ਮੇਲਾ ਉਦੇ ਲੱਗ ਜਾਂਦਾ ਹੁੰਦਾ ਸੀ। ਸੋ ਖੇਤਾਂ ਦੀ ਗੱਲ ਕਰ ਰਹੀ ਸੀਗੀ ਨਾ, ਤੇ ਖੇਤ ਵਿੱਚ ਕਈ ਵਾਰ ਕੰਮ ਕਰਦੇ ਮਜ਼ਦੂਰਾਂ ਲਈ ਜਾਂ ਕਈ ਵਾਰੀ ਡੈਡੀ ਹੁਣਾਂ ਨੇ ਮੱਕੀ ਬੀਜਣ ਗਏ ਹੋਣਾ ਜਾਂ ਗੁੱਡਣ ਗਏ ਹੋਣਾ, ਤੇ ਅਸੀਂ ਵੀ ਉੱਥੇ ਜਿਹੜੀ ਰੋਟੀ ਲੈ ਕੇ ਚਲੇ ਜਾਣਾ ਤੇ ਆਪ ਵੀ ਫਿਰ ਉੱਥੇ ਬੈਠ ਕੇ ਰੋਟੀ ਖਾਣੀ ਤੇ ਉਹ ਟਿਊਬਵੈਲ ਤੋਂ ਠੰਡਾ ਠੰਡਾ ਪਾਣੀ ਪੀਣਾ, ਆਨੰਦ ਹੀ ਆ ਜਾਂਦਾ ਹੁੰਦਾ ਸੀ, ਹੈ ਨਾ। ਅੱਛਾ, ਹੋਰ ਬਾਕੀ ਛੁੱਟੀਆਂ ਦੇ ਵਿੱਚ ਫਿਰ ਕਈ ਵਾਰੀ ਹਨਾ ਘਰ ਦੇ ਲੈ ਵੀ ਜਾਂਦੇ ਹੁੰਦੇ ਸੀ ਘੁਮਾਉਣ ਵੀ, ਸਾਡੇ ਡੈਡੀ ਸਾਨੂੰ ਗੁਰਦੁਆਰੇ ਬਹੁਤ ਘੁਮਾਉਂਦੇ ਹੁੰਦੇ ਸੀਗੇ, ਬੜੀਆਂ ਯਾਤਰਾਵਾਂ ਕੀਤੀਆਂ ਉਹਨਾਂ ਨੇ ਤੇ ਨਾਲ ਸਾਨੂੰ ਵੀ ਉਹਨਾਂ ਨੇ ਆਲਮੋਸਟ ਜਿਹੜੇ ਪੂਰੇ ਇੰਡੀਆ ਦੇ ਗੁਰਦੁਆਰਿਆਂ ਦੇ ਨਾਲ ਨਾਲ ਪੰਜਾਬ ਦੇ ਗੁਰਦੁਆਰੇ ਵੀ ਹਰ ਸਾਲ ਦੇਖਣ ਜਾਈਦਾ ਸੀ। ਸੋ ਕਦੀ ਮਨੀਕਰਨ ਸਾਹਿਬ, ਹੇਮਕੁੰਡ ਸਾਹਿਬ ਜਾਂ ਹੋਰ ਜਿਹੜੇ ਬਾਕੀ ਗੁਰਦੁਆਰੇ ਉਹਨਾਂ ਦੇ ਵਿੱਚ ਵੀ ਘੁੰਮਣ ਜਾਈਦਾ ਹੁੰਦਾ ਸੀ। ਸੋ ਇੱਕ ਚੰਗੀਆਂ ਵੈਲਿਊਜ ਜਿਹੜੀਆਂ ਘਰਦਿਆਂ ਦੀ ਕੋਸ਼ਿਸ਼ ਹੁੰਦੀ ਸੀਗੀ ਬੱਚਿਆਂ ਦੇ ਵਿੱਚ ਪਾਈਏ, ਹਨਾ, ਹਮੇਸ਼ਾ ਉਹਨਾਂ ਨੂੰ ਧਿਆਨ ਦਿੰਦਾ ਹੁੰਦਾ ਸੀਗਾ ਕਿ ਇਹ ਕੀ ਪੜ੍ਹਦੇ ਆ, ਕੀ ਸੁਣਦੇ ਆ, ਕੀ ਦੇਖਦੇ ਆ। ਔਰ ਜਦੋਂ ਅਸੀਂ ਗੁਰਦੁਆਰੇ ਵੀ ਦੇਖਣ ਜਾਈਦਾ ਹੁੰਦਾ ਸੀ ਤੇ ਉਹਨਾਂ ਨੇ ਸਾਡੇ ਹੱਥ ਚ ਇੱਕ ਇੱਕ ਡਾਇਰੀ ਤੇ ਪੈਨ ਫੜਾ ਦੇਣਾ ਤੇ ਕਹਿਣਾ ਕਿ ਤੁਸੀਂ ਜਿਹੜੀ ਜਿਹੜੀ ਜਗ੍ਹਾ ਜਾਓਗੇ ਉਹਦਾ ਇਤਿਹਾਸ ਤੇ ਉਹਦੇ ਬਾਰੇ ਤੁਹਾਨੂੰ ਕੀ ਚੰਗਾ ਲੱਗਾ ਉਹ ਤੁਸੀਂ ਜ਼ਰੂਰ ਲਿਖਣਾ। ਤੇ ਫਿਰ ਜਦੋਂ ਵਾਪਸ ਆਈਦਾ ਹੁੰਦਾ ਸੀ ਤੇ ਡੈਡੀ ਸਾਡੇ ਦੇਖਦੇ ਹੁੰਦੇ ਸੀ ਭਈ ਕਿੰਨੇ ਕੀ ਲਿਖਿਆ ਆ। ਸੋ ਅੱਜ ਸੋਚਦੀ ਆ ਤੇ ਲੱਗਦਾ ਕਿ ਸਾਡੇ ਪੇਰੈਂਟਸ ਵੀ ਫੁੱਲ ਟਾਈਮ ਜੋਬ ਕਰਦੇ ਹੁੰਦੇ ਸੀਗੇ, ਉਹਨਾਂ ਦੇ ਕੋਲ ਵੀ ਕਿਹੜਾ ਟਾਈਮ ਐਡਾ ਹੁੰਦਾ ਸੀਗਾ, ਘਰ ਦੇ ਵਿੱਚ ਪਸ਼ੂ ਵੀ ਰੱਖੇ ਹੁੰਦੇ ਸੀਗੇ, ਉਹਨਾਂ ਦਾ ਵੀ ਕੰਮ ਉਹਨਾਂ ਨੇ ਜੋਬ ਤੋਂ ਆ ਕੇ ਫਿਰ ਉਹਨਾਂ ਲਈ ਵੀ ਕੰਮ ਕਰਨੇ, ਹਨਾ, ਜਾਂ ਹੋਰ ਖੇਤਾਂ ਦਾ ਕੰਮ ਵੀ ਹੁੰਦਾ ਸੀਗਾ। ਪਰ ਉਹਨਾਂ ਨੂੰ ਕਦੀ ਇਹ ਨੀ ਦੇਖਿਆ ਸੀ ਇੱਕ ਟਾਇਰਡ ਗਏ ਜਾਂ ਥੱਕੇ ਹਾਰੇ ਜਏ ਭਈ ਬਸ ਜੋਬ ਤੋਂ ਆ ਗਏ ਆ ਤੇ ਹੁਣ ਡਿੱਗ ਗਏ ਆ। ਸੋ ਚੜ੍ਹਦੀ ਕਲਾ ਚ ਰਹਿੰਦੇ ਹੁੰਦੇ ਸੀਗੇ, ਹਨਾ। ਸੋ ਉਹ ਜਿਹੜੀ ਚੀਜ਼ ਆ ਮੈਂ ਆਪਣੀ ਜਿਹੜੀ ਪੀੜ੍ਹੀ ਆ ਹੁਣ ਉਹਦੇ ਵਿੱਚ ਇਹ ਚੀਜ਼ ਦੇਖਦੀ ਆ ਕਿ ਅਸੀਂ ਥੋੜੇ ਜਿਹੇ ਓਨੇ ਫੁਰਤੀਲੇ ਜਿਹੇ ਨਹੀਂ ਰਹੇ, ਪਤਾ ਨਹੀਂ ਜਾਂ ਤਾਂ ਖੁਰਾਕਾਂ ਦਾ ਅਸਰ ਆ ਜਾਂ ਕੀ ਗੱਲ ਹੈ। ਬਾਕੀ ਬਾਹਰ ਦੀ ਜ਼ਿੰਦਗੀ ਵੀ ਥੋੜੀ ਜਿਹੀ ਟਫ ਹੁੰਦੀ ਆ ਜੀ, ਇੰਡੀਆ ਦੇ ਵਿੱਚ ਹੋਰ ਗੱਲ ਹੁੰਦੀ ਹੈ, ਸਾਂਝੇ ਟੱਬਰ ਹੁੰਦੇ ਨੇ, ਬੱਚਿਆਂ ਨੂੰ ਦੇਖਣ ਸੁਣਨ ਲਈ ਦਾਦੀਆਂ ਨਾਨੀਆਂ ਵੀ ਹੁੰਦੀਆਂ ਤੇ ਆਪਣਾ ਹੀ ਸ਼ਰੀਕਾ ਭਾਈਚਾਰਾ ਹੁੰਦਾ ਅਲੱਗੋ ਅਲੱਗ ਹੀ। ਸੋ ਬਹੁਤ ਫਰਕ ਪੈ ਜਾਂਦਾ ਜੀ ਜਦੋਂ ਤੁਸੀਂ ਆਪਣਾ ਦੇਸ਼ ਛੱਡ ਕੇ ਦੂਸਰੇ ਦੇਸ਼ ਵਿੱਚ ਆ ਕੇ ਵਸਦੇ ਹੋ ਤਾਂ। ਅੱਛਾ, ਅਸੀਂ ਗੱਲ ਕਰ ਰਹੇ ਸੀ ਜੀ ਮਨੋਰੰਜਨ ਦੇ ਸਾਧਨਾਂ ਦੀ। ਸੋ ਇਸ ਤੋਂ ਇਲਾਵਾ ਅੰਤਾਕਸ਼ਰੀ ਤੇ ਤਾਸ਼ ਵੀ ਬਹੁਤ ਖੇਡੀ ਦੀ ਸੀ ਅਸੀਂ ਜਿਹੜੇ ਬੱਚੇ ਹੁੰਦੇ ਸੀ ਉਦੋਂ, ਭਾਵੇਂ ਸਾਨੂੰ ਸੀਪ ਤਾਂ ਨੀ ਲਾਉਣੀ ਆਉਂਦੀ ਸੀ ਪਰ ਜਾਂ ਅਸੀਂ ਲਾਟਰੀ ਪੁੱਟਣ ਤੇ ਉਹ ਜਿਹੜੀ ਸਰ ਬਣਾਉਣਾ, ਹਨਾ, ਉਹ ਹੀ ਖੇਡ ਕੇ ਬੜੇ ਖੁਸ਼ ਹੋ ਜਾਈਦਾ ਸੀ। ਹੋਰ ਵੀ ਕਈ ਖੇਡਾਂ ਤੇ ਮਨੋਰੰਜਨ ਦੇ ਸਾਧਨ ਹੋਣਗੇ ਜਿਹੜੇ ਸ਼ਾਇਦ ਮੇਰੇ ਦਿਮਾਗ ਚ ਅਜੇ ਤੱਕ ਨਹੀਂ ਆ ਰਹੇ, ਪਰ ਜੇ ਤੁਹਾਡੇ ਮਾਇੰਡ ਚ ਕੁਛ ਆ ਰਿਹਾ ਤਾਂ ਤੁਸੀਂ ਮੈਨੂੰ ਜ਼ਰੂਰ ਯਾਦ ਕਰਾ ਸਕਦੇ ਹੋ। ਸੋ ਮਨ ਪਰਚਾਵਿਆਂ ਦੀ ਇਹ ਇੰਟਰਟੇਨਮੈਂਟ ਦੇ ਸਾਧਨਾਂ ਦੀ ਗੱਲ ਕਰਾਂ ਤੇ ਇਹ ਮਹਿਸੂਸ ਹੋਇਆ ਕਿ ਉਹਨੇ ਦਿਨੀ ਮਨ ਨੂੰ ਪਰਚਾਉਣਾ ਕੋਈ ਔਖਾ ਨਹੀਂ ਸੀ ਹੁੰਦਾ, ਹਨਾ। ਆਪਣਾ ਮਨ ਹੀ ਇੰਨਾ ਸਾਦਾ ਇੰਨਾ ਭੋਲਾ ਜਿਹਾ ਹੁੰਦਾ ਸੀਗਾ ਕਿ ਜਿਵੇਂ ਪਰਚਾਓ ਜਿੱਦਾਂ ਉਹਨੂੰ ਕਹਿ ਲਓ ਮਨ ਜਾਂਦਾ ਹੁੰਦਾ ਸੀ, ਹਨਾ। ਤੇ ਅੱਜ ਮਨ ਨੂੰ ਪਰਚਾਉਣ ਤੇ ਭਰਮਾਉਣ ਲਈ ਸਾਧਨਾਂ ਦੀ ਭਰਮਾਰ ਲੱਗੀ ਹੋਈ ਹੈ। ਵੰਨ ਸਵੰਨੇ ਖਿਡੌਣੇ, ਆਧੁਨਿਕ ਜਿਹੜੀਆਂ ਹੋਰ ਕਈ ਚੀਜ਼ਾਂ, ਹਨਾ, ਤੇ ਕਿੰਨੀਆਂ ਕੁ ਸੁਵਿਧਾਵਾਂ ਨੇ, ਪਰ ਫਿਰ ਵੀ ਜਿਹੜਾ ਮਨ ਹੈ ਜੀ ਉਹ ਪਰਚਦਾ ਨਹੀਂ, ਹਨਾ। ਕਿੰਨੇ ਵਧੀਆ ਤੁਸੀਂ ਵਟਸਐਪ ਚੈੱਕ ਕਰਦੇ ਹੋਣੇ ਆਪਣੇ ਜਾਂ ਫੋਨ, ਕਿੰਨੇ ਥੋਟਸ ਕਿੰਨੇ ਮੈਸੇਜਿਸ ਆਉਂਦੇ ਆ ਜੀ, ਔਰ ਸਾਨੂੰ ਅਸੀਂ ਇੱਕ ਦੂਜੇ ਨੂੰ ਵੀ ਅੱਗੇ ਫਾਰਵਰਡ ਕਰੀਦੀ ਆ, ਜਿਹਦੇ ਚ ਮਨ ਦੀ ਸ਼ਾਂਤੀ ਦੀ ਗੱਲ ਕਰੀਦੀ ਆ ਜੀ। ਪਰ ਉਹ ਮਨ ਦੀ ਸ਼ਾਂਤੀ ਆਵੇ ਕਿੱਥੇ, ਮਨ ਦੀ ਸ਼ਾਂਤੀ ਤੇ ਅਸੀਂ ਜੋ ਹੱਥ ਚ ਫੜਿਆ ਉਨੀ ਖੋਈ ਹੋਈ ਆ। ਉਹ ਸਿਰਫ ਜਿਹੜੇ ਉਹ ਵਿਚਾਰ ਆ ਥੋਟਸ ਸ਼ੇਅਰ ਕਰਨ ਨਾਲ ਨਹੀਂ ਹੋਣਾ, ਉਹਨਾਂ ਤੇ ਕੰਮ ਕਰਨ ਨਾਲ ਹੀ ਹੋਣਾ ਹੈ ਜੀ। ਸੋ ਇਹ ਜੋ ਗੱਲਾਂ ਮੈਂ ਕਰਦੀ ਹੁੰਦੀ ਹਾਂ, ਕੋਈ ਇਹਦੇ ਨਾਲ ਏਦਾਂ ਨਹੀਂ ਹੈ ਕਿ ਜਿਹੜੀ ਅੱਜ ਕੱਲ ਦੀ ਕੋਈ ਤਰੱਕੀ ਹੈ ਜਾਂ ਵਿਕਾਸ ਹੈ ਮੈਂ ਇਹਦੇ ਖਿਲਾਫ ਹਾਂ, ਬਲਕਿ ਮੈਂ ਖੁਦ ਇਹਨਾਂ ਨੂੰ ਮਾਣ ਰਹੀ ਹਾਂ ਜੀ ਤੇ ਇੰਜੋਏ ਵੀ ਕਰਦੀ ਹਾਂ, ਪਰ ਅੰਨੇ ਵਾਹ ਇਸ ਦੇ ਪਿੱਛੇ ਤੁਰਨਾ ਥੋੜਾ ਜਿਹਾ ਅਜੀਬ ਲੱਗਦਾ ਹੈ। ਸੋ ਇਹ ਖੇਡਾਂ ਜੋ ਅਸੀਂ ਖੇਡੀਆਂ ਹੈ, ਜ਼ਰੂਰੀ ਨਹੀਂ ਹੈ ਕਿ ਅੱਜ ਦਾ ਹਰ ਬੱਚਾ ਉਹੀ ਖੇਡਾਂ ਖੇਡੇ, ਪਰ ਕੁਝ ਅਜਿਹਾ ਜ਼ਰੂਰ ਖੇਡੇ ਜੋ ਉਸਦੇ ਵਿਅਕਤੀਤਵ ਲਈ, ਉਹਦੀ ਆਪਣੀ ਪਰਸਨੈਲਿਟੀ ਦੇ ਲਈ ਇੱਕ ਮੀਲ ਪੱਥਰ ਸਾਬਤ ਹੋ ਸਕੇ। ਸੋ ਵੀਡੀਓ ਗੇਮਾਂ ਹੋ ਗਈਆਂ, ਇਹਦੇ ਵਾਧੇ ਪੋਸਤੇ ਨਾਲ ਉਹ ਕਿਤੇ ਨਿਆਣੇ ਜਿਹੜੇ ਆ ਉਹ ਕੱਲੇ ਜਿਹੇ ਹੋ ਕੇ ਨਾ ਰਹਿ ਜਾਣ, ਹਨਾ, ਕਿਉਂਕਿ ਉਹਨਾਂ ਨੂੰ ਲੱਗਦਾ ਕਿ ਇੱਕ ਦੁਨੀਆ ਚੱਲ ਰਹੀ ਹੈ, ਪਰ ਹੁੰਦੇ ਤਾਂ ਉਹ ਇਕੱਲੇ ਹੀ ਹੈ ਨਾ। ਸੋ ਆਪਣੇ ਆਪ ਵਿੱਚ ਉਹ ਕਿਤੇ ਇੰਨੇ ਇਕੱਲੇ ਨਾ ਹੋ ਜਾਣ ਕਿ ਉਹਨਾਂ ਨੂੰ ਖੇਡਣ ਦੇ ਲਈ ਨਾ ਤਾਂ ਪੁੱਗੇ ਦਾ ਪਗਾਟਾ ਕਢਾਉਣ ਦੀ ਲੋੜ ਪਵੇ ਤੇ ਨਾ ਹੀ ਆਪਣੀ ਵਾਰੀ ਦੀ ਉਡੀਕ ਕਰਨੀ ਪਵੇ। ਸੋ ਜਿਹੜੀਆਂ ਖੇਡਾਂ ਜਾਂ ਜੇ ਮਨ ਪਰਚਾਵੇ ਦੇ ਸਾਧਨ ਹੁੰਦੇ ਸੀਗੇ, ਉਹ ਸਿਰਫ ਮਨ ਪਰਚਾਵੇ ਦੇ ਸਾਧਨ ਨਹੀਂ ਹੁੰਦੇ ਸੀ, ਉਹਨਾਂ ਦੇ ਨਾਲ ਅਸੀਂ ਹੋਰ ਕਿੰਨਾ ਕੁਛ ਲਰਨ ਕਰੀਦਾ ਹੁੰਦਾ ਸੀਗਾ ਕਿ ਇੱਕ ਆਪਣੀ ਵਾਰੀ ਦੀ ਉਡੀਕ ਕਰਨੀ, ਚਾਹੇ ਪੁੱਗੇ ਦਾ ਪਗਾਟਾ ਕਢਾ ਕੇ ਆਪਣੀ ਟੀਮ ਬਣਾਉਣੀ, ਹਾਂਡੀ ਬਣਾਉਣੇ। ਸੋ ਇਹ ਯਾਦਾਂ ਦੇ ਨਾਲ ਜੁੜੀਆਂ ਇਸ ਪ੍ਰੋਗਰਾਮ ਦੇ ਵਿੱਚ ਜਿਹੜੀਆਂ ਮੈਂ ਯਾਦਾਂ ਤੁਹਾਡੇ ਨਾਲ ਸਾਂਝੀਆਂ ਕਰਦੀ ਹਾਂ, ਉਹਦੇ ਵਿੱਚ ਇਹ ਨਹੀਂ ਆ ਕਿ ਮੈਂ ਜੋ ਕਿ ਸਮੇਂ ਨੂੰ ਭੰਡਣ ਦੀ ਕੋਸ਼ਿਸ਼ ਕਰਦੀ ਹਾਂ ਜਾਂ ਇਹਨੂੰ ਮਾੜਾ ਕਹਿੰਦੀ ਹਾਂ। ਸੋ ਬਹੁਤ ਕੁਛ ਚੰਗਾ ਵੀ ਹੈ ਹੁਣ ਜੀ ਜੋ ਸ਼ਾਇਦ ਉਸ ਸਮੇਂ ਨਹੀਂ ਸੀ, ਪਰ ਫੇਰ ਵੀ ਜਿਹੜੀਆਂ ਯਾਦਾਂ ਹੁੰਦੀਆਂ ਨੇ ਉਹ ਯਾਦਾਂ ਹੀ ਹੁੰਦੀਆਂ ਨੇ, ਤੇ ਖਾਸ ਕਰਕੇ ਉਹ ਯਾਦਾਂ ਜਦੋਂ ਸਾਡੇ ਪਿੰਡ ਨਾਲ, ਸਾਡੇ ਪੰਜਾਬ ਨਾਲ ਜੁੜੀਆਂ ਹੁੰਦੀਆਂ ਨੇ, ਤੇ ਉਹਨਾਂ ਦਾ ਕੀ ਸਵਾਦ ਹੁੰਦਾ ਹੈ ਉਹ ਮੈਨੂੰ ਲੱਗਦਾ ਹੈ ਕਿ ਪੰਜਾਬ ਤੋਂ ਦੂਰ ਬੈਠਾ ਹਰ ਪੰਜਾਬੀ ਉਹਨੂੰ ਮਹਿਸੂਸ ਕਰ ਸਕਦਾ ਹੈ। ਸੋ ਲਓ ਜੀ, ਧਨੀ ਸਾਹਿਬ ਹੁਣਾਂ ਨੇ ਮੈਨੂੰ ਆਪਣੇ ਮਨ ਪਰਚਾਵੇ ਦੇ ਸਾਧਨ ਦੱਸੇ ਨੇ, ਕੁਛ ਕਹਿੰਦੇ ਗੁੱਲੀ ਡੰਡਾ ਤੇ ਲੁੱਕੜ ਮੀਚੀ, ਬਿਲਕੁਲ ਠੀਕ ਧਨੀ ਸਾਹਿਬ। ਸੋ ਇਹ ਜਿਹੜੀਆਂ ਖੇਡਾਂ ਆ, ਗੁੱਲੀ ਡੰਡਾ ਹੋ ਗਿਆ, ਲੁੱਕੜ ਮੀਚੀ ਹੋ ਗਿਆ, ਇਹ ਖੇਡਾਂ ਦੇ ਬਾਰੇ ਵੀ ਜ਼ਰੂਰ ਇੱਕ ਅਸੀਂ ਗੱਲ ਕਰਾਂਗੇ, ਲਹਿਰਾਂ ਦਾ ਇੱਕ ਪ੍ਰੋਗਰਾਮ ਅਸੀਂ ਇਹਨਾਂ ਖੇਡਾਂ ਦੇ ਲਈ ਕਰਾਂਗੇ, ਪਰ ਮੈਂ ਅੱਜ ਉਹਨਾਂ ਖੇਡਾਂ ਦੀ ਗੱਲ ਘੱਟ ਕੀਤੀ ਹੈ, ਹੋਰ ਜਿਹੜੇ ਮਨੋਰੰਜਨ ਦੇ ਸਾਧਨ ਸੀਗੇ ਉਹ ਹੀ ਕੋਸ਼ਿਸ਼ ਕੀਤੀ ਹੈ ਕਿ ਤੁਹਾਡੇ ਨਾਲ ਸਾਂਝੀਆਂ ਕਰ ਸਕਾਂ। ਸੋ ਕੁਲਦੀਪ ਹੁਣੀ ਕਹਿ ਰਹੇ ਨੇ ਕਿ ਤਿਤਲੀਆਂ ਦੇ ਪਿੱਛੇ ਭੱਜ ਭੱਜ ਕੇ ਉਹਨਾਂ ਨੂੰ ਫੜਨਾ, ਬਿਲਕੁਲ ਠੀਕ ਆ ਕੁਲਦੀਪ, ਹੈ ਨਾ, ਉਹ ਜਿਹੜੇ ਮੋਰ ਹੁੰਦੇ ਸੀਗੇ ਉਹ ਵੀ ਫੜੀਦੇ ਹੁੰਦੇ ਸੀ, ਲੇਡੀ ਬਗਸ ਹੋ ਜਾਣ, ਤਿਤਲੀਆਂ ਫੜੀਦੀਆਂ ਹੁੰਦੀਆਂ ਸੀਗੀਆਂ। ਸੋ ਉਹ ਵਾਲੀਆਂ ਚੀਜ਼ਾਂ ਮੈਂ ਕੋਸ਼ਿਸ਼ ਕਰਦੀ ਹੁੰਦੀ ਬੱਚਿਆਂ ਨਾਲ ਅੱਜ ਵੀ ਕਰਾਂ, ਮੇਰੇ ਬੱਚੇ ਜ਼ਰੂਰ ਅੱਜ ਕੱਲ੍ਹ ਇੱਥੇ ਉਹਨਾਂ ਉਹ ਵੀ ਤਿਤਲੀਆਂ ਨੂੰ ਦੇਖ ਕੇ ਐਕਸਾਈਟਿਡ ਹੁੰਦੇ ਨੇ, ਤੇ ਅਸੀਂ ਇਹ ਮੋਰ ਵੀ ਫੜੀਦੇ ਆ ਇਕੱਠੇ। ਔਰ ਕੱਲ੍ਹ ਦੀ ਗੱਲ ਹੀ ਤੁਹਾਡੇ ਨਾਲ ਸਾਂਝੀ ਕਰਾਂ ਕਿ ਸਾਡੇ ਨਾ ਮੈਂ ਫਿਸ਼ ਟੈਂਕ ਰੱਖਿਆ ਹੋਇਆ ਤੇ ਉਹਦੇ ਵਿੱਚ ਇੱਕ ਮੱਛੀ ਜਿਹੜੀ ਆ ਉਹ ਮਰ ਗਈ, ਔਰ ਉਹ ਬੜੀ ਪਿਆਰੀ ਮੱਛੀ ਸੀਗੀ, ਤੇ ਬੱਚੇ ਬੜੇ ਉਦਾਸ ਹੋ ਗਏ ਉਹਨੂੰ ਦੇਖ ਕੇ, ਹਨਾ, ਤੇ ਬੇਟਾ ਤਾਂ ਰੋਣ ਹੀ ਲੱਗ ਗਿਆ ਭਈ ਮੰਮਾ ਇਹ ਹੁਣ ਡੈਡ ਕਿਉਂ ਹੋ ਗਈ ਆ, ਹੁਣ ਇਹ ਕੀ ਕਰੂਗੀ, ਕਿੱਥੇ ਜਾਊਗੀ। ਫਿਰ ਉਹਨੂੰ ਸਮਝਾਇਆ ਮੈਂ ਕਿਹਾ ਇਹਨੇ ਹੁਣ ਬੇਬੀ ਬਣ ਕੇ ਨਾ ਦੁਬਾਰਾ ਸ਼ੋਪ ਤੇ ਆ ਜਾਣਾ, ਉੱਥੇ ਜਾ ਕੇ ਅਸੀਂ ਹੋਰ ਉਹ ਬੇਬੀ ਜਿਹੜੀ ਰੇਨਬੋ ਉਹਦਾ ਨਾਂ ਰੱਖਿਆ ਸੀ ਉਹਨੇ, ਉਹਨੂੰ ਲੈ ਆਉਣਾ। ਫਿਰ ਕਹਿੰਦਾ ਇਹਦਾ ਹੁਣ ਫਿਊਨਰਲ ਕਰਨਾ ਮੰਮਾ, ਮੈਂ ਕਿਹਾ ਚਲੋ ਠੀਕ ਆ। ਫਿਰ ਜੀ ਅਸੀਂ ਉਹਨੂੰ ਆਪਣੇ ਪਿੱਛੇ ਕਿਆਰੀਆਂ ਦੇ ਵਿੱਚ ਇੱਕ ਜਿੱਥੇ ਫੁੱਲਾਂ ਦਾ ਬੂਟਾ ਨਾ ਉਹਦੇ ਥੱਲੇ ਮੈਂ ਥੋੜਾ ਜਿਹਾ ਟੋਆ ਪੱਟ ਕੇ ਉੱਥੇ ਜਿਹੜੀ ਉਹ ਮੱਛੀ ਸੀਗੀ ਉਹਨੂੰ ਦਫਨਾਇਆ ਜੀ ਅਸੀਂ। ਤੇ ਫਿਰ ਮੈਂ ਕਿਹਾ ਹੁਣ ਦੇਖੀ ਇਸ ਮੱਛੀ ਨੇ ਨਾ ਇਸ ਫੁੱਲ ਬਣ ਕੇ ਇੱਥੇ ਆਉਣਾ ਆ, ਤੇ ਬੜਾ ਹੀ ਇਮੋਸ਼ਨਲ ਜਿਹਾ ਸੀਨ ਸੀਗਾ। ਸੋ ਬੱਚੇ ਬੜੇ ਸੈਂਸਿਟਿਵ ਵੀ ਹੁੰਦੇ ਆ, ਫਿਰ ਉਹਨਾਂ ਨੇ ਫੁੱਲ ਤੋੜ ਕੇ ਬਗੀਚੀ ਤੋਂ ਜੀ ਉਹਦੀ ਗ੍ਰੇਵ ਤੇ ਰੱਖੇ, ਤੇ ਆਪਣਾ ਵੇਲਾ ਯਾਦ ਆ ਗਿਆ ਪੀ ਜਦੋਂ ਅਸੀਂ ਵੀ ਚਿੜੀਆਂ ਫੜੀਦੀਆਂ ਹੁੰਦੀਆਂ ਸੀ, ਚਿੜੀਆਂ ਦੇ ਬੱਚੇ ਫੜਨੇ ਪਹਿਲਾਂ ਤਾਂ ਫਿਰ ਉਹ ਬੇਚਾਰਿਆਂ ਵਿੱਚੋਂ ਕਈਆਂ ਨੇ ਮਰ ਜਾਣਾ, ਤਾਂ ਫਿਰ ਸਾਨੂੰ ਬੜਾ ਹੀ ਦੁੱਖ ਹੋਣਾ, ਤੇ ਫਿਰ ਅਸੀਂ ਵੀ ਉਹਨਾਂ ਨੂੰ ਏਦਾਂ ਹੀ ਦਫਨਾਈਦਾ ਹੁੰਦਾ ਸੀ, ਜਾਂ ਚਾਰ ਪੰਜ ਅਸੀਂ ਉਹ ਲੱਕੜਾਂ ਜਿਹੀਆਂ ਛਿੱਟੀਆਂ ਜਿਹੀਆਂ ਇਕੱਠੀਆਂ ਕਰਕੇ ਉਹਨਾਂ ਨੂੰ ਸਾੜਨਾ। ਸੋ ਯਾਦ ਆ ਜਾਂਦਾ ਆਪਣਾ ਬਚਪਨ ਕਈ ਵਾਰ ਤੁਸੀਂ ਜਦੋਂ ਬੱਚਿਆਂ ਨੂੰ ਵੀ ਵੱਡੇ ਹੁੰਦਾ ਦੇਖਦੇ ਹੋ। ਸੋ ਜ਼ਰੂਰ ਆਪਣੇ ਅੰਦਰ ਦਾ ਉਹ ਬੱਚਾ ਵੀ ਤੁਸੀਂ ਜ਼ਰੂਰ ਜਿੰਦਾ ਰੱਖੋ, ਤੇ ਤੁਹਾਨੂੰ ਆਪਣੇ ਬੱਚਿਆਂ ਵਿੱਚੋਂ ਆਪਣਾ ਬਚਪਨ ਜ਼ਰੂਰ ਦਿਖੇਗਾ, ਪਰ ਬਸ਼ਰਤੇ ਕਿ ਤੁਸੀਂ ਆਪਣੇ ਅੰਦਰ ਦਾ ਬੱਚਾ ਜਿਹੜਾ ਉਹ ਅਜੇ ਤੱਕ ਜਿਉਂਦਾ ਰੱਖਿਆ ਹੋਇਆ ਹੈ। ਸੋ ਜੀ ਇਹਨਾਂ ਡਾਲਰਾਂ ਦੇ ਪਿੱਛੇ, ਜ਼ਿੰਦਗੀ ਦੀਆਂ ਹੋਰ ਸੁੱਖ ਸੁਵਿਧਾਵਾਂ ਦੇ ਪਿੱਛੇ ਉਸ ਬੱਚੇ ਨੂੰ ਕਦੀ ਨਾ ਮਾਰਿਓ, ਕਿਉਂਕਿ ਉਹ ਤੁਹਾਡਾ ਸੱਚਾ ਸਾਥੀ ਹੈ। ਸੋ ਕਦੀ ਕਦੀ ਲੱਗਦਾ ਹੁੰਦਾ ਜੀ ਕਿ ਸਿੱਲੀ ਬਣਦੇ ਪਏ ਆ, ਹਨਾ, ਹੁਣ ਵੱਡੇ ਹੋ ਗਏ ਆ, ਪਰ ਧਿਆਨ ਨਾਲ ਆਪਣੇ ਆਪ ਨੂੰ ਬੈਠ ਕੇ ਸੋਚੋ ਕਿ ਤੁਹਾਡੇ ਅੰਦਰ ਦਾ ਜਿਹੜਾ ਐਕਚੁਅਲ ਚ ਤੁਸੀਂ ਕੀ ਚਾਹੁੰਦੇ ਆ, ਉਹਨੂੰ ਬੱਚਾ ਕਹਿ ਲੋ ਜਾਂ ਤੁਸੀਂ ਆਪਣੀ ਸੋਲ ਕਹਿ ਲੋ ਜਾਂ ਆਪਣੀ ਇਨਰ ਵੋਇਸ ਕਹਿ ਲੋ, ਉਹਨੂੰ ਜ਼ਰੂਰ ਸੁਣਿਆ ਕਰੋ। ਕੁਲਦੀਪ ਜੀ ਕਹਿ ਰਹੇ ਨੇ ਕਿ ਐਂਟੀਨੇ ਵੀ ਹੁੰਦੇ ਸੀ ਪਰ ਜੀ ਡਿਸ਼ ਦੀ ਫ੍ਰੀਕੁਐਂਸੀ ਸੈੱਟ ਕਰਦੇ ਹੁੰਦੇ ਸੀਗੇ। ਠੀਕ ਆ ਫੇਰ ਕੁਲਦੀਪ, ਤੁਸੀਂ ਸਾਡੇ ਤੋਂ ਛੋਟੇ ਹੋ ਨਾ, ਡਿਸ਼ ਵੀ ਆ ਗਏ ਸੀ ਪਰ ਉਸ ਤੋਂ ਪਹਿਲਾਂ ਜਿਹੜਾ ਬਚਪਨ ਮੈਂ ਦੇਖਿਆ ਉਹਦੇ ਵਿੱਚ ਡਿਸ਼ ਨਹੀਂ ਹੁੰਦੇ ਸੀ, ਉਹਦੇ ਚ ਤਾਂ ਐਂਟੀਨੇ ਹੀ ਹੁੰਦੇ ਸੀ। ਸੋ ਕਹਿੰਦੇ ਅੱਧੇ ਪਿੰਡ ਨੂੰ ਪਤਾ ਲੱਗ ਜਾਂਦਾ ਸੀ ਕਿ ਲੰਬੜਾਂ ਦਾ ਟੀਵੀ ਖਰਾਬ ਹੈ। ਠੀਕ ਹੈ, ਤੇ ਕਹਿੰਦੇ ਸਾਡੇ ਬਾਂਦਰ ਰੱਖਿਆ ਹੁੰਦਾ ਸੀ ਤੇ ਉਹਦੇ ਸਾਹਮਣੇ ਬੈਠ ਕੇ ਜੂਆਂ ਕਢਾਉਂਦੇ ਸੀ ਤੇ ਜੂਆਂ ਤੇ ਜੀ ਨਹੀਂ ਸੀ ਪਰ ਜੀ ਉਹ ਫੀਲਿੰਗ ਬਹੁਤ ਘੈਂਟ ਹੁੰਦੀ ਸੀ। ਆਹਾਹਾਹਾ ਪੁੱਛੋ ਨਾ, ਇਹ ਤਾਂ ਜੂਆਂ ਪਈਆਂ ਜਿਨ੍ਹਾਂ ਦੇ ਉਹ ਹੀ ਜਾਣਦੇ ਆ ਹਨਾ, ਕਿੱਦਾਂ ਦੀ ਫੀਲਿੰਗ ਹੁੰਦੀ ਸੀਗੀ। ਉਹ ਘਰਦਿਆਂ ਨੇ ਮੈਡੀਕਲ ਤਾਂ ਬਾਅਦ ਚ ਆਏ, ਪਹਿਲਾਂ DDT ਪਾ ਕੇ ਸਿਰ ਬੰਨਦੇ ਨੇ। ਸੋ ਕਹਿੰਦੇ ਆਪਾਂ ਤਾਂ ਜੀ ਖੇਤਾਂ ਚ ਜਾ ਕੇ ਸਟਾਲੇ ਦੀਆਂ ਪਾਈਪਾਂ ਦੀਆਂ ਪੀਪਣੀਆਂ ਬਣਾ ਬਣਾ ਕੇ ਸੀਟੀਆਂ ਮਾਰਨੀਆਂ। ਬਹੁਤ ਖੂਬ ਜੀ, ਬਹੁਤ ਇਹੋ ਜਿਹਾ ਬਹੁਤ ਕੁਛ ਕਰੀਦਾ ਹੁੰਦਾ ਸੀ। ਬਹੁਤ ਬਹੁਤ ਸ਼ੁਕਰੀਆ ਕੁਲਦੀਪ, ਸਾਰਾ ਕੁਛ ਜਿਹੜਾ ਯਾਦ ਕਰਵਾ ਰਹੇ ਉਹਦੇ ਲਈ। ਧਨੀ ਸਾਹਿਬ ਹੱਸ ਰਹੇ ਆ, ਕਹਿੰਦੇ ਮੈਂ ਸੋਚਿਆ ਤੁਸੀਂ ਫਿਸ਼ ਦਾ ਤੜਕਾ ਲਾ ਲਿਆ ਹੋਣਾ ਸਵੇਰੇ ਸਵੇਰੇ। ਨਾ ਜੀ, ਕਿੱਥੇ ਲੱਗਦਾ, ਤੇ ਮੈਂ ਜਦੋਂ ਖੁਦ ਉਹ ਫਿਸ਼ ਨੂੰ ਦਫਨਾ ਰਹੀ ਸੀ ਤੇ ਮੈਂ ਇਹੀ ਕੀ ਸੋਚ ਰਹੀ ਸੀਗੀ ਕਿ ਹਾਏ ਦੇਖੀ ਕਿੱਦਾਂ ਏਦਾਂ ਕੱਢ ਕੇ ਖੁਦ ਮਾਰ ਲੈਂਦੇ ਆ। ਪਰ ਚਲੋ ਜੀ, ਹਰ ਕਿਸੇ ਦਾ ਆਪਣਾ ਆਪਣਾ ਅੰਦਾਜ਼ ਹੈ, ਆਪਣਾ ਆਪਣਾ ਤਰੀਕਾ, ਇਹਦੇ ਤੇ ਮੈਂ ਕੋਈ ਕਮੈਂਟ ਨਹੀਂ ਕਰਨਾ। ਪਰ ਨਾ ਧਨੀ ਸਾਹਿਬ, ਸਾਡੇ ਤਾਂ ਗ੍ਰੇਵ ਯਾਰਡ ਬਣਿਆ ਹੋਇਆ ਪਿੱਛੇ ਬੈਕ ਯਾਰਡ ਦੇ ਵਿੱਚ, ਤੇ ਜਿੰਨੀਆਂ ਵੀ ਮੱਛੀਆਂ ਮਰਦੀਆਂ ਉਹਨਾਂ ਨੂੰ ਅਸੀਂ ਐਂ ਦਫਨਾਉਂਦੇ ਆ। ਸੰਦੀਪ ਰਾਏ ਹੁਣੀ ਕਹਿ ਰਹੇ, ਤੁਸੀਂ ਕਹਿੰਦੇ ਸੀ ਜਦੋਂ ਲਾਈਟ ਨਹੀਂ ਹੁੰਦੀ ਸੀ ਤੇ ਟਿਊਬਵੈਲ ਤੇ ਸ਼ਾਵਰ ਦੇ ਨਜ਼ਾਰੇ ਨਹੀਂ ਭੁੱਲਦੇ। ਕਹਿੰਦੇ ਸਕੂਟਰ ਦੀ ਕਿੱਕ ਮਾਰਨੀ, ਬਿਲਕੁਲ ਜੀ, ਸਕੂਟਰ ਦੀ ਜਿਹੜੀ ਉਹ ਵੀ ਸਾਈਡ ਤੇ ਕਰ ਕਰਕੇ ਕਿੱਕ ਮਾਰੀਦੇ ਹੁੰਦੇ ਸੀਗੇ। ਉਹ ਸੋਰੀ, ਸੰਦੀਪ ਰਾਏ ਹੁਣੀ ਕਹਿ ਰਹੇ ਨੇ ਤਾਸ਼ ਖੇਡਣੀ ਸੀ, ਤਾਸ਼ ਖੇਡਦੇ ਸੀ ਜਦੋਂ ਲਾਈਟ ਨਹੀਂ ਹੁੰਦੀ ਸੀ। ਬਿਲਕੁਲ ਹਨਾ, ਉਹ ਇੱਕ ਲਾਈਟ ਜਿਹੜੀ ਜਾਣੀ ਉਦੋਂ ਤਾਂ ਕਈ ਵਾਰੀ ਬੜੀ ਔਖੀ ਲੱਗਦੀ ਹੁੰਦੀ ਸੀਗੀ, ਪਰ ਹੁਣ ਬੈਠ ਕੇ ਸੋਚੋ ਵੀ ਉਹ ਕਿੰਨਾ ਵਧੀਆ ਨਜ਼ਾਰਾ ਹੁੰਦਾ ਸੀ ਜਦੋਂ ਲਾਈਟ ਚਲੀ ਜਾਂਦੀ ਸੀ। ਕਿੱਦਾਂ ਸਾਰੇ ਪਰਿਵਾਰ ਨੂੰ ਔਰ ਪਰਿਵਾਰ ਨੂੰ ਤਾਂ ਕੀ ਪੂਰੇ ਮੁਹੱਲੇ ਨੂੰ ਇਕੱਠਾ ਕਰ ਦਿੰਦੀ ਹੁੰਦੀ ਸੀ, ਕਿਉਂਕਿ ਘਰੋਂ ਬਾਹਰ ਨਿਕਲ ਜਾਣਾ, ਬਾਕੀ ਸਾਰਿਆਂ ਦੇ ਨਾਲ ਤੁਸੀਂ ਇਕੱਠੇ ਹੋ ਕੇ ਬੈਠ ਜਾਣਾ, ਲੰਘਦੇ ਵੜਦੇ ਨੇ ਵੀ ਆ ਕੇ ਬੈਠ ਜਾਣਾ ਜਦੋਂ ਤੁਸੀਂ ਗਲੀ ਚ ਮੰਜਾ ਡਾਇਆ ਹੋਣਾ। ਤੇ ਅੱਜ ਕੱਲ ਤੇ ਉਹੀ ਵੀ ਘਰ ਏਡੇ ਏਡੇ ਵੱਡੇ ਆ, ਬੱਚੇ ਰਹਿਣ ਵਾਲੇ ਵਿੱਚ ਦੋ ਦੋ ਤਿੰਨ ਤਿੰਨ ਜਣੇ ਆ, ਸੋ ਘਰ ਚ ਹੀ ਨੀ ਦਿਸਦੇ ਹੁੰਦੇ। ਕੋਈ ਆਪਣੇ ਲੈਪਟਾਪ ਤੇ ਬੈਠਾ ਤੇ ਕੋਈ ਆਪਣੇ ਟੀਵੀ ਅੱਗੇ ਬੈਠਾ ਤੇ ਕੋਈ ਫੋਨ ਲੈ ਕੇ ਪਰੇ ਨੂੰ ਹੋ ਕੇ ਬੈਠਾ। ਸੋ ਤਰਾਸਦੀ ਹੈ ਜੀ ਸਾਡੀ ਇਹ। ਔਰ ਬਿਲਕੁਲ, ਉਹ ਟਿਊਬਵੈਲ ਤੇ ਜਿਹੜੇ ਨਜ਼ਾਰੇ ਹੁੰਦੇ ਸੀਗੇ ਉਹ ਕਿੱਥੇ ਭੁੱਲਦੇ ਆ ਜੀ। ਉਹ ਗਰਮੀਆਂ ਚ ਜਿਹੜਾ ਟਿਊਬਵੈਲਾਂ ਤੇ ਜਾ ਕੇ ਨਹਾਉਣਾ, ਉਹ ਚੜਿਆਂ ਦੇ ਵਿੱਚ ਛਾਲਾਂ ਮਾਰਨੀਆਂ, ਉਹ ਆੜਾਂ ਚ ਭੱਜਦੇ ਪਾਣੀ ਦੇ ਨਾਲ ਨਾਲ ਦੌੜਨਾ। ਹਾਂ, ਮੇਰਾ ਦਿਲ ਕਰਦਾ ਹੁੰਦਾ ਤੇ ਮੈਂ ਗੱਲਾਂ ਕਰੀ ਜਾਵਾਂ, ਪਰ ਨਹੀਂ ਜੀ, ਰੁਕਣਾ ਪੈਣਾ, ਗੀਤ ਵੀ ਸੁਣਨਾ ਅਸੀਂ ਕੋਈ। ਤੇ ਲਓ ਜੀ, ਸਨੀ ਮਜ਼ੋਕਾ ਹੁਣੀ ਸ਼ੈਪਟਨ ਤੋਂ ਆ ਗਏ ਨੇ। ਕਹਿੰਦੇ ਸਤਿ ਸ਼੍ਰੀ ਅਕਾਲ ਸੁਖਪ੍ਰੀਤ ਜੀ, ਵੀ ਡਿਡ ਆਲ ਦਿਸ ਇਨ ਚਾਈਲਡਹੁੱਡ, ਪਲੀਜ਼ ਪਲੇ ਸੌਂਗ ਜਬ ਹਮ ਜਵਾਂ ਹੋਗੇ। ਜ਼ਰੂਰ ਜੀ, ਜਬ ਹਮ ਜਵਾਂ ਹੋਗੇ ਅਸੀਂ ਸਨੀ ਮਜ਼ੋਕਾ ਹੁਣਾਂ ਦੀ ਫਰਮਾਇਸ਼ ਤੇ ਗੀਤ ਸੁਣਨਾ ਹੈ। ਸੋ ਅੱਛਾ ਸਨੀ ਜੀ, ਮੈਂ ਇੱਕ ਗੱਲ ਦੱਸਾਂ ਵੀ ਇਹ ਜਿਹੜੀ ਫਿਲਮ ਆ ਨਾ, ਇਹ ਵੀ ਮੈਨੂੰ ਯਾਦ ਆ ਵੀ ਮੈਨੂੰ ਲੱਗਦਾ ਮੇਰੀ ਪਹਿਲੀ ਫਿਲਮ ਹੀ ਹੋਣੀ ਆ। ਕਿਸੇ ਦੇ ਸਾਡੇ ਰਿਸ਼ਤੇਦਾਰਾਂ ਚੋਂ ਕੋਈ VCR ਲਿਆਇਆ ਸੀ ਤੇ ਉਦੋਂ ਬੇਤਾਬ ਮੂਵੀ ਲਗਾਈ ਸੀ ਉਹਨਾਂ ਨੇ, ਮੈਨੂੰ ਯਾਦ ਹੈ। ਇਹ ਵੀ ਮੂਵੀ VCR ਚ ਦੇਖੀ ਹੋਈ ਆ। ਸੋ ਜ਼ਰੂਰ ਜੀ, ਇਹ ਗੀਤ ਤੁਹਾਡੀ ਫਰਮਾਇਸ਼ ਤੇ ਚਲਾਵਾਂਗੇ ਪ੍ਰੋਗਰਾਮ ਦੇ ਵਿੱਚ ਤੇ ਸਾਰੇ ਇੰਜੋਏ ਕਰਾਂਗੇ। ਸੋ ਕੁਲਦੀਪ ਕਹਿ ਰਹੇ ਨੇ ਕਿ ਸਾਡੇ ਲਈ ਤੇ ਘਰ ਆਏ ਪ੍ਰਾਹੁਣੇ ਆਉਣ ਤੇ ਵੀ ਮਨੋਰੰਜਨ ਤੋਂ ਘੱਟ ਨਹੀਂ ਸੀ, ਘਰ ਦੇ ਰੋਕ ਨਹੀਂ ਸਕਦੇ ਸੀ ਤੇ ਅਸੀਂ ਪੂਰੀ ਅੱਤ ਚੁੱਕੀ ਦੀ ਸੀ। ਬਿਲਕੁਲ ਠੀਕ ਕਿਹਾ, ਉਹ ਜਦੋਂ ਪ੍ਰਾਹੁਣੇ ਆ ਜਾਂਦੇ ਹੁੰਦੇ ਸੀ ਇਹਨਾਂ ਤੇ ਚਾਹ ਹੀ ਚੜ ਜਾਂਦਾ ਹੁੰਦਾ ਸੀਗਾ। ਆਹਾਹਾ, ਤੇ ਸੁੱਖ ਨਾਲ ਘਰ ਦੇ ਜੀ ਵਾਧੂ ਹੋਈਦਾ ਸੀ ਤੇ ਜਦੋਂ ਚਾਰ ਪ੍ਰਾਹੁਣੇ ਆ ਜਾਂਦੇ ਸੀ ਤੇ ਵਾਹ ਮੇਲਾ ਹੀ ਲੱਗ ਜਾਂਦਾ ਹੁੰਦਾ ਸੀ ਘਰ ਦੇ ਵਿੱਚ। ਫਿਰ ਉਹ ਲੋਹ ਤੇ ਰੋਟੀਆਂ ਲਾਉਣੀਆਂ ਹਨਾ, ਛਾਬੇ ਭਰ ਭਰ ਕੇ ਤੇ ਇਕੱਠਿਆਂ ਨੇ ਬੈਠ ਕੇ ਖਾਣੀਆਂ ਤੇ ਰਾਤ ਨੂੰ ਛੱਤ ਤੇ ਮੰਜੇ ਡਾ ਲੈਣੇ, ਔਰ ਫਿਰ ਜੋ ਗੱਲਾਂ ਬਾਤਾਂ ਦਾ ਸਿਲਸਿਲਾ ਸ਼ੁਰੂ ਹੁੰਦਾ ਸੀਗਾ, ਰੂਹ ਦੀ ਖੁਰਾਕ ਹੈ ਜੀ। ਸੋ ਕਹਿੰਦੇ ਜਦੋਂ ਕਿਤੇ ਐਤਵਾਰ ਨੂੰ ਬੱਤੀ ਚਲੀ ਜਾਂਦੀ ਸੀ ਸ਼ਕਤੀਮਾਨ ਦੇਖਦੇ ਦੇਖਦੇ, ਹਾਏ ਸਮਝੋ ਇਵੇਂ ਦੀ ਫੀਲਿੰਗ ਹੁੰਦੀ ਸੀ ਜਿਵੇਂ ਕਿਸੇ ਦਾ ਵੀਜ਼ਾ ਕੈਂਸਲ ਹੋ ਗਿਆ ਹੁੰਦਾ, ਇੰਨਾ ਸੋਗ ਮਨਾਉਂਦੇ ਹੁੰਦੇ ਸੀ। ਪੁੱਛੋ ਨਾ ਜੀ, ਤੁਹਾਨੂੰ ਉਹੀ ਤਾਂ ਕਿਹਾ ਭਾਈ, ਓਨੇ ਕੁ ਤਾਂ ਪ੍ਰੋਗਰਾਮ ਆਉਂਦੇ ਹੁੰਦੇ ਸੀ ਤੇ ਉਸ ਤੋਂ ਵੀ ਜ਼ਿਆਦਾ ਲਿਮਿਟਿਡ ਹੁੰਦੇ ਸੀ ਉਹ ਦੇਖਣੇ, ਤੇ ਜਦੋਂ ਉਹ ਦੇਖੀਦੇ ਸੀ ਤੇ ਉਹਨਾਂ ਦੇ ਵਿੱਚ ਵੀ ਜਦੋਂ ਬੱਤੀ ਕਿਤੇ ਚਲੀ ਜਾਂਦੀ ਹੁੰਦੀ ਸੀਗੀ ਤੇ ਬਸ ਫੇਰ ਤਾਂ ਬਿਲਕੁਲ ਵੀਜ਼ਾ ਕੈਂਸਲ ਹੋਣ ਵਾਲੀ ਫੀਲਿੰਗ ਹੀ ਹੁੰਦੀ ਸੀ ਕੁਲਦੀਪ, ਹੈ ਨਾ। ਤੇ ਫੇਰ ਜੋ ਰੱਬ ਅੱਗੇ ਅਰਦਾਸਾਂ ਕਰੀਦੀਆਂ ਹੁੰਦੀਆਂ ਸੀਗੀਆਂ ਵੀ ਬਾਬਾ ਜੀ ਬਿਜਲੀ ਆ ਜਾਵੇ ਹੁਣ, ਹੈ ਨਾ, ਉਹਨੀਆਂ ਅਰਦਾਸਾਂ ਤੇ ਮੈਨੂੰ ਲੱਗਦਾ ਵੀ ਵੀਜ਼ਾ ਲੈਣ ਲਈ ਵੀ ਨਹੀਂ ਕੀਤੀਆਂ ਹੋਣੀਆਂ। ਸੋ ਬਿਲਕੁਲ ਜੀ, ਇੱਕ ਗੱਲ ਯਾਦ ਕਰੋ ਤੇ ਬਹੁਤ ਕੁਝ ਯਾਦ ਆ ਜਾਂਦਾ ਹੈ। ਸੋ ਇਹਨਾਂ ਯਾਦਾਂ ਨੂੰ ਦਿਲ ਚ ਸਮਾ ਕੇ ਰੱਖੋ ਜੀ। ਇਹ ਵੀ ਗੱਲ ਕਈ ਕਹਿੰਦੇ ਹਨ ਕਿ ਪਿੱਛੇ ਮੁੜ ਕੇ ਨਹੀਂ ਦੇਖਣਾ ਚਾਹੀਦਾ, ਅੱਗੇ ਤੁਰਦੇ ਰਹੋ, ਪਰ ਪਿੱਛੜੇ ਦੀ ਪਿੱਛੇ ਜੋ ਹੰਡਾਈਆਂ ਹੋਈਆਂ ਕਦਰਾਂ ਕੀਮਤਾਂ ਜੋ ਸੰਸਕਾਰ ਨੇ ਉਹਨਾਂ ਨੂੰ ਜ਼ਰੂਰ ਨਾਲ ਲੈ ਕੇ ਅੱਗੇ ਵਧਣਾ ਚਾਹੀਦਾ। ਸੋ ਕਦੀ ਕਦੀ ਖੜੋ ਕੇ ਪਿੱਛੇ ਮੁੜ ਕੇ ਦੇਖ ਲੈਣਾ ਚਾਹੀਦਾ ਹੈ ਕਿ ਕਿਵੇਂ ਦੇ ਹੁੰਦੇ ਸੀ ਅਸੀਂ ਸਾਧ ਮੁਰਾਦੇ ਜੇ, ਹਨਾ, ਤੇ ਉਹ ਸਾਦਗੀ ਨੂੰ ਜ਼ਿੰਦਗੀ ਚ ਜ਼ਰੂਰ ਰੱਖਣਾ ਚਾਹੀਦਾ। ਸੋ ਇਹ ਗੱਲਾਂ ਬਾਤਾਂ ਦੀ ਕੜੀ ਜੀ ਚੱਲਦੀ ਰਹਿਣੀ ਆ, ਯਾਦਾਂ ਸਾਡੀਆਂ ਏਦਾਂ ਹੀ ਚੱਲਦੀਆਂ ਰਹਿਣੀਆਂ, ਤੇ ਨਾਲ ਹੀ ਅਸੀਂ ਦੋ ਖਾਸ ਜਿਹੜੀਆਂ ਮੁਲਾਕਾਤਾਂ ਨੇ ਉਹ ਵੀ ਪ੍ਰੋਗਰਾਮ ਦੇ ਵਿੱਚ ਕਰਨੀਆਂ। ਸੋ ਸੁਣਦੇ ਹਾਂ ਜੀ ਇਹ ਗੀਤ, ਤੇ ਉਸ ਤੋਂ ਬਾਅਦ ਫਿਰ ਦੇਖਦੇ ਹਾਂ ਜੇ ਦਰਸ਼ਨ ਹੁਣਾਂ ਨੂੰ ਮੈਂ ਨਾਲ ਲੈ ਕੇ ਆ ਸਕੀ, ਤੇ ਉਹਨਾਂ ਤੋਂ ਵੀ ਅਸੀਂ ਉਹਨਾਂ ਦੀਆਂ ਯਾਦਾਂ ਬਾਰੇ ਵੀ ਪੁੱਛਣਾ ਹੈ। ਤੇ ਨਾਲ ਹੀ ਲਿਖਦੇ ਬਹੁਤ ਸੋਹਣਾ ਜੀ, ਬਾ ਕਮਾਲ ਲਿਖਦੇ ਨੇ ਤੇ ਉਸ ਤੋਂ ਵੀ ਸੋਹਣਾ ਉਹਨੂੰ ਗਾਉਂਦੇ ਵੀ ਨੇ। ਸੋ ਲਾਉਂਦੇ ਹਾਂ ਜੀ ਰੌਣਕਾਂ ਉਹਨਾਂ ਦੇ ਨਾਲ, ਤੁਸੀਂ ਸੁਣੋ ਇਹ ਗੀਤ ਤੇ ਮੈਂ ਉਹਨਾਂ ਨੂੰ ਲੈ ਕੇ ਆਈ।
ਉਹ ਜੂੜੀ ਵਾਲਾ ਬਚਪਨ ਤੇ ਉਹ ਕੇਸਰੀ ਪਟਕਾ ਤੇ ਸੁਬਾ ਸਵੇਰੇ ਉੱਠ ਸਕੂਲ ਨੂੰ ਜਾਣ ਦਾ ਝਟਕਾ। ਉਹ ਜੂੜੀ ਵਾਲਾ ਬਚਪਨ ਤੇ ਉਹ ਕੇਸਰੀ ਪਟਕਾ ਤੇ ਸੁਬਾ ਸਵੇਰੇ ਉੱਠ ਸਕੂਲ ਨੂੰ ਜਾਣ ਦਾ ਝਟਕਾ। ਮੇਰੀ ਮਾਂ ਦੀ ਪਰਦੇ ਪਿੱਛੋਂ ਕੀਤੀ ਚਾਹ ਨਾ ਮਿਲੇ ਮੇਰੀ ਰੂਹ ਨੂੰ ਬਚਪਨ ਵਾਲਾ ਰੂਹ ਅਫਜ਼ਾ ਨਾ ਮਿਲੇ ਮੇਰੀ ਰੂਹ ਨੂੰ ਬਚਪਨ ਵਾਲਾ ਰੂਹ ਅਫਜ਼ਾ ਨਾ ਮਿਲੇ ਉਹ ਬਚਪਨ ਕਰ ਗਿਆ ਚਾਤੀ ਉਹ ਬਚਪਨ ਕਰ ਗਿਆ ਚਾਤੀ ਓਏ ਰੱਬਾ ਕਿੱਥੇ ਜਾਨ ਫਸਾਤੀ। ਗੀਤਾ ਹੁੰਦੀ ਸੀ ਪਾਪੀ ਤੇ ਸ਼ਕਤੀਮਾਨ ਯਾਰ ਸੀ ਸੀ ਕੋਠੇ ਤੇ ਅੰਟੀਨਾ ਤੇ ਕਿਹੜੇ ਪੀਵੀ ਯਾਰ ਸੀ ਗੀਤਾ ਹੁੰਦੀ ਸੀ ਪਾਪੀ ਤੇ ਸ਼ਕਤੀਮਾਨ ਯਾਰ ਸੀ ਵੀ ਸੀ ਯਾਰ ਤੇ ਤਿੰਨ ਫਿਲਮਾਂ ਦੇ ਚਾਹ ਨਾ ਮਿਲੇ ਮੇਰੀ ਰੂਹ ਨੂੰ ਬਚਪਨ ਵਾਲਾ ਰੂਹ ਅਫਜ਼ਾ ਨਾ ਮਿਲੇ ਮੇਰੀ ਰੂਹ ਨੂੰ ਬਚਪਨ ਵਾਲਾ ਨਾ ਮਿਲੇ ਉਹ ਬਚਪਨ ਕਰ ਗਿਆ ਚਾਤੀ ਉਹ ਬਚਪਨ ਕਰ ਗਿਆ ਚਾਤੀ ਓਏ ਰੱਬਾ ਕਿੱਥੇ ਜਾਨ ਫਸਾਤੀ। ਅੱਜ ਕੱਲ ਬਸ ਫੇਸਬੁੱਕ ਤੇ ਪਾ ਕੇ ਹੈ ਸਾਰੇ ਜਾਂਦਾ ਬਾਬੇ ਦੇ ਗੁਰੂ ਪੁਰਬ ਤੇ ਸੀ ਗੁਰੂ ਦੁਆਰੇ ਜਾਂਦਾ ਅੱਜ ਕੱਲ ਬਸ ਫੇਸਬੁੱਕ ਤੇ ਪਾ ਕੇ ਹੈ ਸਾਰੇ ਜਾਂਦਾ ਸਭ ਕੁਝ ਮਿਲਦਾ ਏ ਬਾਬਾ ਸਭ ਕੁਝ ਮਿਲਦਾ ਏ ਬਾਬਾ ਤੇਰਾ ਰਾਹ ਨਾ ਮਿਲੇ ਮੇਰੀ ਰੂਹ ਨੂੰ ਬਚਪਨ ਵਾਲਾ ਰੂਹ ਅਫਜ਼ਾ ਨਾ ਮਿਲੇ ਮੇਰੀ ਰੂਹ ਨੂੰ ਬਚਪਨ ਵਾਲਾ ਰੂਹ ਅਫਜ਼ਾ ਨਾ ਮਿਲੇ ਉਹ ਬਚਪਨ ਕਰ ਗਿਆ ਚਾਤੀ ਉਹ ਬਚਪਨ ਕਰ ਗਿਆ ਚਾਤੀ ਓਏ ਰੱਬਾ ਕਿੱਥੇ ਜਾਨ ਫਸਾਤੀ। ਕੇ ਮਿੱਟੀ ਵਿੱਚੋਂ ਦਾਣੇ ਖਾਏ ਮਿੱਟੀ ਹੀ ਮਿੱਟੀ ਨੂੰ ਛੱਡ ਗਈ ਮਿੱਟੀ ਹੀ ਫਿਰ ਗਾਣੇ ਗਾਵੇ ਮੈਂ ਸਹੀ ਨਾਲੀ ਦੀ ਮਿੱਟੀ ਤੂੰ ਤਾਂ ਮਹਿੰਗੇ ਬਾਣੇ ਪਾਣੇ ਮੈਂ ਸਹੀ ਨਾਲੀ ਦੀ ਮਿੱਟੀ ਤੂੰ ਤਾਂ ਮਹਿੰਗੇ ਬਾਣੇ ਪਾਣੇ ਮਿੱਟੀ ਇੱਕ ਦਿਨ ਮਿੱਟੀ ਮਿਲਣੀ ਗਾਣਾ ਮਿਲੇ ਮੇਰੀ ਰੂਹ ਬਚਪਨ ਵਾਲਾ ਰੂਹ ਅਫਜ਼ਾਨਾ ਮਿਲੇ ਮੇਰੀ ਰੂਹ ਨੂੰ ਬਚਪਨ ਵਾਲਾ ਰੂਹ ਅਫਜ਼ਾਨਾ ਮਿਲੇ ਉਹ ਬਚਪਨ ਕਰ ਗਿਆ ਜਾਤੀ ਉਹ ਬਚਪਨ ਕਰ ਗਿਆ ਜਾਤੀ ਓਏ ਰੱਬਾ ਕਿੱਥੇ ਜਾਨ ਫਸਾਤੀ
ਤੁਸੀਂ ਘਰ ਬਣਾਉਣ ਵਾਸਤੇ ਸੋਚ ਰਹੇ ਹੋ ਤਾਂ ਪਹਿਲਾਂ ਮਿਲੋ ਬਿਲਡਰਸ ਨੈਗੋਸ਼ੀਏਟਰਸ ਨੂੰ ਹੈਲਪਿੰਗ ਯੂ ਗੈਟ ਏ ਸ਼ਾਰਪ ਡੀਲ ਸਮਾਂ ਹੀ ਪੈਸਾ ਹੈ ਸਹੀ ਬਿਲਡਰ ਲੱਭਣ ਦੇ ਲਈ ਆਪਣਾ ਕੀਮਤੀ ਸਮਾਂ ਬਚਾਓ ਹਰਵਿੰਦਰ ਗਰਚਾ ਜੀ ਤੁਹਾਨੂੰ ਬਿਲਕੁਲ ਸਹੀ ਸਲਾਹ ਦੇਣਗੇ ਸਹੀ ਬਿਲਡਰ ਲੱਭਣ ਅਤੇ ਕਾਗਜ਼ ਪੱਤਰ ਕਰਨ ਦੇ ਲਈ ਵੀ ਮਦਦ ਕਰਨਗੇ ਉਹ ਆਪ ਵੀ ਲਾਇਸੈਂਸਡ ਬਿਲਡਰ ਨੇ ਰੀਅਲ ਅਸਟੇਟ ਦੀਆਂ ਸੁਵਿਧਾਵਾਂ ਵੀ ਦਿੰਦੇ ਨੇ ਮੈਲਬੌਰਨ ਦੇ ਵਿੱਚ ਘਰ ਬਣਾਉਣ ਦੇ ਲਈ ਹੁਣੇ ਸੰਪਰਕ ਕਰੋ ਹਰਵਿੰਦਰ ਗਰਚਾ ਨੂੰ 0477500600 ਤੇ ਜਾਂ ਵੈਬਸਾਈਟ ਨੋਟ ਕਰੋ negotiators.com.au ਤੇ
ਰੋਟੀ ਹਜ਼ਮ ਨਹੀਂ ਹੁੰਦੀ ਵਰਤੋ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ ਤਾਜ਼ਾ ਖਾਓ ਤੇ ਤੰਦਰੁਸਤ ਰਹੋ ਆਟੇ ਤੋਂ ਇਲਾਵਾ ਤਾਜ਼ਾ ਬੇਸਨ ਲੱਡੂਆਂ ਲਈ ਸਪੈਸ਼ਲ ਬੇਸਨ ਮਲਟੀਗ੍ਰੇਨ ਆਟਾ ਕਾਬਲੀ ਛੋਲੇ ਮਸਰਾਂ ਦੀ ਦਾਲ ਚਨਾ ਦਾਲ ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428 895 56
10 ਤੋਂ 15 ਸਾਲ ਦੇ ਤਜਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿੱਚ ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫਾਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿੱਚ ਆਪਣੀ ਸੇਵਾਵਾਂ ਦੇ ਰਹੇ ਨੇ ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
Hub Productions se Migration Education Experts leke aa rahe ne Mela Meliyan da. On the 10 March, Williamstown Town Hall, Williamstown vikhe. Sham 5 baje to raat 10 baje tak. Meliyan de is mele vich ronka launge Teddy Pug walia fame, Ravinder Garewal, Jordan Sandhu, Harsirat Kaur, ਗੈਰੀ ਧਾਲੀਵਾਲ ਤੇ ਮੈਲਬਰਨ ਤੋਂ ਸੋਨੀ ਢਿੱਲੋਂ ਗੀਤ ਸੰਗੀਤ ਤੋਂ ਬਿਨਾਂ ਹਾਸੀਆਂ ਖੇਡੀ ਨਾਲ ਤੁਹਾਡਾ ਮਨੋਰੰਜਨ ਕਰਨਗੇ ਸਾਡੇ ਮੈਲਬਰਨ ਦੇ ਲੋਕਲ ਕਲਾਕਾਰ ਸੈਮੀ ਨਾਜ਼ ਕਿੰਗ ਬੀ ਤੇ ਪ੍ਰਦੀਪ ਸ਼ਰਮਾ ਤੇ ਫਿਰ ਦੇਰ ਕਿਸ ਗੱਲ ਦੀ ਜਨਾਬ ਜਲਦੀ ਕਰਾਓ ਟਿਕਟਾਂ ਦੀ ਬੁਕਿੰਗ ਕਿੱਦਾਂ ਆਨਲਾਈਨ ਜਾਓ trybooking.com ਤੇ ਜਾਂ ਫਿਰ ਸੰਪਰਕ ਕਰੋ
ਅਰਸ਼ ਖੱਖ ਨੂੰ
0424-150-132 ਤੇ
ਸਾਂਬੀ ਸਿੰਘ ਨੂੰ
0425-862-890 ਤੇ
ਤੇ ਲਵ ਖੱਖ ਨੂੰ
0404-020-011 ਤੇ ਮੇਲਾ ਮੇਲੀਆਂ ਦਾ
ਨਾਨਕ ਬੇਕਰੀ ਡੈਂਡੀਨੋਂਗ ਮੈਲਬਰਨ ਵਾਲੇ ਹਰਮਨ ਰੇਡੀਓ ਨੂੰ ਸਪਾਂਸਰ ਕਰਦੇ ਹਨ ਸ਼ੁੱਧ ਵੈਜੀਟੇਰੀਅਨ ਕੇਕ ਪੇਸਟਰੀ ਕੁਲਚੇ ਛੋਲੇ ਪਕੌੜੇ ਰਸ ਮਲਾਈ ਅਤੇ ਹੋਰ ਵੀ ਬਹੁਤ ਕੁਝ ਉਪਲਬਧ ਹੈ ਪਾਰਟੀ ਵਾਸਤੇ ਆਰਡਰ ਵੀ ਲਏ ਜਾਂਦੇ ਹਨ ਕਲੇਟਨ ਕ੍ਰੈਨਬੋਰਨ ਬੈਰਿਕ ਜਾਂ ਸਪਰਿੰਗ ਰੇਲ ਵਾਲੇ ਜ਼ਰੂਰ ਦਰਸ਼ਨ ਦੇਣ ਪਤਾ ਹੈ 76 ਹੈਮਿੰਗ ਸਟਰੀਟ ਡੈਂਡੀਨੋਂਗ ਫੋਨ 0425-888-856
ਭੁੱਲੀਏ ਕੀ ਚੇਤੇ ਰੱਖੀਏ ਕੀ ਸੁਣੀਏ ਸੁਣਾਈਏ ਆਓ ਰਲ ਮਿਲੇ ਇਸ ਮਿੱਟੀ ਤੇ ਇੱਕ ਪੰਜਾਬ ਵਸਾਈਏ
ਇਸ ਜਜ਼ਬੇ ਤੇ ਜਜ਼ਬਾਤ ਨਾਲ ਮੈਂ ਸੁਖਪ੍ਰੀਤ ਤੁਹਾਨੂੰ ਸਭ ਨੂੰ ਸੱਦਾ ਦਿੰਦੀ ਹਾਂ ਹਰਮਨ ਰੇਡੀਓ ਦੇ ਵਿਹੜੇ ਲਹਿਰਾਂ ਲਾਉਣ ਲਈ ਪ੍ਰੋਗਰਾਮ ਲਹਿਰਾਂ ਵਿੱਚ ਜਿੱਥੇ ਸਾਂਝੇ ਕਰਾਂਗੇ ਆਪਣੇ ਜਜ਼ਬਾਤ ਗੀਤ ਸੰਗੀਤ ਤੁਹਾਡੀ ਤੇ ਮੇਰੀ ਪਸੰਦ ਦਾ ਕੁਝ ਮੁੱਦੇ ਤੇ ਤਾਜ਼ਾ ਤਰੀਨ ਖਬਰਾਂ ਤੇ ਨਾਲ ਹੀ ਕਰਾਂਗੇ ਸਫ਼ਰ ਉਹਨਾਂ ਯਾਦਾਂ ਦਾ ਜਿਨ੍ਹਾਂ ਨੂੰ ਯਾਦ ਕਰਦਿਆਂ ਅੱਖਾਂ ਕਦੇ ਨਮ ਹੋ ਜਾਂਦੀਆਂ ਨੇ ਤੇ ਕਦੇ ਚਿਹਰੇ ਖਿੜ ਉੱਠਦੇ ਨੇ ਹਰ ਬੁੱਧਵਾਰ ਸਵੇਰੇ 8 ਤੋਂ 10 ਹਰਮਨ ਰੇਡੀਓ ਤੇ ਸੁਖਪ੍ਰੀਤ ਨਾਲ ਲਹਿਰਾਂ ਲਹਿਰਾਂ
ਦਿਲ ਪੰਜਾਬੀ ਜਜ਼ਬਾ ਪੰਜਾਬੀ। ਸੋ ਇਸ ਜਜ਼ਬੇ ਦੇ ਨਾਲ ਹਰਮਨ ਰੇਡੀਓ ਤੇ ਮੈਂ ਸੁਖਪ੍ਰੀਤ ਹਾਜ਼ਰ ਹਾਂ ਜੀ ਇਸ ਬ੍ਰੇਕ ਤੋਂ ਬਾਅਦ। ਸੋ ਕਿਵੇਂ ਚੱਲ ਰਹੀ ਹੈ ਸਵੇਰ ਫਿਰ ਆਸਟ੍ਰੇਲੀਆ ਦੇ ਵਿੱਚ ਤੁਹਾਡੀ ਸਾਰਿਆਂ ਦੀ, ਹੈ ਨਾ? ਸੋ ਜਿੱਥੇ ਕਿਤੇ ਵੀ ਬੈਠੇ ਹੋ ਆਸਟ੍ਰੇਲੀਆ ਜਾਂ ਆਸਟ੍ਰੇਲੀਆ ਤੋਂ ਬਾਹਰ ਦੇਸ਼ਾਂ ਦੇ ਵਿੱਚ ਵੀ ਜਿੱਥੇ ਕਿਤੇ ਵੀ ਹੋ, ਸੀ ਤੁਹਾਡਾ ਸਭ ਦਾ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਜੀ ਲਹਿਰਾਂ ਤੇ, ਬੁੱਧਵਾਰ ਦੀਆਂ ਲਹਿਰਾਂ ਕੁਝ ਖਾਸ ਹੁੰਦੀਆਂ ਨੇ ਯਾਦਾਂ ਦੇ ਨਾਲ। ਸੋ ਬੁੱਧਵਾਰ ਦੀਆਂ ਲਹਿਰਾਂ ਦੇ ਵਿੱਚ ਜਿੱਥੇ ਬੈਠ ਕੇ ਅਸੀਂ ਆਪਣੇ ਬਚਪਨ ਨੂੰ ਯਾਦ ਕਰਦੇ ਹਾਂ, ਉਹਨਾਂ ਯਾਦਾਂ ਨੂੰ ਯਾਦ ਕਰਦੇ ਨੇ ਜੋ ਸਾਡੇ ਦਿਲ ਦੇ ਵਿੱਚ ਕਿਸੇ ਖਜ਼ਾਨੇ ਵਾਂਗੂ ਪਈਆਂ ਹੋਈਆਂ ਨੇ, ਹੈ ਨਾ? ਤੇ ਉਹ ਖਜ਼ਾਨਾ ਅਸੀਂ ਰਲ ਮਿਲ ਕੇ ਇੱਕ ਦੂਜੇ ਤੇ ਲੁਟਾਈਦਾ ਹੈ ਅੱਜ। ਸੋ ਪ੍ਰੋਗਰਾਮ ਵਿੱਚ ਜਿਵੇਂ ਤੁਹਾਨੂੰ ਦੱਸਿਆ ਸੀ ਕਿ ਇੱਕ ਖਾਸ ਮੁਲਾਕਾਤ ਕਰਨੀ ਹੈ ਜੀ ਦਰਸ਼ਨ ਸਿੰਘ ਖੱਟੜਾ ਹੁਣਾਂ ਦੇ ਨਾਲ। ਸੋ ਪ੍ਰੋਗਰਾਮ ਚ ਉਹਨਾਂ ਨੇ ਸਾਨੂੰ ਜੁਆਇਨ ਕਰ ਲਿਆ, ਸੋ ਉਹਨਾਂ ਦਾ ਸਵਾਗਤ ਕਰਦੇ ਹਾਂ ਜੀ। ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਦਰਸ਼ਨ ਜੀ, ਤੇ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਤੁਹਾਡਾ ਬਹੁਤ ਬਹੁਤ।
ਸਤਿ ਸ੍ਰੀ ਅਕਾਲ ਜੀ ਸਾਰੇ ਰੇਡੀਓ ਪਰਿਵਾਰ ਨੂੰ, ਹਰਮਨ ਰੇਡੀਓ ਪਰਿਵਾਰ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਜੀ ਤੇ ਤੁਹਾਡਾ ਧੰਨਵਾਦ ਤੇ ਮੈਨੂੰ ਤੁਸੀਂ ਰੂਬਰੂ ਕਰ ਰਹੇ ਹੋ ਸਾਰਿਆਂ ਦੇ
ਜੀ। ਧੰਨਵਾਦ ਤੁਹਾਡਾ, ਤੁਸੀਂ ਪ੍ਰੋਗਰਾਮ ਨੂੰ ਜੁਆਇਨ ਕੀਤਾ ਤੇ ਚਲੋ ਇਸ ਤੋਂ ਬਾਅਦ ਮੈਂ ਤੁਹਾਡੇ ਬਾਰੇ ਪੁੱਛਾਂ ਜਾਂ ਤੁਹਾਡੇ ਬਾਰੇ, ਹੈ ਨਾ, ਸਰੋਤਿਆਂ ਨੂੰ ਦੱਸਾਂ ਕੁਝ। ਉਸ ਤੋਂ ਪਹਿਲਾਂ ਅਸੀਂ ਕੰਟੀਨਿਊ ਕਰਦੇ ਹਾਂ ਆਪਣੀਆਂ ਯਾਦਾਂ ਦੇ ਨਾਲ। ਸੋ ਯਾਦ ਕਰ ਰਹੇ ਸੀ ਜੀ ਅਸੀਂ ਆਪਣੀਆਂ ਉਹ ਯਾਦਾਂ ਕਿ ਅਸੀਂ ਆਪਣੇ ਆਪ ਨੂੰ ਕਿੱਦਾਂ ਬਿਜ਼ੀ ਰੱਖੀਦਾ ਹੁੰਦਾ ਸੀ ਬਚਪਨ ਦੇ ਵਿੱਚ, ਹੈ ਨਾ? ਕਿਉਂਕਿ ਅੱਜ ਕੱਲ੍ਹ ਜਿੱਦਾਂ ਬੱਚੇ ਆਪਣੇ ਆਪ ਨੂੰ ਬਿਜ਼ੀ ਰੱਖਦੇ ਆ, ਜਾਂ ਵੀਡੀਓ ਗੇਮਸ ਹੋ ਗਈਆਂ, ਜਾਂ ਫੋਨ ਹੋ ਗਏ, ਜਾਂ ਟੀਵੀ ਹੋ ਗਿਆ, ਇਹ ਚੀਜ਼ਾਂ ਸਾਡੇ ਕੋਲ ਨਹੀਂ ਹੁੰਦੀਆਂ ਸੀ, ਹੈ ਨਾ? ਨਾ ਹੀ ਸ਼ੋਪਿੰਗ ਦੇ ਏਡੇ ਸਾਧਨ ਹੁੰਦੇ ਸੀ ਵੀ ਚਲੋ ਜੀ ਹੋਰ ਨਹੀਂ ਤੇ ਮਾਲ ਚ ਚਲੇ ਜਾਓ, ਸ਼ੋਪਿੰਗ ਹੀ ਕਰਿਓ। ਸੋ ਬੜੇ ਲਿਮਿਟਡ ਜੇ ਸਾਧਨ ਹੁੰਦੇ ਸੀਗੇ, ਪਰ ਅਸੀਂ ਫੇਰ ਵੀ ਬੜੇ ਖੁਸ਼ ਹੋਈਦਾ ਸੀਗਾ। ਯਾਦ ਹੈ ਤੁਹਾਨੂੰ ਕੀ ਕੀ ਕਰਦੇ ਹੁੰਦੇ ਸੀ ਬਚਪਨ ਦੇ ਵਿੱਚ, ਕਿੱਦਾਂ ਇੰਟਰਟੇਨ ਕਰਦੇ ਹੁੰਦੇ ਸੀ ਖੁਦ ਨੂੰ?
ਬਚਪਨ ਦਾ ਜੀ ਹਰ ਇੱਕ ਪਲ ਆ ਜਿਹੜਾ ਉਹ ਅੱਜ ਦੀ ਯਾਦ ਆ, ਤੇ ਹਰ ਇੱਕ ਪਲ ਦੇ ਵਿੱਚ ਉਹਦੇ ਵਿੱਚ ਸਕੂਨ ਸੀ, ਵਧੀਆ ਸੀ, ਤੇ ਟੈਨਸ਼ਨ ਫ੍ਰੀ ਸੀ ਜੀ, ਇੰਜੋਏ ਕਰੀਦਾ ਸੀ ਉਹ, ਮਤਲਬ ਹਰ ਇੱਕ ਛੋਟੀ ਜੀ ਮਤਲਬ ਗੱਲ ਨੂੰ ਇੰਜੋਏ ਕਰ ਲੈਂਦੇ ਸੀ, ਮਤਲਬ ਉੱਚੀ ਉੱਚੀ ਹੱਸਣਾ, ਤੇ ਬਹੁਤ ਮਤਲਬ ਏਦਾਂ ਦੀਆਂ ਯਾਦਾਂ ਨੇਗੀਆਂ ਜਿਹੜੀਆਂ ਬਚਪਨ ਹਰ ਇੱਕ ਪਾਲੇ ਆ, ਭਾਵਾਂ ਸਕੂਲ ਦੇ ਟਾਈਮ ਦੇ ਵਿੱਚ ਹੋਵੇ, ਭਾਵਾਂ ਆ ਕੇ ਘਰ ਹੋਵੇ, ਤੇ ਹਰ ਇੱਕ ਚੀਜ਼ ਉਹ ਮਤਲਬ ਅੱਜ ਦੀ ਯਾਦ ਬਣੀ ਹੋਈ ਆ ਜੀ।
ਬਿਲਕੁਲ ਸਹੀ ਕਿਹਾ, ਉਹ ਛੋਟੀਆਂ ਗੱਲਾਂ ਤੇ ਕਿੰਨਾ ਖਿੜਖਿੜਾ ਕੇ ਹੱਸ ਪੈਂਦਾ ਸੀ, ਤੇ ਹੁਣ ਤੇ ਭਾਵੇਂ ਬਹੁਤ ਵੱਡੀਆਂ ਗੱਲਾਂ ਵੀ ਹੋ ਜਾਣ, ਹਨਾ, ਬੜਾ ਵੱਡਾ ਕੋਈ ਚੁਟਕਲਾ ਵੀ ਸੁਣਾ ਦੇ ਤਾਂ ਵੀ ਮੁਸਕੁਰਾ ਕੇ ਬਸ ਮਾੜਾ ਜਿਹਾ ਹਾਂ ਹਾਂ ਕਰ ਲਈਦਾ। ਸੋ ਹੱਸਣਾ ਵੀ ਚਾਹੀਦਾ,
ਰਸਮੀ ਜੀ ਮੁਸਕਰਾਹਟ ਕਰ ਲਈਦੀ ਆ।
ਬਿਲਕੁਲ ਸਹੀ ਕਿਹਾ, ਉਹ ਰਸਮੀ ਜੀ
ਟੈਨਸ਼ਨਾਂ ਨੇ ਸਾਰੀਆਂ, ਹਾਂਜੀ ਹਾਂਜੀ,
ਕਿਉਂਕਿ ਦਿਮਾਗ ਚ ਹੋਰ ਬਹੁਤ ਕੁਛ ਚੱਲਦਾ ਨਾ ਨਾਲ, ਇਸ ਕਰਕੇ ਔਰ ਕਿੰਨਾ ਹੱਸੀਦਾ ਹੁੰਦਾ ਸੀਗਾ ਉਹਨੂੰ, ਪੰਜਾਬੀ ਚ ਕਹਿੰਦੇ ਹੁੰਦੇ ਸੀ ਮੋਰੀ ਹਾਸਾ ਚੜ ਜਾਣਾ, ਹਨਾ, ਤੇ ਸੱਚੀ ਮੋਰੀ ਹਾਸਾ ਚੜ ਜਾਂਦਾ ਹੁੰਦਾ ਸੀ, ਹਾਸਾ ਹਾਸਾ ਮੁੜਦਾ ਹੀ ਨੀ ਹੁੰਦਾ ਸੀਗਾ, ਵੀ ਕਈ ਵਾਰੀ ਤੇ ਇੰਨਾ ਹੱਸੀਦਾ ਹੁੰਦਾ ਸੀਗਾ। ਸੋ
ਕਈ ਵਾਰੀ ਵੱਡੇ ਘੂਰ ਕੇ ਹਟਾਉਂਦੇ ਹੁੰਦੇ ਸੀ, ਅੱਖਾਂ ਚੋਂ ਪਾਣੀ ਨਿਕਲੇ ਆਉਂਦਾ ਸੀ, ਤੇ ਕਿੰਨੀ ਕਿੰਨੀ ਦੇਰ ਹੱਸੀ ਜਾਂਦੇ, ਫੇਰ ਰੁਕ ਜਾਣਾ, ਫੇਰ ਕੋਈ ਗੱਲ ਹੋਣੀ, ਫੇਰ ਹੱਸ ਪੈਣਾ, ਮਤਲਬ ਨਾ ਝਟਕਾਂ ਵੀ ਪੈਣੀਆਂ ਵੀ ਬਸ ਕਰੋ ਹੁਣ ਤੁਸੀਂ ਸੌਂ ਜਾਓ,
ਸਰਦੀਆਂ ਦੇ ਦਿਨਾਂ ਚ ਸੱਚੀ ਗੱਲ
ਕੋਈ, ਹਾਂਜੀ, ਘਰੇ ਨਾਲ ਹੋਰ ਰਿਸ਼ਤੇਦਾਰ ਆਏ ਹੋਣੇ ਬੱਚੇ, ਤੇ ਰਜਾਈਆਂ ਚ ਪੈ ਵੀ ਹੱਸੀ ਜਾਣਾ ਹੁੰਦਾ, ਤੇ ਉੱਥੋਂ ਜਾ ਗਿਆ ਤੇ ਰਜਾਈਆਂ ਚ ਕੁੱਟ ਖਾ ਕੇ ਉੱਥੇ ਨੀ ਸੌ ਜਾਂਦੇ ਸੀਗੇ।
ਸਹੀ ਗੱਲ ਆ, ਸੱਚੀ ਗੱਲ ਆ, ਉਹ ਜਦੋਂ ਇਕੱਠੇ ਹੋਏ ਹੋਈਦਾ ਸੀਗਾ ਨਾ, ਮਾਮੇ ਭੂਆ ਮਾਸੀਆਂ ਦੇ ਬੱਚੇ ਆਏ ਹੁੰਦੇ ਸੀ ਇਕੱਠੇ ਹੋਏ ਹੋਣਾ, ਤੇ ਘਰਦਿਆਂ ਨੇ ਬੜੀਆਂ ਹੀ ਘੂਰੀਆਂ ਵੱਟੜੀਆਂ ਪਈ ਸੌ ਜਾਓ, ਹਨਾ, ਪਰ ਕਿੱਥੇ ਸੌਂਦਾ ਹੁੰਦਾ ਸੀ, ਜਾਂ ਦੁਪਹਿਰ ਦੇ ਵੇਲੇ ਵੀ ਸੌਂਦੇ ਹੁੰਦੇ ਸੀਗੇ ਕਈ ਵਾਰੀ, ਘਰਦਿਆਂ ਨੇ ਕਹਿਣਾ ਵੀ ਬਹੁਤ ਦੁਪਹਿਰ ਆ, ਥੋੜੀ ਜਿਹੀ ਅੱਖ ਲਾ ਲਓ, ਵੀ ਦਿਨ ਬੜੇ ਵੱਡੇ ਹੁੰਦੇ ਸੀ, ਪਰ ਫਿਰ ਮਚਲੇ ਜਿਹਾ ਹੋ ਕੇ ਪੈ ਜਾਣਾ ਵੀ ਜਦੋਂ ਘਰਦਿਆਂ ਨੇ ਘਰਾੜੇ ਸੌਣ ਲੱਗ ਜਾਂਦੇ ਸੀ, ਤੇ ਫਿਰ ਆਪ ਖਿਸਕ ਜਾਣਾ ਉੱਠ ਕੇ ਵੀ ਕਿਹੜਾ ਸੌਵੇ, ਦੱਸ ਕਿੰਨਾ ਬੋਰਿੰਗ ਕੰਮ ਕਰਦੇ ਆ ਇਹ। ਸੋ ਬਿਲਕੁਲ, ਤੇ ਸਾਡੇ ਨਾਲ ਚਾਹਲ ਸਾਹਿਬ ਹੁਣੀ ਨਹੀਂ ਆਉਂਦੀ ਹੁੰਦੀ ਸੀ, ਸਾਡੇ ਨਾਲ ਦਰਸ਼ਨ ਚਾਹਲ ਸਾਹਿਬ ਹੁਣੀ ਜੁੜੇ ਆ, ਤੇ ਉਹਨਾਂ ਨੇ ਕੁਝ ਜਿਹੜੀਆਂ ਖਬਰਾਂ ਉਹਨਾਂ ਤੇ ਮੇਰਾ ਧਿਆਨ ਦਵਾਇਆ ਆ, ਕਿਉਂਕਿ ਪਿਛਲੀਆਂ ਕਾਫੀ ਸਮੇਂ ਤੋਂ ਲਗਭਗ ਮਹੀਨੇ ਤੋਂ ਜਿਹੜਾ ਖਬਰਾਂ ਦਾ ਸਿਲਸਿਲਾ ਉਹ ਪ੍ਰੋਗਰਾਮ ਦੇ ਵਿੱਚ ਥੋੜਾ ਮਿਸਿੰਗ ਚੱਲ ਰਿਹਾ, ਕਿਉਂਕਿ ਬਰਾੜ ਸਾਹਿਬ ਪੰਜਾਬ ਗਏ ਹੋਏ ਨੇ, ਤੇ ਇਹਨਾਂ ਨੇ ਜਿਹੜੀਆਂ ਕੁਝ ਖਬਰਾਂ ਸਾਂਝੀਆਂ ਕੀਤੀਆਂ ਮੈਂ ਤੁਹਾਡੇ ਸਾਰਿਆਂ ਨਾਲ ਕਰ ਦਿੰਦੀ ਹਾਂ ਜੀ। ਇਹਨਾਂ ਨੇ ਇੱਕ ਖਬਰ ਤੇ ਇਹਨਾਂ ਨੇ ਕੀਤੀ ਹੈ ਕਿ ਲੁਟੇਰਿਆਂ ਨੇ 2 ਹਫ਼ਤਿਆਂ ਵਿੱਚ ਦੂਜੀ ਵਾਰੀ ਭਾਰਤੀ ਵਿਦਿਆਰਥੀ ਦੇ ਘਰ ਨੂੰ ਨਿਸ਼ਾਨਾ ਬਣਾਇਆ, ਤੇ ਇੱਕ ਹੈ ਜੀ ਕਿ ਪੇਰੈਂਟ ਵੀਜ਼ੇ ਵਿੱਚ ਹੋ ਰਹੀ ਦੇਰ ਬਾਰੇ ਸੰਸਦ ਦੇ ਵਿੱਚ ਸਵਾਲ। ਸੋ ਬਿਲਕੁਲ ਜੀ, ਇਹ ਚਿੰਤਾ ਵਾਲੀਆਂ ਕੁਝ ਖਬਰਾਂ ਜਿਹੜੀਆਂ ਹੈਗੀਆਂ, ਤੇ ਫਿਰ ਤੀਸਰੀ ਖਬਰ ਹੈ ਜੀ ਕਿ ਵੀਜ਼ੇ ਸੰਬੰਧੀ ਧੋਖਾਧੜੀ ਦੇ ਦੋਸ਼ ਚ ਪ੍ਰਵਾਸੀ ਭਾਰਤੀ ਜਾਂਚ ਦੇ ਘੇਰੇ ਚ ਲਓ ਜੀ। ਤੇ ਇੱਕ ਹੋਰ ਖਬਰ ਇਨ੍ਹਾਂ ਨੇ ਜਿਹੜੀ ਸਾਂਝੀ ਕੀਤੀ ਉਹ ਲਿਖਿਆ ਕਿ ਪ੍ਰਵਾਸੀਆਂ ਦੀ ਆਸਟ੍ਰੇਲੀਆ ਆਪਣਾ ਤੋਂ ਪਹਿਲਾਂ ਹੋਵੇਗੀ ਪੜਤਾਲ। ਸੋ ਇਹ ਕੁਝ ਖਬਰਾਂ ਜਿਹੜੀਆਂ ਚਾਹ ਸਾਹਿਬ ਹੁਣਾਂ ਨੇ ਸਾਡੇ ਨਾਲ ਸਾਂਝੀਆਂ ਕੀਤੀਆਂ ਤੇ ਜ਼ਰੂਰੀ ਜਦੋਂ ਬਰਾੜ ਸਾਹਿਬ ਆਉਣਗੇ ਤੇ ਉਨ੍ਹਾਂ ਦੇ ਨਾਲ ਇਨ੍ਹਾਂ ਖਬਰ ਨੂੰ ਜ਼ਰੂਰ ਘੋਖਾਂਗੇ ਬੈਠ ਕੇ। ਚਾਹ ਸਾਹਿਬ ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ ਚ ਸਾਂਝ ਲਈ। ਤੇ ਸੰਦੀਪ ਰਾਏ ਹੁਣਾਂ ਨੇ ਆਪਣੀਆਂ ਯਾਦਾਂ ਨੂੰ ਅੱਗੇ ਵਧਾਉਂਦੇ ਕਿਹਾ ਹੈ ਕਿ ਜਦੋਂ ਸਚਿਨ ਤੇਂਦੁਲਕਰ ਦੇ ਕਹਿੰਦੇ ਆਊਟ ਹੋਣ ਤੇ ਹਾਰਟ ਅਟੈਕ ਹੀ ਆ ਜਾਂਦਾ ਹੁੰਦਾ ਸੀਗਾ। ਬਿਲਕੁਲ ਸਹੀ ਕਿਹਾ ਤੁਸੀਂ, ਉਹ ਕ੍ਰਿਕਟ ਦਾ ਮੈਚ ਤੇ ਇੰਨਾ ਇੰਟਰਸਟਿੰਗ ਤੇ ਇੰਨਾ ਐਕਸਾਈਟਿੰਗ ਹੋ ਜਾਂਦਾ ਹੁੰਦਾ ਸੀਗਾ ਨਾ, ਭਈ ਬਸ ਪੁੱਛੋ ਨਾ ਹਾਰਟ ਅਟੈਕ ਵਾਲੀ ਗੱਲ ਹੋ ਜਾਂਦੀ ਸੀ। ਤੇ ਕਹਿੰਦੇ ਕਿ ਗਲੇ ਚ ਟਾਈ ਫਾਂਸੀ ਦੇ ਫੰਦੇ ਵਰਗ ਵਾਂਗ ਸੀ। ਬਿਲਕੁਲ ਜੀ, ਕਿਹੜੀਆਂ ਟਾਈਆਂ ਹੁੰਦੀਆਂ ਸੀਗੀਆਂ ਪਿੰਡਾਂ ਦੇ ਵਿਚ ਤਾਂ ਲੋਕ, ਔਰ ਬਿਲਕੁਲ ਫਾਂਸੀ ਦਾ ਫੰਦਾ ਹੀ ਹੁੰਦਾ ਸੀ। ਤੇ ਧਨੀ ਸਾਹਿਬ ਹੁਣੀ ਲਓ ਜੀ ਸਵਾਗਤ ਕਰ ਰਹੇ ਨੇ, ਕਹਿੰਦੇ ਦਰਸ਼ਨ ਵੀਰ ਦਾ ਸਵਾਗਤ ਹੈ ਹਰਮਨ ਰੇਡੀਓ ਤੇ
ਜੀ। ਥੈਂਕ ਯੂ ਜੀ।
ਸੋ ਚਲੋ ਦਰਸ਼ਨ ਜੀ, ਅਸੀਂ ਹੁਣ ਆਪਣੀਆਂ ਪ੍ਰੋਗਰਾਮ ਦਾ ਰੁਖ ਤੁਹਾਡੇ ਵੱਲ ਕਰਦੇ ਆ, ਤੇ ਸਭ ਤੋਂ ਪਹਿਲਾਂ ਤੁਸੀਂ ਆਪਣੇ ਬਾਰੇ ਦੱਸੋ ਕਿ ਤੁਸੀਂ ਆਸਟ੍ਰੇਲੀਆ ਵਿੱਚ ਕਿੱਥੇ ਰਹਿ ਰਹੇ ਹੋ ਤੇ ਪੰਜਾਬ ਜਾਂ ਇੰਡੀਆ ਵਿੱਚੋਂ ਕਿੱਥੋਂ ਬਿਲੋਂਗ ਕਰਦੇ ਹੋ ਤੇ ਕਿੰਨੀ ਕੁ ਦੇਰ ਹੋ ਗਈ ਆਸਟ੍ਰੇਲੀਆ ਆਏ ਹੋਏ ਤੁਹਾਨੂੰ?
ਮੈਨੂੰ ਆਸਟ੍ਰੇਲੀਆ ਦੇ ਵਿੱਚ 3.5 ਸਾਲ ਹੋ ਗਏ, ਮੈਂ ਸਿਡਨੀ ਰਹਿਣਾ ਜੀ। ਤੇ ਇੰਡੀਆ ਮੈਂ ਪੰਜਾਬ ਤੋਂ ਲੁਧਿਆਣਾ ਜ਼ਿਲ੍ਹਾ ਦਾ ਰਾੜਾ ਸਾਹਿਬ ਦੇ ਕੋਲੇ ਮੇਰਾ ਪਿੰਡ ਹੈ ਜੀ, ਭੀਖੀ ਖੱਟੜਾ, ਤੇ ਉੱਥੋਂ ਦਾ ਮੈਂ ਰਹਿਣ ਵਾਲਾ।
ਜੀ, ਤੇ ਕਿੰਨੀ ਕੁ ਦੇਰ ਹੋ ਗਈ ਆਏ ਹੋਏ ਇੱਥੇ ਆਸਟ੍ਰੇਲੀਆ?
ਮੈਨੂੰ 3.5 ਸਾਲ ਹੋ ਗਏ ਜੀ।
3.5 ਸਾਲ ਦੱਸਿਆ, 3.5 ਸਾਲ ਹੋ ਗਏ, ਠੀਕ ਹੈ। ਸੋ ਮੈਨੂੰ ਜਿੱਥੇ ਤੱਕ ਪਤਾ ਹੈ ਕਿ ਤੁਸੀਂ ਬੜਾ ਵਧੀਆ ਲਿਖਦੇ ਵੀ ਹੋ ਤੇ ਗਾਉਂਦੇ ਵੀ ਬਹੁਤ ਵਧੀਆ ਹੋ। ਸੋ ਸ਼ੁਰੂ ਕਰੀਏ ਜੀ ਤੁਹਾਡੀ ਕਿਸੇ ਅਸੀਂ ਕਲਾਮ ਦੇ ਨਾਲ ਹੀ, ਤੁਸੀਂ ਆਪਣੇ ਹੀ ਕੋਈ ਜੋ ਲਿਖਿਆ ਹੋਇਆ ਜੋ ਤੁਹਾਡਾ ਆਪਣਾ ਫੇਵਰੇਟ ਹੈ ਉਹ ਸਾਡੇ ਨਾਲ ਸਾਂਝਾ ਕਰੋ ਤੇ ਫੇਰ ਅਸੀਂ ਅੱਗੇ ਤੁਰਦੇ ਆ
ਜੀ। ਦੇਖੋ ਸਾਰੀਆਂ ਹੀ ਮੇਰੇ ਤਾਂ ਜੋ ਵੀ ਮੈਂ ਲਾਈਨਾਂ ਲਿਖੀਆਂ ਨੇ ਮੇਰੀਆਂ ਫੇਵਰੇਟ ਹੀ ਨੇ। ਵੈਸੇ ਹਜੇ ਮੈਂ ਸਿੱਖ ਹੀ ਰਿਹਾ, ਅਜੇ ਤਾਂ ਸਾਰਾ ਮੈਂ ਸ਼ੁਰੂਆਤੀ ਨੇ। ਤੇ ਮੈਂ ਪਿੱਛੇ ਮੈਂ ਇੱਕ ਸੌਂਗ ਪਾਇਆ ਸੀਗਾ ਫੇਸਬੁੱਕ ਤੇ, ਪਿੰਡਾਂ ਦੀਆਂ ਮੁੰਡਿਆਂ ਦੀ ਚੱਲਦੀ ਟਰਾਲੇ, ਉਹ ਮੈਂ ਤੁਹਾਡੇ ਨਾਲ ਉਹਦੀਆਂ ਕੁਝ ਲਾਈਨਾਂ ਸ਼ੇਅਰ ਕਰਦਾ।
ਜ਼ਰੂਰ ਜ਼ਰੂਰ।
ਯਾਰ ਬੇਲੀ ਸਾਰੇ ਹੀ ਟਰੱਕਾਂ ਵਾਲੇ ਨੇ, ਹੈ ਨੀ ਘੱਟ ਕੋਈ, ਸਾਰੇ ਹੀ ਉਹ ਲੱਖਾਂ ਵਾਲੇ ਨੇ, ਉਹ ਸਖਤ ਮਿਹਨਤਾਂ ਨਾਲ ਕਰਕੇ ਕਮਾਈਆਂ, ਗੱਡੀਆਂ ਕਢਾ ਲਈਆਂ ਵੱਡੀਆਂ, ਪਿੰਡਾਂ ਦੇ ਆ ਮੁੰਡਿਆਂ ਦੇ ਚੱਲਦੇ ਟਰਾਲੇ, ਸਿਡਨੀ ਦੇ ਰੋੜਾਂ ਉੱਤੇ ਪਾਉਂਦੇ ਹੇ ਲੁੱਡੀਆਂ, ਪਿੰਡਾਂ ਦੇ ਆ ਮੁੰਡਿਆਂ ਦੇ ਚੱਲਦੇ ਟਰਾਲੇ, ਮੈਲਬਨ ਰੋੜਾਂ ਉੱਤੇ ਪਾਉਂਦੇ ਹੇ ਲੁੱਡੀਆਂ, ਕਈਆਂ ਨੇ ਖਰੀਦ ਲਈਆਂ ਟੈਕਸੀਆਂ ਆ ਕੇ, ਕਈ ਹੋਟਲਾਂ ਦੇ ਮਾਲਿਕ ਨੇ ਬਣ ਗਏ, ਕਈਆਂ ਨੇ ਖਰੀਦ ਲਏ ਨੇ ਪੰਪੇ ਇੱਥੇ ਆਪਣੇ, ਰੀਅਲ ਸਟੇਟ ਵਿੱਚ ਪੈਰ ਜੜ ਲਏ, ਉਹ ਕਰਦੀਆਂ ਖੋਲ ਲਿੱਤੀਆਂ ਟਰਾਂਸਪੋਰਟਾਂ, ਹਾਂਜੀ ਕਰਦੀਆਂ ਖੋਲ ਲਿੱਤੀਆਂ ਟਰਾਂਸਪੋਰਟਾਂ, ਵਿੱਚ ਪਰਦੇਸਾਂ ਚੰਡੀਆਂ ਨੇ ਗੱਡੀਆਂ, ਪਿੰਡਾਂ ਦੀਆਂ ਮੁੰਡਿਆਂ ਦੇ ਚੱਲਦੇ ਟਰਾਲੇ, ਵਿਸਵੀਨ ਦੀਆਂ ਰੂੜਾਂ ਉੱਤੇ ਪਾਉਂਦੇ ਹੇ ਲੁੱਡੀਆਂ, ਪਿੰਡਾਂ ਦੀਆਂ ਮੁੰਡਿਆਂ ਦੇ ਚੱਲਦੇ ਟਰਾਲੇ, ਪਰਤ ਦੇ ਰੋੜਾਂ ਉੱਤੇ ਪਾਉਂਦੇ ਹੇ ਲੁੱਡੀਆਂ, ਭਾਵੇਂ ਇੱਥੇ ਆਏ ਸੀ ਸਟੂਡੈਂਟ ਵੀਜ਼ੇ ਉੱਤੇ, ਸਭ ਕਰਕੇ ਵਿਗਾੜ ਪੀਹੀਆਂ ਲੈ ਗਏ, ਉਹ ਚੱਕ ਕੇ ਕੰਗਾਰੂ ਵਾਲਾ ਪਾਸਪੋਰਟ ਸਿਟੀਜ਼ਨ, ਸਸਤੇ ਜਾਂ ਮਹਿੰਗੀਆਂ ਚ ਪਏ ਗਏ, ਰਾਣੀਆਂ ਬਣਾ ਕੇ ਘਰ ਵਾਲੀਆਂ ਨੇ ਰੱਖੀਆਂ, ਹੋਰ ਰਾਣੀਆਂ ਬਣਾ ਕੇ ਘਰ ਵਾਲੀਆਂ ਨੇ ਰੱਖੀਆਂ, ਘਾਟੇ ਹੋ ਵੀ ਨਹੀਂ ਉਹ ਨੌਕਰੀ ਨੇ ਸਰਕਾਰੀ ਲੱਗੀਆਂ, ਪਿੰਡਾਂ ਦੀਆਂ ਮੁੰਡਿਆਂ ਦੇ ਚੱਲਦੇ ਟਰਾਲੇ, ਐਡੀ ਲੇਟ ਦੀਆਂ ਰੋੜਾਂ ਉੱਤੇ ਪਾਉਂਦੇ ਹੇ ਲੁੱਡੀਆਂ, ਪਿੰਡਾਂ ਦੀਆਂ ਮੁੰਡਿਆਂ ਦੇ ਚੱਲਦੇ ਟਰਾਲੇ, ਡਾਰਬਨ ਰੋੜਾਂ ਉੱਤੇ ਪਾਉਂਦੇ ਹੇ ਲੁੱਡੀਆਂ, ਉਹ ਕਮਰੇ ਦੇ 4-7 ਗਿੱਲ ਦੇ ਨੇ ਰੋਡ ਤੇ, ਖੱਗੜਾ ਤੇ ਵਾਣਾ ਗਰੇਆਲ ਚਿਹਰ ਨੇ ਵੀ ਪਾਏ ਬਾਬਿਆਂ ਦੀ ਓਟ ਤੇ, ਉਹ ਕਦੇ ਦਾ ਵੀ ਦਰਸ਼ਨ ਪਾ ਦੇਵੇ ਟਰਾਲਾ, ਹਾਂਜੀ ਕਦੋਂ ਦਾ ਵੀ ਦਰਸ਼ਨ ਪਾ ਦੇਵੇ ਟਰਾਲਾ, ਉਹਨੂੰ ਫਿਕਰਾਂ ਨੇ ਹਜੇ ਵੀ ਜੇ ਦੀਆਂ ਲੱਗੀਆਂ, ਪਿੰਡਾਂ ਦੇ ਆ ਮੁੰਡਿਆਂ ਦੇ ਚੱਲਦੇ ਟਰਾਲੇ, ਆਸਟ੍ਰੇਲੀਆ ਦੀ ਰੋੜਾਂ ਉੱਤੇ ਪਾਉਂਦੇ ਹੇ ਲੁੱਡੀਆਂ, ਪਿੰਡਾਂ ਦੇ ਆ ਮੁੰਡਿਆਂ ਦੇ ਚੱਲਦੇ ਟਰਾਲੇ, ਤੇਲੀਆ ਦੀ ਰੂੜਾਂ ਪਾਉਂਦੇ ਲੁੱਡੀਆਂ।
ਬਹੁਤ ਵਧੀਆ ਜੀ, ਬਹੁਤ ਵਧੀਆ, ਔਰ ਬਿਲਕੁਲ ਬੜੀ ਇੱਕ ਤੁਸੀਂ ਇੱਕ ਕਹਿ ਲੋ ਕਿ ਚੜ੍ਹਦੀ ਜੀ ਕਲਾ ਵਾਲਾ ਗੀਤ ਲਿਖਿਆ ਹੋਇਆ ਹੈ ਨਾ। ਸੋ ਬਿਲਕੁਲ ਜੀ, ਬਹੁਤ ਤਰੱਕੀਆਂ ਕੀਤੀਆਂ ਨੇ ਪੰਜਾਬੀਆਂ ਨੇ ਆ ਕੇ ਇੱਥੇ, ਔਰ ਜਿਸ ਤਰ੍ਹਾਂ ਅਜੇ ਤਰੱਕੀਆਂ ਕਰ ਰਹੇ ਨੇ ਜੋ ਕੈਨੇਡਾ ਤੇ USA ਦੇ ਵਿੱਚ ਜਿਸ ਤਰ੍ਹਾਂ ਬੜੇ ਇਸਟੈਬਲਿਸ਼ਡ ਪੰਜਾਬੀ ਹੈਗੇ ਨੇ। ਸੋ ਆਉਣ ਵਾਲੇ ਸਾਲਾਂ ਦੇ ਵਿੱਚ ਰੱਬ ਕਰੇ ਕਿ ਇਹ ਤਰੱਕੀਆਂ ਜਿਹੜੀਆਂ ਇਹ ਸਾਡੇ ਪੰਜਾਬੀ ਆਸਟ੍ਰੇਲੀਆ ਚ ਵੀ ਕਰਨ, ਔਰ ਕਰ ਵੀ ਰਹੇ ਨੇ ਤੇ ਕੀਤੀਆਂ ਵੀ ਨੇ ਜੀ। ਸੋ ਬਹੁਤ ਹੀ ਪਿਆਰਾ ਤਰ੍ਹਾਂ ਤੁਸੀਂ ਬੜੇ ਖੂਬਸੂਰਤ ਲਫ਼ਜ਼ਾਂ ਦੇ ਵਿੱਚ ਆਪਣੇ ਜਜ਼ਬਾਤਾਂ ਨੂੰ ਪਿਰੋਇਆ ਹੈ। ਤੇ ਸਾਡੇ ਨਾਲ ਅਰਸ਼ਮੱਲੀ ਹੁਣੀ ਵੀ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਜੀ, ਕਹਿੰਦੇ ਸਤਿ ਸ਼੍ਰੀ ਅਕਾਲ ਸੁਪ੍ਰੀਤ ਜੀ। ਤੇ ਦਰਸ਼ਨ ਵੀਰ ਕਹਿੰਦੇ 22 ਤੋਂ ਸੌਂਗ ਸੁਣਨਾ ਜੀ, ਸਾਡੇ ਆਲਾ ਰੋਡ ਰੇਂਜਰ ਆ। ਸੋ ਲਓ ਜੀ, ਇਹ ਵੀ ਤੁਹਾਡਾ ਗੀਤ ਹੈ, ਕੋਈ ਮੈਂ ਨੀ ਇਹ ਸੁਣਿਆ ਹੋਇਆ ਪਰ ਜ਼ਰੂਰ ਤੁਹਾਡੇ ਤੋਂ ਸੁਣਾਂਗੇ। ਸੋ ਬਿਲਕੁਲ ਠੀਕ ਹੈ ਤੁਸੀਂ ਕਿ ਬੜੀਆਂ ਤਰੱਕੀਆਂ ਪੰਜਾਬੀ ਕਰ ਰਹੇ ਨੇ, ਔਰ ਸਭ ਤੋਂ ਵੱਡੀ ਗੱਲ ਇਹ ਹੁੰਦੀ ਹੈ ਕਿ ਅੱਜ ਕੱਲ ਜੋ ਹਾਲਾਤ ਪੰਜਾਬ ਦੇ ਵਿੱਚ ਨੇ ਉੱਥੇ ਆਪਣੀ ਰੋਟੀ ਕਮਾਉਣੀ ਜਿਹੜੀ ਉਹਦੇ ਹੀ ਲਾਲੇ ਪਏ ਹੋਏ ਨੇ ਹਨਾ। ਸੋ ਹਰ ਕੋਈ ਆਪਣੀ ਰੋਟੀ ਕੱਪੜਾ ਮਕਾਨ ਇਹਨਾਂ ਜ਼ਰੂਰਤਾਂ ਤੋਂ ਉੱਪਰ ਉੱਠ ਕੇ ਜਿਹੜਾ ਸੋਚਣਾ ਔਖਾ ਹੋ ਗਿਆ ਇੱਕ ਜਿਹੜਾ ਮਿਡਲ ਕਲਾਸ ਦਾ ਇਨਸਾਨ ਹੈਗਾ। ਸੋ ਆਸਟ੍ਰੇਲੀਆ ਚ ਆ ਕੇ ਇਹ ਗੱਲ ਦੀ ਜ਼ਰੂਰ ਇੱਕ ਵਧੀਆ ਲੱਗਦਾ ਕਿ ਤੁਸੀਂ ਇਹਨਾਂ ਚੀਜ਼ਾਂ ਤੇ ਬਹੁਤ ਜ਼ਿਆਦਾ ਤੁਹਾਨੂੰ ਆਪਣਾ ਟਾਈਮ ਨਹੀਂ ਗਵਾਉਣਾ ਪੈਂਦਾ, ਜਲਦੀ ਤੁਸੀਂ ਆ ਕੇ 4-5 ਸਾਲ ਦੇ ਵਿੱਚ ਇੱਥੇ ਸੈਟਲ ਹੋ ਜਾਂਦੇ ਆ ਹਨਾ। ਆਪਣਾ ਰੋਟੀ ਕੱਪੜਾ ਮਕਾਨ ਜਿਹੜਾ ਉਹ ਆਰਾਮ ਦੇ ਨਾਲ ਜਿਹੜੀਆਂ ਜ਼ਰੂਰਤਾਂ ਉਹ ਤੁਹਾਡੀਆਂ ਚੱਲਣੀਆਂ ਸ਼ੁਰੂ ਹੋ ਜਾਂਦੀਆਂ, ਤੇ ਫੇਰ ਤੁਸੀਂ ਜਿਹੜੇ ਤੁਹਾਡੇ ਸ਼ੌਂਕ ਨੇ ਹਨਾ, ਜੋ ਤੁਹਾਡੇ ਸੁਪਨੇ ਜਿਹੜੇ ਤੁਸੀਂ ਉੱਥੇ ਰੋਟੀ ਕਮਾਉਣ ਦੇ ਜਿਹੜੇ ਬੋਝ ਦੇ ਥੱਲੇ ਦੱਬ ਕੇ ਰਹਿ ਜਾਂਦੇ, ਉਹਨਾਂ ਨੂੰ ਤੁਸੀਂ ਫੇਰ ਦੁਬਾਰਾ ਬਾਹਰ ਕੱਢਦੇ ਹੋ ਹਨਾ। ਤੇ ਚਾਹੇ ਉਹ ਗਾਉਣ ਦਾ ਹੋਵੇ, ਲਿਖਣ ਦਾ ਹੋਵੇ, ਜਾਂ ਮੇਰਾ ਸ਼ੌਂਕ ਲੈ ਲਓ ਵੀ ਮੈਂ ਹਰਮਨ ਰੇਡੀਓ ਤੇ ਤੁਹਾਡੇ ਸਾਰਿਆਂ ਨਾਲ ਗੱਲਾਂ ਬਾਤਾਂ ਕਰਦੀ, ਜੇ ਕੋਈ ਵੀ ਸ਼ੌਂਕ ਹੋਵੇ ਉਹ ਸ਼ੌਂਕਾਂ ਨੂੰ ਅਸੀਂ ਪਗਾਉਣਾ ਸ਼ੁਰੂ ਕਰ ਦਿੰਦੇ ਹਾਂ। ਉਹਨਾਂ ਸ਼ੌਂਕਾਂ ਦੇ ਵਿੱਚੋਂ ਇੱਕ ਜਿਹੜੀਆਂ ਸਿੱਖ ਗੇਮਸ ਨੇ ਉਹਨਾਂ ਦਾ ਇੱਕ ਸਬੂਤ ਉਹ ਵੀ ਹੈ ਕਿ ਹਰ ਕੋਈ ਖੇਡਾਂ ਨੂੰ ਵੀ ਮਾਣ ਰਿਹਾ, ਆਪਣੀਆਂ ਉਹਨਾਂ ਪੰਜਾਬੀ ਖੇਡਾਂ ਨੂੰ ਅਸੀਂ ਮਾਣਦੇ ਆ, ਹੰਡਾਉਂਦੇ ਆ, ਤੇ ਇਸ ਧਰਤੀ ਤੇ ਉਹਨਾਂ ਨੂੰ ਜ਼ਿੰਦਾ ਵੀ ਰੱਖਿਆ ਹੋਇਆ। ਸੋ ਤੁਸੀਂ ਕੀ ਕਹੋਗੇ ਇਸ ਬਾਰੇ ਵਿੱਚ ਕਿ ਇਹ ਸ਼ੌਂਕ ਤੁਹਾਨੂੰ ਕਦੋਂ ਸੀ, ਬਚਪਨ ਤੋਂ ਹੀ ਸੀ ਜਾਂ ਆਸਟ੍ਰੇਲੀਆ ਆ ਕੇ ਪਾਲਿਆ, ਜਾਂ ਆਸਟ੍ਰੇਲੀਆ ਆ ਕੇ ਇਹਨੂੰ ਦੁਬਾਰਾ ਤੁਸੀਂ ਨਿਖਾਰਨ ਦੀ ਕੋਸ਼ਿਸ਼ ਕਰ ਰਹੇ ਹੋ?
ਬਿਲਕੁਲ ਸਹੀ ਕਿਹਾ, ਆਸਟ੍ਰੇਲੀਆ ਆ ਕੇ ਮਤਲਬ ਦੁਬਾਰਾ ਤੋਂ ਮੈਂ ਇੱਕ ਮਤਲਬ ਇਹਨੂੰ ਮੈਨੂੰ ਸਪਿਰਿਟ ਮਿਲੀ ਮੇਰੇ ਸਾਰੇ ਫਰੈਂਡਾਂ ਤੋਂ, ਜਿੰਨਾ ਵੀ ਫਰੈਂਡ ਸਰਕਲ ਆ ਉਹ ਇੱਕ ਸਪਿਰਿਟ ਦੀ ਤਰ੍ਹਾਂ ਮੈਨੂੰ ਉਹਨਾਂ ਨੇ ਮਤਲਬ ਪੰਪ ਕੀਤਾ, ਮੈਂ ਦੁਬਾਰਾ ਤੋਂ ਲਿਖਣ ਲੱਗਿਆ। ਮੈਂ ਲਿਖਦਾ ਪਹਿਲਾਂ ਤੋਂ ਹੀ ਸੀਗਾ, ਮੈਨੂੰ ਸ਼ੌਂਕ ਸ਼ੁਰੂ ਤੋਂ ਹੀ ਸੀਗਾ। ਮੈਂ ਪਹਿਲਾਂ ਕਵੀਸ਼ਰੀ ਵਗੈਰਾ ਗਾਉਂਦਾ ਹੁੰਦਾ ਸੀ ਸਕੂਲ ਟਾਈਮ, ਕਿਉਂਕਿ ਸੰਤਾਂ ਦੇ ਸਕੂਲ ਚ ਪੜ੍ਹਦੇ ਸੀ, ਉਹ ਵਰਸੀ ਤੇ ਜਾਣਾ ਹੁੰਦਾ ਸੀ, ਸਾਰਾ ਤਿਆਰ ਕਰਦੇ ਸੀ, ਤੇ ਉੱਥੋਂ ਮੈਂ ਪਹਿਲਾਂ ਕਵੀਸ਼ਰੀਆਂ ਗਾਉਂਦਾ ਹੁੰਦਾ ਸੀ। ਫਿਰ ਹੌਲੀ ਹੌਲੀ ਮੈਂ ਲਿਖਣ ਦੀ ਕੋਸ਼ਿਸ਼ ਕੀਤੀ ਤੇ ਥੋੜਾ ਥੋੜਾ ਗੱਲ ਬਣਦੀ ਗਈ। ਮਤਲਬ ਪਹਿਲਾਂ ਮੇਰਾ ਥੋੜਾ ਫਰਕ ਰਹਿੰਦਾ ਹੁੰਦਾ ਸੀ, ਫਿਰ ਇੱਕ ਲਾਡੀ ਸੀਲੋ ਵਾਲਾ ਸੀ ਮੁੰਡਾ, ਉਹ ਮੇਰੇ ਨਾਲ, ਮੈਂ ਇੰਡੀਆ ਮਰੂਤੀ ਚ ਜੋਬ ਵੀ ਕਰਦਾ ਸੀ, ਉਹਦਾ ਸੌਂਗ ਆਇਆ ਸੀ ਫੇਲ ਕਰਾਤਾ ਨੀ ਬਾਪੂ ਦਾ ਪਟਵਾਰੀ, ਉਹ ਮੇਰੇ ਨਾਲ ਜਦੋਂ ਜੋਬ ਕਰਨ ਲੱਗਿਆ ਤੇ ਮੈਨੂੰ ਪਤਾ ਲੱਗਿਆ, ਮੈਂ ਕਿਹਾ ਯਾਰ ਵੀ ਮੈਨੂੰ ਤਾਂ ਬੜੀ ਖੁਸ਼ੀ ਤੈਨੂੰ ਮਿਲ ਕੇ, ਮੈਂ ਯਾਰ ਲਿਖਦਾ ਪਰ ਮੇਰਾ ਨਾ ਵਜਨ ਵੱਧਦਾ ਘਟਦਾ ਹੁੰਦਾ, ਤੇ ਉਹ ਬੰਦੇ ਨੇ ਮੈਨੂੰ ਤੁੱਕ ਬੰਦੀ ਕਰਨੀ, ਤੁਸੀਂ ਮੈਨੂੰ ਸਲਾਮ ਕਰਨਾ, ਉਹ ਬੰਦੇ ਨੂੰ ਉਮਰ ਭਰ ਮੈਂ ਯਾਦ ਰੱਖੂਗਾ, ਉਹਨੇ ਮੈਨੂੰ ਮੇਰਾ ਵਜਨ ਸੀ ਜਿਹੜਾ ਉਹ ਮੈਨੂੰ ਇੱਕ ਟ੍ਰਿਕ ਦੱਸਿਆ ਉਹਨੇ,
ਠੀਕ ਹੈ,
ਉਹ ਚੀਜ਼ ਨੂੰ ਮੈਂ ਫਿਰ ਅੱਗੇ ਕੀਤਾ। ਫਿਰ ਮੈਂ ਗਾਣੇ ਲਿਖਣੇ ਸ਼ੁਰੂ ਕੀਤੇ ਤੇ ਲਿਖ ਲਿਖ ਆਪੇ ਦੇਖਦਾ ਗਿਆ ਤੇ ਮੈਨੂੰ ਆਪ ਨੂੰ ਪਤਾ ਲੱਗੀ ਗਿਆ ਵੀ ਹਾਂਜੀ ਵੀ ਹੁਣ ਗਾਉਣ ਵਾਲੇ ਗੱਲ ਬਣਦੀ ਆ, ਵੀ ਮੇਰਾ ਵਜਨ ਬਰਾਬਰ ਆਉਂਦਾ।
ਬਿਲਕੁਲ ਨਹੀਂ, ਤੁਸੀਂ ਬਹੁਤ ਵਧੀਆ ਔਰ ਸੁਰ ਚ ਵੀ ਗਾਉਂਦੇ ਵੀ ਹੋ, ਜਿੰਨਾ ਸੋਹਣਾ ਲਿਖਦੇ ਹੋ ਉਨਾ ਸੋਹਣਾ ਗਾਉਂਦੇ ਵੀ ਹੋ। ਸੋ ਲਓ ਜੀ, ਧਨੀ ਸਾਹਿਬ ਕਹਿ ਰਹੇ ਨੇ ਕਿ ਦਰਸ਼ਨ ਨੂੰ ਕਹੋ ਧਾਰਮਿਕ ਵਾਰ ਵੀ ਸੁਣਾਵੇ। ਸੋ ਕੋਈ ਧਾਰਮਿਕ ਵਾਰ ਵੀ ਤੁਸੀਂ ਜੇ ਲਿਖਦੇ ਹੋ ਤਾਂ ਜ਼ਰੂਰ ਸਾਡੇ ਨਾਲ ਸਾਂਝੀ ਕਰੋ।
ਮੈਂ ਲਿਖੀਆਂ ਵੀ ਨਹੀਂ ਜੀ, ਪਰ ਜਿਹੜੀ ਚੀਜ਼ ਨੂੰ ਮੈਂ ਮੇਨ ਆਪਣੀ ਕੁੰਜੀ ਸਮਝਦਾ ਵੀ ਜਿਹਨੇ ਮੈਨੂੰ ਗਾਇਕੀ ਦੀ ਤੇ ਲਿਖ ਮਤਲਬ ਉਸ ਤੋਂ ਬਾਅਦ ਹੀ ਲਿਖਣਾ ਸ਼ੁਰੂ ਹੋਇਆ, ਮਤਲਬ ਪਹਿਲਾਂ ਮੈਂ ਗਾਉਣ ਲੱਗਿਆ ਸੀਗਾ, ਉਹ ਛੋਟੇ ਸਾਹਿਬਜ਼ਾਦਿਆਂ ਦੀ ਕਵੀਸ਼ਰੀ ਸੀਗੀ, ਉਹ ਦਾਸ ਪਹਿਰਿਆਂ ਦੀ ਸੀਗੀ, ਤੇ ਅਸੀਂ ਉਹਨੂੰ ਦੋ ਜਾਣੇ ਗਾਇਆ ਸੀ, ਤੇ ਉਹ ਤੋਂ ਬਾਅਦ ਉਹਨੂੰ ਮੈਨੂੰ ਲਰਨ ਕਰਨ ਨੂੰ ਉਹਦਾ ਮਤਲਬ ਐਕਸੈਂਟ ਕੈਚ ਕਰਨ ਨੂੰ ਮੈਨੂੰ ਟਾਈਮ ਲੱਗਿਆ ਸੀ, ਪਰ ਉਸ ਤੋਂ ਬਾਅਦ ਫਿਰ ਮੈਂ ਜਿਹੜੀ ਵੀ ਕੋਈ ਕਵੀਸ਼ਰੀ ਫੜਦਾ ਸੀ ਤੇ ਮੈਂ ਉਹਨੂੰ ਹੱਥ ਚ ਫੜ ਕੇ ਉਹਦੀ ਕੱਢ ਕੇ ਦੇ ਦਿੰਦਾ ਸੀ ਵੀ ਇਹਦੀ ਆਹ ਲੈਣ ਨਾਲ ਹੀ ਗਾ ਹੋਣੀ ਆ, ਉਹਦੇ ਮੈਂ ਤੁਹਾਨੂੰ ਮੈਂ ਦੁਪਹਿਰੇ ਮੈਂ ਤੁਹਾਡੇ ਨਾਲ ਸਾਂਝੀ ਕਰਦਾ।
ਬਹੁਤ ਬਹੁਤ ਸ਼ੁਕਰੀਆ ਹਾਂ।
ਅੱਛੇ ਸ਼ੇਰ ਖਾਨ ਵਿੱਚ ਦਰਬਾਰ ਦੇ ਐਵੇਂ ਖਾਮ ਖਾਮ ਸੂਮਾ ਤਾਈ ਮਾਰ ਦੇ ਖੋਪੀ ਅੱਲਾ ਦਾ ਕਿਉਂ ਦਿਲ ਚੋਂ ਬਸਾਰ ਦੇ ਤੂੰ ਤਾਂ ਬਣ ਕੇ ਸਿਆਣਾ ਪੁੱਠੀ ਚੱਕੀ ਗੇੜਦਾ ਮੀਆਂ ਛੱਡ ਕੇ ਸੂਰਜ ਦੋਜ ਕਿਸ ਹੇੜਦਾ ਮੀਆਂ ਛੱਡ ਕੇ ਸੂਰਜ ਦੋਜ ਕਿਸ ਹੇੜਦਾ ਅੱਗ ਵਿੱਚ ਕਫਲਾਂ ਨੂੰ ਜਾਵੇ ਸਾੜਿਆ ਇਹਨਾਂ ਬਾਲਕਾਂ ਨੇ ਤੇਰਾ ਕੀ ਵਿਗਾੜਿਆ ਕੀੜੀ ਉੱਪਰੀ ਕੱਟ ਕੇ ਘਾਹ ਤੋਂ ਚਾੜਿਆ ਲਾਲ ਇੱਟਾਂ ਨਾਲ ਪੰਨਾ ਸੋਚਣਾ ਜਨਾਬ ਨੇ ਛੱਡੋ ਬੱਚਿਆਂ ਨੂੰ ਆਖਿਆ ਸ਼ੇਰ ਖਾਨ ਬਾਬ ਨੇ ਛੱਡੋ ਬੱਚਿਆਂ ਨੂੰ ਆਖਿਆ ਸ਼ੇਰ ਖਾਨ ਬਾਬ ਨੇ ਇਸ ਨੂੰ ਮੈਂ ਆਪਦੀ ਕੁੰਜੀ ਮੰਨਦਾ ਵੀ ਜਿਹਨੇ ਮੇਰੇ ਲਈ ਇਹ ਸਾਰਾ ਰਾਹ ਖੁੱਲਿਆ।
ਬਹੁਤ ਵਧੀਆ, ਬਹੁਤ ਹੀ ਵਧੀਆ ਗਾਇਆ। ਔਰ ਤੁਸੀਂ, ਇਹ ਬੜੀ ਖੁਸ਼ੀ ਹੁੰਦੀ ਹੈ ਕਿ ਜਦੋਂ ਤੁਹਾਡੇ ਵਰਗੇ ਨੌਜਵਾਨਾਂ ਨੂੰ ਅਸੀਂ ਇਹੋ ਜਿਹੀ ਗਾਇਕੀ ਦੇ ਨਾਲ ਜੁੜੇ ਵੇਖਦੇ ਹਾਂ। ਸੋ ਸੱਚੀ ਫਖਰ ਹੁੰਦਾ ਔਰ ਇਹ ਵੀ ਉਮੀਦ ਲੱਗਦੀ ਹੈ ਕਿ ਨਹੀਂ ਜੀ, ਪੰਜਾਬੀ ਵਿਰਸਾ ਜਿਹੜਾ ਸਾਡੀ ਪੰਜਾਬੀ ਗਾਇਕੀ ਹੈ ਉਹ ਚੰਗੇ ਹੱਥਾਂ ਦੇ ਵਿੱਚ ਵੀ ਹੈ। ਸੋ ਬਾਕੀ ਪੰਜੇ ਉਂਗਲਾਂ ਬਰਾਬਰ ਨਹੀਂ ਹੁੰਦੀਆਂ ਜੀ। ਬਹੁਤ ਵਧੀਆ, ਸਾਡੇ ਵੱਲੋਂ ਬਹੁਤ ਬਹੁਤ ਸ਼ੁਭਕਾਮਨਾਵਾਂ। ਇਸੇ ਤਰ੍ਹਾਂ ਤੁਸੀਂ ਆਪਣੀ ਜਿਹੜੀ ਗਾਇਕੀ ਇਹਨੂੰ ਅੱਗੇ ਰੱਖੋ ਤੇ ਅਰਸ਼ ਮੱਲੀ ਹੁਣਾਂ ਦੀ ਫਰਮਾਇਸ਼ ਜਿਹੜੀ ਆਈ ਸੀਗੀ ਉਹ ਵੀ ਪੂਰੀ ਕਰ ਦੋ ਜੀ।
ਜ਼ਰੂਰ ਜੀ ਜ਼ਰੂਰ। ਉਹਨਾਂ ਦਾ ਮੇਰੇ ਖਿਆਲ ਰੋਡ ਰੇਂਜਰ ਵਾਲੀ ਆਈ ਸੀ ਨੀ?
ਹਾਂਜੀ ਹਾਂਜੀ।
ਓਕੇ, ਉਸ ਤੋਂ ਪਹਿਲਾਂ ਮੈਂ ਇੱਕ ਹੋਰ ਮੈਂ ਗਾਣਾ ਲਿਖਿਆ, ਮੈਂ ਉਹ ਜ਼ਰੂਰ ਮੈਂ ਸ਼ੇਅਰ ਕਰਨਾ ਚਾਹੁੰਦਾ। ਉਹ ਵੀ ਕਰੂੰਗਾ ਨਾਲ। ਉਹ ਹੈਗਾ ਜੀ, ਉਹਦਾ ਮੈਂ ਅੱਜ ਲਿਖਿਆ ਹੀ ਆ, ਉਹਦੇ ਮੈਂ ਦੋ ਪੈਰੀ ਤੁਹਾਡੇ ਨਾਲ ਸਾਂਝੀ ਕਰਦਾ।
ਜੀ ਜੀ।
ਪਿਆਰ ਸਾਡੇ ਨਾਲ ਪਾ ਕੇ ਬਹਿ ਗਿਆ ਸਿਡਨੀ ਤੂੰ ਜਾ ਕੇ ਜੇ ਆਉਂਦੀ ਨਾ ਨਿਭਾਉਣੀ ਕਾ ਤੋ ਗੇ ਅਸੀਂ ਗਾ ਲਾ ਕੇ ਸੱਤ ਸਾਲ ਹੋ ਗਏ ਗੇੜਾ ਵੀ ਨਾ ਮਾਰਿਆ ਹੱਦੋਂ ਵੱਧ ਕੇ ਤੂੰ ਸੱਚੀ ਹੱਦ ਕਰਤੀ ਹੜਾ ਹੜਾ ਵਤਨਾ ਨੂੰ ਆ ਜਾ ਸੋਹਣਿਆ ਅੱਜ ਵੀ ਪ੍ਰੀਤੀ ਤੇਰੀ ਵੇਟ ਕਰਦੀ ਓ ਹੁਣ ਤਾਂ ਤੂੰ ਵਤਨਾ ਨੂੰ ਆ ਜਾ ਸੋਹਣਿਆ ਅੱਜ ਵੀ ਪ੍ਰੀਤੀ ਤੇਰੀ ਵੇਟ ਕਰਦੀ ਉੱਠਦੀ ਜਾਂ ਬਹਿੰਦੀ ਨੂੰ ਤਰੇੜਾਂ ਆਉਂਦੀਆਂ ਉਹ ਪਹਿਲੀ ਮੁਲਾਕਾਤ ਦਿਨ ਯਾਦ ਕਰਕੇ ਅੱਖਾਂ ਥੱਲੇ ਕਾਲ ਸੁਨੇ ਡੇਰੇ ਲਾਰੇ ਨੇ ਯਾਦ ਤੇਰੀ ਛੱਡੂਗੀ ਹਲਾਲ ਕਰਕੇ ਬਦਲੇ ਰੁਮਾਲ ਜਿਹੜੀ ਦੇ ਗਿਆ ਨਿਸ਼ਾਨੀ ਪੱਗ ਵਾਲੀ ਫੋਟੋ ਚੁੰਮ ਚੁੰਮ ਤਰਦੀ ਹੜਾ ਹੜਾ ਵਤਨਾ ਨੂੰ ਆ ਜਾ ਸੁਣਿਆ ਅੱਜ ਵੀ ਪ੍ਰੀਤੀ ਤੇਰੀ ਵੇਟ ਕਰਦੀ ਹਾਂ ਹੁਣ ਤਾਂ ਤੂੰ ਵਤਨਾ ਨੂੰ ਆ ਜਾ ਸੁਣਿਆ ਅੱਜ ਵੀ ਪ੍ਰੀਤੀ ਤੇਰੀ ਵੇਟ ਕਰਦੀ
ਨਵਾਂ ਲਿਖਿਆ ਜੀ ਸੌਂਗ ਮੈਂ। ਬਹੁਤ ਵਧੀਆ। ਅੱਛਾ ਦਰਸ਼ਨ, ਇਹ ਦੱਸੋ ਕਿ ਤੁਸੀਂ ਬਹੁਤ ਵਧੀਆ ਲਿਖਦੇ ਹੋ, ਕਦੀ ਰਿਕਾਰਡ ਕਰਾਉਣ ਬਾਰੇ ਸੋਚਿਆ ਜਾਂ ਕੋਈ ਗੀਤ ਰਿਕਾਰਡ ਕਰਵਾਇਆ ਤੁਸੀਂ?
ਫਿਲਹਾਲ ਨਹੀਂ ਜੀ, ਪਰ ਲੱਗਦਾ ਕਿ ਹੁਣ ਜਲਦੀ ਆ ਮੇਰਾ ਸੌਂਗ ਆ ਰਿਹਾ ਜੀ। ਉਹਦੇ ਚੱਲਦੀ ਆ ਸਾਡੀ ਡਿਸਕਸ਼ਨ ਸੁਖ ਪ੍ਰੋਡਕਸ਼ਨ ਨਾਲ
ਜੀ,
ਮੈਂ ਰਿਲੀਜ਼ ਕਰ ਰਿਹਾ ਜੀ।
ਆਸਟ੍ਰੇਲੀਆ ਦੇ ਵਿਚ ਗੱਲ ਕਰੀਏ ਤੇ ਪੰਜਾਬੀ ਟੈਲੈਂਟ ਨਾਲ ਭਰਿਆ ਪਿਆ ਔਰ ਬਹੁਤ ਵਧੀਆ ਲੱਗਦਾ ਜਦੋਂ ਟੈਲੈਂਟ ਸਾਹਮਣੇ ਆਉਂਦਾ ਔਰ ਅਸੀਂ ਸਾਰੇ ਹੀ ਕੋਸ਼ਿਸ਼ ਕਰੀ ਦੀ ਹੈ ਕਿ ਜਿਹੜੇ ਪੰਜਾਬ ਦੇ ਵਿਚ ਜੋ ਟੈਲੈਂਟ ਹੈ ਹੀ ਪਰ ਆਸਟ੍ਰੇਲੀਆ ਦੇ ਵਿਚ ਜਿਹੜਾ ਪੰਜਾਬੀ ਟੈਲੈਂਟ ਆ ਉਹਨੂੰ ਜ਼ਰੂਰ ਮੌਕਾ ਮਿਲੇ, ਉਹ ਜ਼ਰੂਰ ਅੱਗੇ ਆਵੇ। ਸੋ ਕਿਸੇ ਵੇਲੇ ਥੋੜੀ ਜਿਹੀ ਹੱਲਾਸ਼ੇਰੀ ਦੇ ਨਾਲ ਹੀ ਜਿਹੜੀ ਹੈ ਉਹ ਤੁਸੀਂ ਬਹੁਤ ਵਧੀਆ ਕੁਛ ਕਰ ਗੁਜ਼ਰਦੇ ਹੋ, ਕੁਛ ਵਧੀਆ ਕਾਰਗੁਜ਼ਾਰੀ ਕਰ ਦਿਖਾਉਂਦੇ ਹੋ। ਸੋ ਬਹੁਤ ਹੀ ਸੋਹਣੇ ਗੀਤ ਔਰ ਬਹੁਤ ਹੀ ਸੋਹਣੀ ਆਵਾਜ਼, ਜ਼ਰੂਰੀ ਤੁਹਾਨੂੰ ਅੱਗੇ ਆਉਣਾ ਚਾਹੀਦਾ ਹੈ ਜੀ। ਤੇ ਇਹੋ ਜਿਹੀ ਗਾਇਕੀ ਦੀ ਜਿਹੜੀ ਬਹੁਤ ਜ਼ਰੂਰਤ ਹੈ ਪੰਜਾਬੀ ਖੇਤਰ ਦੇ ਵਿਚ। ਸੋ ਹੋਰ ਦੱਸੋ, ਤੁਸੀਂ ਕੁਛ ਹੋਰ ਸੁਣਾਉਣ ਲੱਗੇ ਸੀਗੇ? ਹਾਂਜੀ,
ਹੋਰ ਮੈਂ ਕਾਫੀ ਹੀ ਲਿਖੇ ਹੋਏ ਨੇਗੇ ਤੇ ਇੱਕ ਮੇਰਾ ਸੌਂਗ ਮੈਂ ਪਹਿਲਾਂ ਵੀ ਅਪਡੇਟ ਕੀਤਾ ਸੀ, ਉਹ ਮੈਨੂੰ ਲੱਗਦਾ ਜਿਹੜੇ ਬਾਅਦ ਚ ਸਰੋਤੇ ਮੇਰੇ ਨਾਲ ਜੁੜੇ ਨੇਗੇ ਨਹੀਂ ਉਹਨਾਂ ਤੱਕ ਪਹੁੰਚਿਆ, ਉਹ ਮੈਂ ਬਹੁਤ ਦੇਰ ਪਹਿਲਾਂ ਪਾਇਆ ਸੀ, ਉਹ ਮੈਂ ਲਾਈਨਾਂ ਤੁਹਾਡੇ ਨਾਲ ਤੁਹਾਡੇ ਜ਼ਰੀਏ ਸਾਂਝੀਆਂ ਕਰਦਾ। ਛੱਡ ਖੈੜਾ ਬਾੜਦਾ ਤੂੰ ਲੋਕ ਲੈ ਚਲਾ ਲੈ ਰੱਖ ਲਾ ਵੇ ਨਾਰ ਜਾਂ ਤੂੰ ਡਾਲੇ ਰੇ ਕਮਾਲ
ਮੈਨੂੰ ਤੇਰੀ ਰੇ ਦੀ ਥੋੜ ਬਸ ਰਿਹਾ ਕਰ ਕੋਲ, ਤੇਰੀ ਰੇ ਦੀ ਥੋੜ ਬਸ ਰਿਹਾ ਕਰ ਕੋਲ, ਦਿਨ ਤੇਰੇ ਦੁਨੀਆ ਬਰੰਗੀ ਲੱਗਦੀ, ਮੈਨੂੰ ਕਾਸੇ ਦੀ ਨਾ ਲੋੜ, ਆਲਾ ਹੱਥ ਰਹੀਆਂ ਜੋੜ ਬਸ, ਨਾਰ ਤੇਰੀ ਤੇਰੇ ਤੋਂ ਪਿਆਰ ਮੰਗਦੀ, ਮੈਨੂੰ ਕਾਸੇ ਦੀ ਨਾ ਲੋੜ, ਆਲਾ ਹੱਥ ਰਹੀਆਂ ਜੋੜ ਬਸ, ਨਾਰ ਤੇਰੀ ਤੇਰੇ ਤੋਂ ਪਿਆਰ ਮੰਗਦੀ, ਨਾ ਮੈਂ ਉਹਨਾਂ ਵਿੱਚੋਂ ਜਿਹੜੀਆਂ ਡਿਮਾਂਡਾਂ ਕਰਦੀਆਂ, ਨਿੱਕੀ ਨਿੱਕੀ ਗੱਲ ਉੱਤੇ ਚੰਨਾ ਲੜਦੀਆਂ, ਨਾ ਮੈਂ ਉਹਨਾਂ ਵਿੱਚੋਂ ਜਿਹੜੀਆਂ ਡਿਮਾਂਡਾਂ ਕਰਦੀਆਂ, ਨਿੱਕੀ ਨਿੱਕੀ ਗੱਲ ਉੱਤੇ ਚੰਨਾ ਲੜਦੀਆਂ, ਇੱਕ ਵੀਕ ਦਾ ਵਿਛੋੜਾ ਚੱਲ ਹੁੰਦਾ ਨਾ ਬੇਪੋਰਾ, ਵੀਕ ਦਾ ਵਿਛੋੜਾ ਚੱਲ ਹੁੰਦਾ ਨਾ ਬੇਪੋਰਾ, ਰਾਤ ਚੰਦਰੀ ਕਾਲੀ ਮੈਨੂੰ ਰਹਿੰਦੀ ਡੰਗਦੀ, ਮੈਨੂੰ ਕਾਸੇ ਦੀ ਨਾ ਲੋੜ, ਆਲੇ ਹੱਥ ਰਹੀਆਂ ਜੋੜ ਬਸ, ਨਾਰ ਤੇਰੀ ਤੇਰੇ ਤੋਂ ਪਿਆਰ ਮੰਗਦੀ, ਮੈਨੂੰ ਕਾਸੇ ਦੀ ਨਾ ਲੋੜ, ਆਲੇ ਹੱਥ ਰਹੀਆਂ ਜੋੜ ਬਸ, ਨਾਰ ਤੇਰੀ ਤੇਰੇ ਤੋਂ ਪਿਆਰ ਮੰਗਦੀ। ਸੋ ਇਹ ਪੂਰਾ ਮੈਂ ਪਾਊਂਗਾ ਕਦੇ ਅਪਡੇਟ, ਸ਼ਾਇਦ ਇਹਨੂੰ ਰਿਕਾਰਡ ਕਰਾਈਏ।
ਜੀ ਜੀ, ਬਹੁਤ ਵਧੀਆ। ਔਰ ਵੈਸੇ ਤੁਸੀਂ ਕਿਹਨੂੰ ਸੁਣਨਾ ਪਸੰਦ ਕਰਦੇ ਹੋ, ਤੁਹਾਡੇ ਫੇਵਰੇਟ ਸਿੰਗਰ ਕੌਣ ਨੇ ਜਿਨ੍ਹਾਂ ਨੂੰ ਤੁਸੀਂ ਐਡਮਾਇਰ ਕਰਦੇ ਹੋ, ਜਿਨ੍ਹਾਂ ਨੂੰ ਸੁਣਨਾ ਤੁਸੀਂ ਪਸੰਦ ਕਰਦੇ ਹੋ?
ਮੈਂ ਮਨਮੋਹਨ ਬਾਰਸ ਨੂੰ ਜੀ, ਉਹਨਾਂ ਦੇ ਕਿਉਂਕਿ ਸਿੱਧੇ ਜੇ ਲਾਓ ਜੀ ਹੁੰਦੇ ਨੇਗੇ, ਤੇ ਤਕਰੀਬਨ ਮੈਂ ਸਾਰੇ ਨੂੰ ਸੁਣਦਾ, ਪਰ ਬਹੁਤਾ ਮੈਂ ਸੁਣਦਾ ਨੀ ਜੀ, ਕਿਉਂਕਿ ਕਾਰਨ ਇਹ ਆ ਵੀ ਮੇਰੇ ਤੋਂ ਮਿਕਸ ਅਪ ਨਾ ਹੋ ਜਾ। ਮੈਂ ਜ਼ਿਆਦਾਤਰ ਮੇਰਾ ਜਿਹੜਾ ਟਾਈਮ ਸਪੈਂਡ ਹੁੰਦਾ ਮੇਰੇ, ਮੈਂ ਵੱਖਰਾ ਜਿਹਾ ਸੁਣਦਾ, ਮੈਂ ਸੁਣਦਾ ਜ਼ਿਆਦਾਤਰ ਤਾਂ ਮੈਂ ਜਰਨਲਿਸਟ ਹੀ ਸੁਣਦਾ ਰਹਿੰਦਾ ਜੀ। ਓਦਾਂ ਮੈਂ ਪੁਰਾਣਿਆਂ ਦੇ ਵਿੱਚੋਂ ਗੁਰਦਾਸਮਾਨ ਸਾਹਿਬ ਦੇ ਵੀ ਸੁਣਦਾ, ਮੈਂ ਪੁਰਾਣਿਆਂ ਜ਼ਿਆਦਾਤਰ ਮੈਂ ਪੁਰਾਣਿਆਂ ਚੋਂ ਸੁਣਦਾ ਜਦੋਂ ਵੀ ਸੁਣਦਾ ਮੈਂ, ਤੇ ਸਤਿੰਦਰ ਸਰਤਾਜ ਜੀ ਨੂੰ ਸੁਣਦਾ ਮੈਂ, ਤੇ ਵਧੀਆ ਮਤਲਬ ਗੀਤਾਂ ਨੂੰ ਮੈਂ ਸੁਣਦਾ ਤਾਂ ਕਿ ਮੇਰੀ ਵੀ ਮਤਲਬ ਵਧੀਆ ਗੀਤ ਲਿਖਣ ਦੀ ਆਦਤ ਹੋਵੇ। ਜ਼ਿਆਦਾਤਰ ਮੇਰੀ ਮਤਲਬ ਉਹਨਾਂ ਦੇ ਮੈਂ ਮੇਰੇ ਗੀਤਾਂ ਦੇ, ਹਾਂਜੀ ਤਕਰੀਬਨ ਝਲਕ ਜੀ ਮੈਂ ਉਹਨਾਂ ਦੀ ਰੱਖਦਾ, ਕੋਸ਼ਿਸ਼ ਕਰਦਾ ਵੀ ਉਦਾਂ ਦੇ ਹੋਣ, ਤੇ ਹਰਜੀਤ ਹਰਮਨ ਹੋ ਗਿਆ, ਸਾਰਿਆਂ ਨੂੰ ਤਕਰੀਬਨ ਸੁਣ ਲਈਦਾ। ਹਾਂਜੀ ਹਾਂਜੀ ਹਾਂਜੀ, ਮਤਲਬ ਮੈਂ ਠੇਠ ਜੇ ਮਤਲਬ ਹਾਂਜੀ ਹਾਂਜੀ
ਬਿਲਕੁਲ ਜੀ, ਜ਼ਿੰਦਗੀ ਦੇ ਨਾਲ ਜੁੜੇ ਹੋਏ, ਸੋ ਜੋ ਸਾਧ ਮੁਰਾਦੇ ਜਾਂ ਜਿਹੜੇ ਗੀਤ ਹੁੰਦੇ ਉਹ ਦਿਲਾਂ ਤੇ ਜ਼ਿਆਦਾ ਅਸਰ ਕਰਦੇ ਨੇ। ਸੋ ਬਹੁਤ ਵਧੀਆ, ਬਹੁਤ ਵਧੀਆ ਲੇਖਣੀ ਵੀ ਹੈ ਜੀ ਤੁਹਾਡੀ। ਤੇ ਲਓ ਜੀ, ਅਰਸ਼ ਮੱਲੀ ਹੁਣਾਂ ਦੀ ਜਿਹੜੀ ਫਰਮਾਇਸ਼ ਆਈ ਹੋਈ ਹੈ ਜੀ, ਉਹ ਮੈਨੂੰ ਲੱਗਦਾ ਉਹ ਵਾਲਾ ਨੀ ਤੁਸੀਂ ਅਜੇ ਤੱਕ ਸੁਣਾਇਆ। ਹਾਂ
ਜ਼ਰੂਰ ਜੀ, ਮੈਂ ਕਰਦਾ ਹੂੰ। ਹੋਕਾ ਤੋਂ ਮਿੱਤਰਾਂ ਦੀ ਯਾਰੋ ਫੁੱਲਾਂ ਉੱਤੇ ਤਰਦੀ, ਆਟੋ ਦੇ ਲਸੰਸ ਤਾਂ ਮਡੀਰੀ ਰੇ ਚੱਕੀ ਫਿਰਦੀ, ਜਦੋਂ ਉੱਤਰੇ ਤਰਾ ਹੀ ਐਡੀ ਲੇਟਦੀ, ਬਣ ਜਾਂਦਾ ਹੋਰ ਡੇਂਜਰਾ, ਕਿਤੇ ਸਮਝੀ ਨਾ ਆਟੋ ਮਿੱਤਰਾਂ ਦਾ ਰੋਡ ਰੇਂਜਰਾ, ਔਰ ਕਿਤੇ ਸਮਝੀ ਨਾ ਆਟੋ ਦੱਬੀ ਫਿਰਦਾ ਨੀ ਸਾਡੇ ਆਲਾ ਰੋਡ ਰੇਂਜਰਾ, ਉਹਨਾਂ ਦੀ ਨਾ ਗਿਣਤੀ ਡਰਾਈਵਰਾਂ ਚ ਕਰਿਓ, ਜਿੰਨਾ ਲਏ ਨੇ ਲਸੰਸ ਬਟੂਏ ਚ ਪਾਉਣ ਨੂੰ, ਹੋ ਟੋਕਾਂ ਉੱਤੇ ਕੱਥੇ ਜਾਰੂ ਲੱਗਣੇ ਰਿਵਰਸ, ਬਸ ਚਸਕਾ ਇਹ ਠੁੱਕ ਯਾਰਾਂ ਚ ਬਣਾਉਣ ਨੂੰ, ਕੰਮ ਹੀ ਹੋਣਾ ਦੇ ਤਾਂ ਭਾਦੋ ਦੇ ਮਹੀਨੇ, ਕੰਨਾਂ ਚ ਪਵਾ ਹੋਣਾ ਮੁੰਦਰਾ, ਕਿਤੇ ਸਮਝੀ ਨਾ ਆਟੋ ਦੱਬੀ ਫਿਰਦਾ ਨੀ ਸਾਡੇ ਆਲਾ ਰੋਡ ਰੇਂਜਰਾ, ਹੋ ਕਿਤੇ ਸਮਝੀ ਨਾ ਆਟੋ ਦੱਬੀ ਫਿਰਦਾ ਨੀ ਮਿੱਤਰਾਂ ਦਾ ਰੋਡ ਰੇਂਜਰਾ, ਉਹ ਲੰਮੇ ਹਾਂ ਰੂਟਾਂ ਦੀ ਗੱਲ ਸਮਝ ਨਾ ਆਉਂਦੀ, ਜਿਨ੍ਹਾਂ ਨੂੰ ਵੀ ਆਲਸ ਪਿਆਰੀ, ਹੋ ਜਾਗ ਜਾਗ ਜਿਹੜਾ ਕੱਢੇ ਜਗਰਾਤੇ, ਰੋੜਾਂ ਉੱਤੇ ਹੋ ਦੀ ਸਰਦਾਰੀ ਆ, ਜਾਨ ਤਲੀ ਤੇ ਟਿਕਾਉਂਦੇ ਪੁੱਤ ਮਾਵਾਂ ਦੇ, ਅੱਖਾਂ ਚ ਉਡਾਹੀਆਂ ਨੀਂਦਰਾ, ਕਿਤੇ ਸਮਝੀ ਨਾ ਆਟੋ ਦੱਬੀ ਫਿਰਦਾ ਨੀ ਮਿੱਤਰਾਂ ਦਾ ਰੋਡ ਰੇਂਜਰਾ, ਹੋ ਕਿਤੇ ਸਮਝੀ ਨਾ ਆਟੋ ਦੱਬੀ ਫਿਰਦਾ ਨੀ ਸਾਡੇ ਆਲਾ ਰੋਡ ਰੇਂਜਰਾ, ਓਏ ਆਟੋ ਵਾਲਿਆਂ ਨੂੰ ਦਰਸ਼ਨ ਕਰਦਾ ਸਲਾਮ ਬਈ, ਜਿਹੜੇ ਖਿੱਚ ਖਿੱਚ ਲਾਉਂਦੇ ਗੇੜੇ ਵਾਰਦੇ, ਉਹ ਛੱਡ ਕੇ ਡਰਾਈਵਰੀ ਕੀ ਹੋਰ ਲੱਭ ਲੋ ਕੰਮ, ਜਿਹੜੇ ਹਿੱਲ ਤੇ ਬਰੇਕਾਂ ਯਾਰੋ ਮਾਰਦੇ, ਉਹ ਕੈਨ ਵਰਤ ਚਲਾਉਣਾ ਗੱਲ ਸੁਪਨਾ ਰਹੀ, ਬੋਲਵੋ ਅਵੇਕੋ ਹੀ ਚੈਲੇਂਜਰਾ, ਕਿਤੇ ਸਮਝੀ ਨਾ ਆਟੋ ਦੱਬੀ ਫਿਰਦਾ ਨੀ ਮਿੱਤਰਾਂ ਦਾ ਰੋਡ ਰੇਂਜਰਾ,
ਕਿਤੇ ਸਮਝੀ ਨਾ ਆਟੋ ਦੱਬੀ ਫਿਰਦਾ ਨੀ ਮੈਂ ਤੇਰਾ ਦਾ ਰੋਡ ਰੇਂਜਰਾ। ਥੈਂਕ ਯੂ।
ਬਹੁਤ ਵਧੀਆ ਜੀ, ਬਹੁਤ ਵਧੀਆ। ਸੋ ਉਮੀਦ ਕਰਦੀ ਹਾਂ ਅਰਸ਼ ਮੱਲੀ ਹੋਣਾ ਦੇ ਨਾਲ ਬਾਕੀ ਸਾਰੇ ਸਾਡੇ ਸਰੋਤਿਆਂ ਨੇ ਵੀ ਜ਼ਰੂਰ ਪਸੰਦ ਕੀਤਾ ਹੋਣਾ ਜੀ। ਸੋ ਬਹੁਤ ਵਧੀਆ ਦਰਸ਼ਨ, ਮੈਨੂੰ ਬਹੁਤ ਵਧੀਆ ਲੱਗਾ ਗੱਲਬਾਤ ਕਰਕੇ ਤੁਹਾਡੇ ਨਾਲ, ਔਰ ਉਸ ਤੋਂ ਵੀ ਜ਼ਿਆਦਾ ਵਧੀਆ ਲੱਗਾ ਤੁਹਾਡੇ ਜਿਹੜੇ ਗੀਤ ਹੈ ਉਹਨਾਂ ਨੂੰ ਸੁਣ ਕੇ ਮਜ਼ਾ ਆ ਗਿਆ ਬਿਲਕੁਲ। ਸਾਡੇ ਸਾਰੇ ਹਰਮਨ ਪਰਿਵਾਰ ਵੱਲੋਂ ਸ਼ੁਭ ਕਾਮਨਾਵਾਂ ਨੇ ਜੀ। ਜ਼ਿੰਦਗੀ ਦੇ ਵਿੱਚ ਖੂਬ ਤਰੱਕੀਆਂ ਕਰੋ, ਖੂਬ ਨਾਮ ਕਮਾਓ, ਤੇ ਉਸ ਤੋਂ ਵੀ ਜ਼ਿਆਦਾ ਕਿ ਇਸੇ ਤਰ੍ਹਾਂ ਹਲੀਮੀ ਵਿੱਚ ਰਹੋ, ਇਸੇ ਤਰ੍ਹਾਂ ਜਿਹੜਾ ਪੈਰ ਆਪਣੇ ਜ਼ਮੀਨ ਤੇ ਰੱਖੋ ਤੇ ਆਪਣੀਆਂ ਜਿਹੜੀਆਂ ਖਾਹਿਸ਼ਾਂ ਉਮੀਦਾਂ ਨੇ ਉਹ ਜ਼ਰੂਰ ਅਸਮਾਨ ਨੂੰ ਛੂਣ ਦਿਓ ਉਹਨਾਂ ਨੂੰ। ਸੋ ਉਮੀਦ ਕਰਦੀ ਹਾਂ ਜੀ ਆਉਣ ਵਾਲੇ ਸਮੇਂ ਦੇ ਵਿੱਚ ਜਲਦੀ ਹੀ ਮੈਂ ਰਿਕਾਰਡਡ ਗੀਤ ਜਿਹੜਾ ਸੁਣੂਗੀ ਤੁਹਾਡਾ। ਹਾਂਜੀ ਜ਼ਰੂਰ ਜ਼ਰੂਰ।
ਇੱਕ ਗਾਣਾ ਹੋਰ ਮੈਂ ਤੁਹਾਡੇ ਨਾਲ, ਮੈਨੂੰ ਯਾਦ ਆ ਗਿਆ ਹੁਣੇ ਤੁਹਾਡੇ ਲਫ਼ਜ਼ਾਂ ਤੋਂ ਹੀ ਆ ਗਾਣਾ
ਜੀ।
ਹੌਲੀ ਹੌਲੀ ਗੱਡੀ ਆ ਗਈ ਆ ਲਹਿਰ ਤੇ, ਇਹਦੇ ਵਿੱਚ ਸਾਰੀ ਬਾਬੇ ਦੀ ਹੀ ਰਹਿਮਤੇ, ਬੈਠਾ ਸੀ ਜੋ ਢੇਰੀਆਂ ਨੂੰ ਢਾ ਕੇ ਬਈ, ਜੋੜੇ ਮੱਥੇ ਨਾਲ ਪਹਾੜਾਂ ਦੇ, ਮਿੱਤਰਾਂ ਦੇ ਦਿਨ ਹੁਣ ਲੰਘਦੇ ਲੰਘਦੇ ਨੇ ਨਾਲ ਬਹਾਰਾਂ ਦੇ, ਪੱਤ ਚੜ ਪਿੱਛੋਂ ਦਿਨ ਆਉਂਦੇ ਨੇ ਆਉਂਦੇ ਨੇ ਵੀ ਮਿੱਤਰ ਹੋ ਬਹਾਰਾਂ ਦੇ, ਉੱਤੇ ਨੀ ਮੈਂ ਸਮਿਆਂ ਦੇ ਨਾਲ ਕਹਿਣਾ ਹੁੰਦਾ ਦਸਤੂਰ ਜ਼ਿੰਦਗੀ ਦਾ, ਉਹ ਦਿਲ ਵਿੱਚ ਰੱਖਿਆ ਨਾ ਰੋਸਾ ਜਿਹੜੀ ਟੰਕੀ ਮਾਰੀ ਲੰਘ ਗਈ ਦਾ, ਦੁੱਖਾਂ ਚ ਦਿਖਾਉਣ ਵਾਲੇ ਭੁੱਲ ਗਏ ਯਾਦ ਰੱਖੇ ਜਿੰਨਾ ਲਈਆਂ ਸਾਰਿਆਂ ਨੇ, ਮਿੱਤਰ ਦੇ ਦਿਨ ਹੁਣ ਲੰਘਦੇ ਲੰਘਦੇ ਨੇ ਨਾਲ ਬਹਾਰਾਂ ਦੇ, ਪੱਤ ਚੜ ਪਿੱਛੋਂ ਦਿਨ ਆਉਂਦੇ ਨੇ ਆਉਂਦੇ ਨੇ ਵੀ ਮਿੱਤਰ ਹੋ ਬਹਾਰਾਂ ਦੇ, ਅੱਖੇ ਆਖਿਆ ਸਿਆਣਿਆਂ ਨੇ ਰੱਬ ਦੀ ਹੋਣਾਲੇ ਨਾਲ ਸ਼ਰੀਕਾ ਕਰੀਏ, ਨੀਵੇਂ ਸਮਿਆਂ ਤੋਂ ਉੱਤੇ ਵੱਲ ਜਾਂਦਿਆਂ ਨੂੰ ਪੈਰ ਬੋਚ ਬੋਚ ਕਰੀਏ, ਉਹ ਗੁੱਡੀ ਚੜੀ ਤੋਂ ਨਾ ਪੈਰ ਧਾਰੀ ਛੇਣਾ ਛੱਡ ਦੇ, ਕਿੰਨਾ ਕੀਤੀਆਂ ਹੋਈਆਂ ਤੇ ਸਹਾਰਾਂ ਨੇ, ਮਿੱਤਰਾਂ ਦੇ ਦਿਨ ਹੁਣ ਲੰਘਦੇ ਲੰਘਦੇ ਨੇ ਨਾਲ ਬਹਾਰਾਂ ਦੇ, ਉਹ ਪੱਤ ਚੜ ਪਿੱਛੋਂ ਦਿਨ ਆਉਂਦੇ ਨੇ ਆਉਂਦੇ ਨੇ ਵੀ ਮਿੱਤਰ ਹੋ ਬਹਾਰਾਂ ਦੇ, ਸੂਰਜ ਦੇ ਵਾਂਗੂ ਲਾਲੀ ਮੁੱਖੀ ਉੱਤੇ ਦਿਨੋਂ ਦਿਨ ਜਾਂਦੀ ਚੜਦੀ, ਉਮਰ ਹੈ ਪਹਿਲੀ ਮੁੱਛ ਕੁੰਡੀਆਂ ਤੇ ਅੱਖ ਵੀ ਕਰੰਟੀ ਛੱਡਦੀ, ਇਨੋਸੈਂਟ ਲੁੱਕ ਜਿਹੀ ਗੱਭਰੂ ਦੀ ਹਾਰਦੀ ਆ ਸੀਨੇ ਨਾਰਾਂ ਦੇ, ਮਿੱਤਰ ਦੇ ਦਿਨ ਹੁਣ ਲੰਘਦੇ ਲੰਘਦੇ ਨੇ ਨਾਲ ਬਹਾਰਾਂ ਦੇ, ਪੱਤ ਚੜ ਪਿੱਛੋਂ ਦਿਨ ਆਉਂਦੇ ਨੇ ਆਉਂਦੇ ਨੇ ਵੀ ਮਿੱਤਰ ਉਹ ਬਹਾਰਾਂ।
ਆਪਣਾ ਰਿਆਜ਼ ਜਾਰੀ ਰੱਖੋ ਤੇ ਆਪਣੀ ਲੇਖਣੀ ਦੇ ਵਿੱਚ ਪਰਮਾਤਮਾ ਤੁਹਾਨੂੰ ਹੋਰ ਦੁਨੀਆਂ ਦੇ ਦੱਸੋ
ਜਿੰਨੇ ਇਹਦਾ ਕਾਰਨ ਹੈ, ਜਿੰਨੇ ਵੀ ਮੈਂ ਸੌਂਗ ਲਿਖਦਾ ਮੈਂ ਲਿਖਦਾ ਹੀ ਗਾ ਕੇ ਆ ਜੀ, ਪਹਿਲੀ ਗੱਲ ਤਾਂ ਮੈਂ ਲਿਖਦਾ ਹੀ ਨੀ, ਮੇਰੇ ਸਾਰੇ ਦਿਮਾਗ ਚ ਨੀ, ਕਿਉਂਕਿ ਇਹ ਮੈਂ ਹਰ ਟਾਈਮ ਮਤਲਬ ਡਰਾਈਵਿੰਗ ਵਗੈਰਾ ਕਰਦੇ ਰਹਿੰਦੇ ਤੇ ਮੈਨੂੰ ਲਿਖਣ ਦੀ ਆਦਤ ਬਹੁਤ ਘੱਟ ਆ, ਮੈਂ ਕੁਛ ਵੀ ਲਿਖਦਾ ਹੀ ਨੀ, ਈਵਨ ਕਿ ਮੈਂ ਮੈਸੇਜ ਵੀ ਟੈਕਸਟ ਨੀ ਕਰਦਾ ਕਿਸੇ ਨੂੰ, ਤੇ ਮੈਂ ਟਰੱਕਾਂ ਵਾਲੇ ਗਰੁੱਪਾਂ ਦੀ ਜੇ ਮੈਂ ਜੋਬਾਂ ਵਗੈਰਾ ਵੀ ਪਾਉਣਾ ਵੋਇਸ ਮੈਸੇਜ ਛੱਡਦਾ, ਮੇਰੀ ਮਤਲਬ ਸ਼ੁਰੂ ਤੋਂ ਆਦਤ ਹੀ ਨੀ ਰਹੀ, ਸਕੂਲ ਟਾਈਮ ਵੀ ਮੈਂ ਬਹੁਤਾ ਲਿਖਿਆ ਨੀ, ਮਤਲਬ ਕਹਿੰਦੇ ਸੀ ਨਾ ਵੀ ਅੱਧੀ ਛੁੱਟੀ ਚ ਮੈਂ ਕੁਲਚੇ ਦੇ ਕੇ ਆਪਣੀਆਂ ਕਾਪੀਆਂ ਵੜਵਾਉਂਦਾ ਰਿਹਾ, ਇੱਕ ਜਾਦਾ ਨੀ ਵਿਸ਼ਵੇ ਨਾਲ ਕੰਮ ਕਰਦੇ, ਮੈਂ ਕੁਲਚੇ ਖਵਾ ਦੂ, ਮਤਲਬ ਮੇਰੀ ਆਦਤ ਨੀ
ਰਹੀ,
ਮੈਂ ਲਿਖਣ ਦਾ ਮੈਂ ਬਹੁਤ ਹਾਂਜੀ, ਤੇ ਇਹ ਸਾਰੇ ਤਾਂ ਮੇਰਾ ਵਜਨ ਮਤਲਬ ਮੈਨੂੰ ਜਿੱਥੇ ਲੱਗਦਾ ਸੀ ਮੈਂ ਉਹਨੂੰ ਤੋੜ ਕੇ ਦੇਖਦਾ ਵੀ ਇੱਥੇ ਵਰਡ ਕੋਈ ਹੋਰ ਪਵੇ ਤੇ ਉਹ ਫਿਰ ਮੈਂ, ਤਾਂ ਮੇਰਾ ਵਜਨ ਉਸ ਹਿਸਾਬ ਨਾਲ ਰਹਿੰਦਾ।
ਬਿਲਕੁਲ, ਬਾਕੀ ਆਪਣੀ ਸੁਰਤ ਹੁੰਦੀ ਹੈ ਜੀ, ਆਪਣੀ ਸੋਚ ਹੁੰਦੀ ਹੈ, ਉਸ ਚੀਜ਼ ਨੂੰ ਜਿਸ ਪਾਸੇ ਲਾ ਦੋ ਤੁਸੀਂ ਆਪਣੀ ਐਨਰਜੀ ਨੂੰ ਤੇ ਉੱਥੋਂ ਵਧੀਆ ਰਿਜ਼ਲਟ ਆਉਣੇ ਸ਼ੁਰੂ ਹੋ ਜਾਂਦੇ ਆ। ਸੋ ਬਹੁਤ ਵਧੀਆ ਜੀ, ਤੁਸੀਂ ਆਪਣੀ ਇਸ ਜਵਾਨੀ ਨੂੰ ਇਸ ਗਾਇਕੀ ਇਸ ਲੇਖਣੀ ਦੇ ਪਾਸੇ ਲਾਇਆ ਹੋਇਆ ਤੇ ਨਾਲ ਹੀ ਤੁਸੀਂ ਜਿਹੜੀਆਂ ਮਿਹਨਤ ਵੀ ਕਰ ਰਹੇ ਹੋ ਇਸ ਮੁਲਕ ਦੇ ਵਿੱਚ ਰਹਿ ਕੇ, ਪਰਮਾਤਮਾ ਤੁਹਾਨੂੰ ਤਰੱਕੀਆਂ ਬਖਸ਼ੇ, ਔਰ ਜਲਦੀ ਹੀ ਤੁਹਾਡੇ ਜਿਹੜੇ ਕੋਈ ਗੀਤ ਹੈ ਮੈਂ ਜ਼ਰੂਰ ਰਿਕਾਰਡ ਹੋਏ ਸੁਣਾ ਤੇ ਅਸੀਂ ਹਰਮਨ ਰੇਡੀਓ ਤੇ ਉਹ ਗੀਤ ਚਲਾਈਏ, ਜ਼ਰੂਰ ਖਾਹਿਸ਼ ਹੈ ਮੇਰੀ। ਸੋ ਇਹਨਾਂ ਢੇਰ ਸਾਰੀਆਂ ਸ਼ੁਭਕਾਮਨਾਵਾਂ ਨਾਲ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਦਰਸ਼ਨ, ਬਹੁਤ ਵਧੀਆ ਲੱਗਾ ਗੱਲਬਾਤ ਕਰਕੇ। ਔਰ ਅਰਸ਼ ਮੱਲੀ ਹੁਣਾਂ ਨੇ ਵੀ ਜੀ ਬਹੁਤ ਤਾਰੀਫ ਕੀਤੀ ਹੈ, ਕਹਿੰਦੇ ਵਾਹ ਜੀ ਵਾਹ ਸਿਰਾ ਕਰ ਦਿੱਤਾ ਵੀਰ, ਕੀਪ ਇਟ ਅਪ। ਧਨੀ ਸਾਹਿਬ ਹੁਣਾਂ ਨੇ ਵੀ ਕਿਹਾ ਕਿ ਬਹੁਤ ਵਧੀਆ ਸਿਰਾ ਲਾ ਦਿੱਤਾ, ਕਹਿੰਦੇ ਰੱਬ ਤੈਨੂੰ ਤਰੱਕੀ ਦੇਵੇ ਪਰਮਾਤਮਾ ਤੈਨੂੰ ਚੜ੍ਹਦੀ ਕਲਾ ਚ ਰੱਖੇ। ਸੋ ਬਹੁਤ ਸਾਰਾ ਪਿਆਰ ਸਾਡੇ ਸਰੋਤਿਆਂ ਵੱਲੋਂ। ਸੰਦੀਪ ਰਾਏ ਹੁਣਾਂ ਨੇ ਵੀ ਜੀ ਦਾਤ ਦਿੱਤੀ ਹੈ, ਵਾਹ ਕਿਹਾ ਤੁਹਾਨੂੰ। ਸੋ ਬਿਲਕੁਲ ਜੀ ਇਸੇ ਤਰ੍ਹਾਂ ਤਰੱਕੀਆਂ ਕਰਦੇ ਰਹੋ ਤੇ ਲੋਕਾਂ ਦੇ ਦਿਲਾਂ ਤੇ ਤੁਸੀਂ ਰਾਜ ਕਰੋ, ਇਹ ਸਾਡੇ ਵੱਲੋਂ ਸ਼ੁਭ ਇੱਛਾਵਾਂ ਤੁਹਾਨੂੰ। ਬਹੁਤ ਬਹੁਤ ਸ਼ੁਕਰੀਆ ਤੁਹਾਡਾ ਦਰਸ਼ਨ,
ਸਾਰਿਆਂ ਦਾ ਧੰਨਵਾਦ,
ਬਹੁਤ ਬਹੁਤ ਸ਼ੁਕਰੀਆ,
ਮੈਂ ਵੀ ਸਾਰਿਆਂ ਦਾ
ਜੀ
ਧੰਨਵਾਦ ਕਰਦਾ, ਥੈਂਕ ਯੂ
ਜੀ, ਬਹੁਤ ਬਹੁਤ ਸ਼ੁਕਰੀਆ। ਬਹੁਤ ਹੀ ਵਧੀਆ ਲੱਗਾ ਹੈ ਨਾ, ਜਿੰਨੀ ਪਿਆਰੀ ਗਾਇਕੀ ਔਰ ਜਿੰਨਾ ਪਿਆਰਾ ਲਿਖਦੇ ਆ ਉਨੀ ਮਾਸੂਮੀਅਤ ਵੀ ਮੈਨੂੰ ਉਹਨਾਂ ਦੀਆਂ ਗੱਲਾਂ ਦੇ ਵਿੱਚ ਲੱਗੀ ਹੈ ਨਾ, ਔਰ ਇੱਕ ਪੋਲਾਈਟਨੈਸ, ਇੱਕ ਨਿਮਰਤਾ ਉਹਨਾਂ ਦੀਆਂ ਗੱਲਬਾਤ ਵਿੱਚੋਂ ਸਾਫ਼ ਝਲਕ ਰਹੀ ਸੀ। ਸੋ ਪਰਮਾਤਮਾ ਬਿਲਕੁਲ ਹੀ ਜੀ ਇਹੋ ਜਿਹੇ ਆਲੇ ਪੋਲੇ ਬੰਦਿਆਂ ਨੂੰ ਜ਼ਰੂਰ ਫੜ ਲਾਉਂਦਾ, ਜ਼ਰੂਰ ਹੀ ਆਪਣੀ ਜ਼ਿੰਦਗੀ ਵਿੱਚ ਉਹ ਕਿਸੇ ਮੁਕਾਮ ਤੇ ਪਹੁੰਚਣਗੇ ਜੋ ਉਹਨਾਂ ਨੇ ਸੋਚਿਆ ਹੋਇਆ। ਤੇ ਜੀ ਸਤਵੀਰ ਸਿੰਘ ਧਨੋਆ ਹੁਣਾਂ ਨੇ ਵੀ ਜੀ ਤਾਰੀਫ ਕੀਤੀ ਹੈ, ਕਹਿੰਦੇ ਨਾਈਸ ਸੌਂਗ, ਤੇ ਕੁਲਦੀਪ ਕੌਰ ਹੁਣਾਂ ਨੇ ਵੀ ਪਸੰਦ ਕੀਤਾ ਹੈ। ਸੋ ਬਹੁਤ ਬਹੁਤ ਸ਼ੁਕਰੀਆ ਤੁਹਾਡੇ ਸਾਰੇ ਸਰੋਤਿਆਂ ਦਾ ਜੀ। ਸੋ ਇਹੋ ਜਿਹਾ ਜਿਹੜਾ ਟੈਲੈਂਟ ਹੈ ਜੋ ਅਜੇ ਤੱਕ ਬਹੁਤ ਜ਼ਿਆਦਾ ਦੁਨੀਆਂ ਦੇ ਨਜ਼ਰਾਂ ਚ ਨਹੀਂ ਪਿਆ, ਉਹਨਾਂ ਨੂੰ ਹੱਲਾ ਸ਼ੇਰੀ ਦੇਣੀ ਬਣਦੀ ਵੀ ਹੈ ਜੀ, ਤੇ ਉਹਨਾਂ ਨੂੰ ਹਮੇਸ਼ਾ ਹੀ ਸਾਨੂੰ ਪ੍ਰਮੋਟ ਵੀ ਕਰਦੇ ਰਹਿਣਾ ਚਾਹੀਦਾ। ਸੋ ਸੁਣਦੇ ਆ ਜੀ ਇੱਕ ਗੀਤ, ਮੈਨੂੰ ਲੱਗਦਾ ਹੈ ਬੇਤਾਬ ਮੂਵੀ ਦਾ ਜਬ ਹਮ ਜਵਾਂ ਹੋਗੇ ਗੀਤ ਦੀ ਫਰਮਾਇਸ਼ ਵੀ ਸਾਡੇ ਕੋਲ ਡਿਊ ਹੈ ਅਜੇ ਤੱਕ, ਉਹ ਵੀ ਜ਼ਰੂਰ ਪ੍ਰੋਗਰਾਮ ਦੇ ਵਿੱਚ ਚਲਾਵਾਂਗੇ। ਸੋ ਸੁਣਦੇ ਆ ਜੀ ਹੁਣ ਇੱਕ ਗੀਤ, ਤੇ ਨਾਲ ਹੀ ਮੈਨੂੰ ਕੁਲਦੀਪ ਕੌਰ ਹੁਣਾਂ ਨੇ ਪੁੱਛਿਆ ਜੀ ਬੁਝਾਰਤ ਦਾ ਜਵਾਬ ਜਿਹੜਾ ਉਹ ਵੀ ਤੁਸੀਂ ਦੇਣਾ ਹੈ ਕਿ ਕੀ ਹੈ। ਸੋ ਬਿਲਕੁਲ ਜੀ, ਸੋ ਤੁਸੀਂ ਦੱਸੋ ਕਿ ਉਸ ਬੁਝਾਰਤ ਦਾ ਨਾਮ ਕੀ ਹੈ। ਲਿਖਿਆ ਜੀ ਘੜਾ ਡੁੱਬੇ ਨਾ ਕੜਵੰਜੀ ਡੁੱਬੇ, ਹਾਥੀ ਮਲ ਮਲ ਨਹਾਵੇ, ਸੱਤ ਕਲਸ਼ ਦਾ ਮੰਦਰ ਡੁੱਬੇ ਤੇ ਚਿੜੀ ਪਿਆਸੀ ਜਾਵੇ, ਤੇ ਦੂਸਰਾ ਸੀਗਾ ਕਿ ਰਾਤ ਭੈਣ ਨੇ ਵੰਡੇ ਮੋਤੀ, ਤੜਕੇ ਉੱਠ ਕੇ ਖਾ ਗਿਆ ਜੋਤੀ। ਸੋ ਤੁਸੀਂ ਜ਼ਰੂਰ ਮੈਨੂੰ ਇਹਨਾਂ ਦੇ ਬੁਝਾਰਤਾਂ ਦੇ ਨਾਮ ਆਨਸਰ ਦੱਸਣੇ ਆ, ਤੇ ਫਿਰ ਅਸੀਂ ਕੁਲਦੀਪ ਨੂੰ ਦੱਸਾਂਗੇ, ਹਨਾ। ਸੋ ਲਓ ਜੀ ਸੁਣਦੇ ਆ ਗੀਤ, ਉਸ ਤੋਂ ਬਾਅਦ ਮੈਂ ਹਾਜ਼ਰ ਹੁੰਦੀ ਹਾਂ ਫਿਰ।
ਆਇਆ ਪੰਜਾਬ ਤੋਂ ਹੌਲੀ ਹੌਲੀ ਕਰਾਂਗੇ ਤਰੱਕੀਆਂ ਨਵੇਂ ਨਵੇਂ।
ਨਵੇਂ ਆਏ ਹਾਂ ਪੰਜਾਬ ਤੋਂ ਤੇ ਹੌਲੀ ਹੌਲੀ ਕਰਾਂਗੇ ਤਰੱਕੀਆਂ। ਸੋਚੀ ਬਿਲਕੁਲ ਹੌਲੀ ਹੌਲੀ ਤਰੱਕੀਆਂ ਹੋ ਵੀ ਰਹੀਆਂ ਨੇ ਤੇ ਤਰੱਕੀਆਂ ਹੋ ਵੀ ਚੁੱਕੀਆਂ ਨੇ। ਪਰਮਾਤਮਾ ਇਸੇ ਤਰ੍ਹਾਂ ਆਪ ਸਭ ਨੂੰ ਤਰੱਕੀਆਂ ਦੇ ਰਾਹ ਤੇ ਪਾਈ ਰੱਖਣ ਤੇ ਨਾਲ ਹੀ ਅੱਗੇ ਵਧਦੇ ਹੋਏ ਅਸੀਂ ਆਪਣਾ ਜਿਹੜਾ ਵਿਰਸਾ ਉਹਨੂੰ ਵੀ ਨਾਲ ਅੱਗੇ ਵਧਾਉਂਦੇ ਰਹੀਏ। ਸੋ ਉਹਨੂੰ ਨਾ ਅੱਖਾਂ ਤੋਂ ਪਰੋਖੇ ਕਰੀਏ। ਸੋ ਇੱਕ ਬੜੀ ਵਧੀਆ ਜਿਹੀ ਇੱਕ ਕਵਿਤਾ ਜਿਹੜੀ ਮੈਨੂੰ ਬੜੀ ਦਿਲ ਨੂੰ ਟੁੰਬੀ ਮੇਰੇ ਇਸ ਹਫ਼ਤੇ, ਮੈਂ ਤੁਹਾਡੇ ਨਾਲ ਸਾਂਝੀ ਕਰਨਾ ਚਾਹਾਂਗੀ। ਬਹੁਤ ਹੀ ਪਿਆਰੀ, ਮੈਨੂੰ ਇੰਨੀ ਅੱਛੀ ਲੱਗੀ ਹੈ ਕਵਿਤਾ ਵੀ ਮੈਂ ਪਤਾ ਨਹੀਂ ਕਿੰਨੀ ਵਾਰੀ ਪੜ੍ਹੀ ਹੈ ਤੇ ਅਜੇ ਵੀ ਪੜ੍ਹਦੀ ਰਹਿੰਦੀ ਹਾਂ। ਔਰ ਇਹ ਹੈ ਜੀ ਮਾਤ ਭਾਸ਼ਾ ਦੀ ਮੌਤ, ਕਵਿਤਾ ਦਾ ਜਿਹੜਾ ਸਿਰਲੇਖ ਸੀ ਮੈਨੂੰ ਪਤਾ ਨਹੀਂ ਕਿੰਨੇ ਲਿਖੀ ਹੋਈ ਹੈ, ਮੈਨੂੰ ਵਟਸਐਪ ਤੇ ਆਈ ਸੀ, ਮੈਂ ਤੁਹਾਡੇ ਨਾਲ ਸਾਂਝੀ ਕਰ ਰਹੀ ਹਾਂ। ਯਤੀਮ ਹੁੰਦੇ ਨੇ ਬੱਚੇ ਜੋ ਵਿਰਹੇ ਰਹਿ ਜਾਂਦੇ ਨੇ ਮਾਤ ਭਾਸ਼ਾ ਵਿੱਚ ਮਿਲੀਆਂ ਗਾਲਾਂ ਲੋਰੀਆਂ ਤੇ ਅਸੀਸਾਂ ਤੋਂ। ਪਰ ਮਾਤ ਭਾਸ਼ਾ ਦੀ ਮੌਤ ਇੱਕਦਮ ਨਹੀਂ ਹੁੰਦੀ, ਪੀੜ੍ਹੀ ਦਰ ਪੀੜ੍ਹੀ ਹੌਲੀ ਹੌਲੀ ਇੱਕ ਇੱਕ ਕਰਕੇ ਜਦੋਂ ਸ਼ਬਦ ਮਰ ਜਾਂਦੇ ਨੇ, ਜਦੋਂ ਅਰਥ ਮਰਦੇ ਜਾਂਦੇ ਨੇ, ਇੰਜ ਮਰਦੀ ਹੈ ਮਾਤ ਭਾਸ਼ਾ। ਜਦੋਂ ਜ਼ੁਬਾਨ ਮੰਗਤੀ ਬਣਦੀ ਹੈ, ਜਦੋਂ ਜੀਭ ਨੂੰ ਵਲ ਪੈਂਦਾ ਹੈ, ਵਾਕ ਪੂਰਾ ਕਰਨ ਲਈ ਦਬਾਅ ਬਣਦਾ ਹੈ ਜ਼ਿਹਨ ਤੇ, ਜਦੋਂ ਸੋਚ ਖਾਲੀ ਪਰਤਦੀ ਹੈ ਯਾਦਦਾਸ਼ਤ ਦੇ ਨਿੱਕੇ ਜਿਹੇ ਸ਼ਬਦ ਕੋਸ਼ ਵਿੱਚੋਂ, ਖਾਲੀ ਹੱਥ ਹੀ ਮਾਤ ਭਾਸ਼ਾ ਮਰਨ ਲੱਗਦੀ ਹੈ। ਮਾਤ ਭਾਸ਼ਾ ਦੀ ਮੌਤ ਉਦੋਂ ਹੀ ਸ਼ੁਰੂ ਹੁੰਦੀ ਹੈ ਜਦੋਂ ਵਤਨ ਤੋਂ ਦੂਰ ਬੈਠਿਆਂ ਕੰਮ ਦੀ ਭਾਸ਼ਾ ਬਣਦੀ ਹੈ ਘਰ ਦੀ ਭਾਸ਼ਾ, ਜਜ਼ਬਿਆਂ ਦੀ ਭਾਸ਼ਾ ਰਿਸ਼ਤਿਆਂ ਦੀ ਭਾਸ਼ਾ, ਜਦੋਂ ਭੱਬੇ ਦਾ ਪੱਪਾ ਬਣਦਾ ਹੈ, ਜਦੋਂ ਢੱਡੇ ਦਾ ਟੈਂਕਾ ਬਣਦਾ ਹੈ। ਮਾਤ ਭਾਸ਼ਾ ਦੀ ਮੌਤ ਉਦੋਂ ਨਿਸ਼ਚਿਤ ਹੋ ਜਾਂਦੀ ਹੈ ਜਦੋਂ ਟੁੱਟਦਾ ਹੈ ਆਪਣੀ ਬੋਲੀ ਨਾਲੋਂ ਬੱਚਿਆਂ ਦਾ ਸਾਹਿਤਕ ਰਿਸ਼ਤਾ, ਜਦੋਂ ਦੁੱਲਿਆਂ ਤੇ ਜੱਗਿਆਂ ਦੀ ਥਾਂ ਤੇ ਉਹਨਾਂ ਦੇ ਨਾਇਕ ਬਣ ਜਾਂਦੇ ਨੇ ਟੌਮ ਤੇ ਜ਼ੈਰੀ, ਫਿਰ ਮਾਰੀ ਜਾਂਦੀ ਹੈ ਕਿਸੇ ਕੌਮ ਦੀ ਮਾਤ ਭਾਸ਼ਾ। ਸੋ ਬਿਲਕੁਲ ਜੀ, ਅਸੀਂ ਮਾਤ ਭਾਸ਼ਾ ਦੀਆਂ ਬੜੀਆਂ ਗੱਲਾਂ ਕਰਦੇ ਹਾਂ ਹਨਾ, ਔਰ ਬੜੇ ਹੀ ਉਪਰਾਲੇ ਕੀਤੇ ਜਾਂਦੇ ਆ ਉਹਨੂੰ ਸਾਂਭ ਕੇ ਰੱਖੀਏ, ਪਰ ਹੌਲੀ ਹੌਲੀ ਮੈਨੂੰ ਏਦਾਂ ਲੱਗਦਾ ਕਿ ਪੰਜਾਬੀ ਵੀ ਖੁਰਦੀ ਜਾਂਦੀ ਪਈ ਆ, ਹੈ ਨਾ। ਔਰ ਜੋ ਗੱਲਾਂ ਇਹਦੇ ਵਿੱਚ ਲਿਖੀਆਂ ਹੋਈਆਂ ਉਹ ਬਿਲਕੁਲ ਸਹੀ ਲੱਗਦੀਆਂ। ਅੱਛਾ, ਗਾਲਾਂ ਮੈਨੂੰ ਸਭ ਤੋਂ ਵੱਡੀ ਗੱਲ ਲੱਗੀ ਕਿ ਗਾਲਾਂ ਵੀ ਇੱਕ ਮਾਤ ਭਾਸ਼ਾ ਦਾ ਜ਼ਰੀਆ ਹੁੰਦਾ ਸੀ। ਮੈਨੂੰ ਯਾਦ ਹੈ ਕਿ ਬਚਪਨ ਦੇ ਵਿੱਚ ਦਾਦੇ ਮੰਗਾਉਣੀਓ ਏਦਾਂ ਦੀਆਂ ਜਿਹੜੀਆਂ ਗੱਲਾਂ ਹੁੰਦੀਆਂ ਸੀ ਸਾਡੀ ਦਾਦੀ ਸਾਨੂੰ ਕਰਦੇ ਹੁੰਦੇ ਸੀਗੇ, ਹਨਾ। ਸੋ ਹੌਲੀ ਹੌਲੀ ਉਹ ਗੱਲਾਂ ਜਿਹੜੀਆਂ ਘੱਟ ਹੁੰਦੀਆਂ ਗਈਆਂ। ਉਸ ਤੋਂ ਬਾਅਦ ਲੋਰੀਆਂ ਹੋ ਗਈਆਂ, ਲੋਰੀਆਂ ਅਸੀਂ ਬਚਪਨ 'ਚ ਸੁਣੀ ਦੀਆਂ ਹੁੰਦੀਆਂ ਸੀਗੀਆਂ, ਅੱਜ ਕੱਲ ਕੌਣ ਲੋਰੀਆਂ ਦਿੰਦਾ ਆ, ਹੈਨਾ। ਔਰ ਉਹ ਅਸੀਸਾਂ ਜਿਹੜੇ ਬਜ਼ੁਰਗ ਸਾਨੂੰ ਦਿੰਦੇ ਹੁੰਦੇ ਸੀਗੇ, ਕੀ ਉਹ ਅਸੀਸਾਂ ਹੁਣ ਬਜ਼ੁਰਗ ਦਿੰਦੇ ਆ, ਜਾਂ ਤੁਹਾਨੂੰ ਲੱਗਦਾ ਕਿ ਜਦੋਂ ਤੁਸੀਂ ਬਜ਼ੁਰਗ ਹੋਣਾ ਤੁਸੀਂ ਕਿਹੋ ਜਿਹੀਆਂ ਅਸੀਸਾਂ ਦਵੋਗੇ? ਇੱਕ ਗੋਡ ਬਲੈਸ ਯੂ ਕਹਿ ਦੋ ਬਸ, ਹੈ ਨਾ। ਅੱਗੇ ਮੈਨੂੰ ਯਾਦ ਹੈ ਕਿ ਸਾਡੇ ਪੜਦਾਦੀ ਜੀ ਹੁੰਦੇ ਸੀ, ਦਾਦੀ ਜੀ, ਉਹਨਾਂ ਦਾ ਛੋਟਾ ਮੋਟਾ ਕੰਮ ਕਰ ਦੇਣਾ ਤੇ ਉਹਨਾਂ ਨੇ ਅਸੀਸਾਂ ਦੀ ਝੜੀ ਲਾ ਦੇਣੀ, ਹੈਨਾ। ਰੱਬ ਤੈਨੂੰ ਬਹੁਤਾ ਦੇਵੇ, ਦੁੱਧੀ ਨਾਵੇ, ਪੁੱਤੀ ਫਲੇ, ਯਾਨੀ ਕਿੰਨੀਆਂ ਅਸੀਸਾਂ ਹੁੰਦੀਆਂ ਸੀ, ਕਿੰਨੇ ਮੁਹਾਵਰੇ, ਕਿੰਨੇ ਅਖਾਣ ਜਿਹੜੇ ਹੁੰਦੇ ਸੀ ਸਾਡੀ ਪੰਜਾਬੀ ਬੋਲੀ ਦੇ, ਕਹਿ ਲਓ ਕਿ ਉਹਦੇ ਸ਼ਿੰਗਾਰ ਦੇ ਵੱਖਰੇ ਵੱਖਰੇ ਤਰੀਕੇ ਹੁੰਦੇ ਸੀਗੇ। ਇਹ ਲੋਰੀਆਂ ਹੋ ਗਈਆਂ, ਇਹ ਅਸੀਸਾਂ ਹੋ ਗਈਆਂ, ਇਹ ਮੁਹਾਵਰੇ, ਇਹ ਅਖਾਣ, ਉਹ ਕਹਾਵਤਾਂ, ਉਹ ਬੁਝਾਰਤਾਂ, ਇਹ ਸਭ ਕੁਛ ਨੇ ਜਿਹੜਾ ਪੰਜਾਬੀ ਬੋਲੀ ਨੂੰ, ਸਿਰਫ ਪੰਜਾਬੀ ਬੋਲੀ ਨੂੰ ਨੀ, ਕਿਸੇ ਵੀ ਬੋਲੀ ਦੀ ਗੱਲ ਕਰੀਏ ਤੇ ਇਹੀ ਚੀਜ਼ਾਂ ਹੁੰਦੀਆਂ ਜੋ ਉਸ ਬੋਲੀ ਨੂੰ ਸਵਾਰਦੀਆਂ, ਨਿਖਾਰਦੀਆਂ, ਤੇ ਇਹੀ ਜਿਹੜੀਆਂ ਚੀਜ਼ਾਂ ਜਦੋਂ ਤੁਹਾਡੀ ਜ਼ਿੰਦਗੀ ਚੋਂ ਨਿਕਲਣ ਲੱਗ ਜਾਂਦੀਆਂ ਨੇ ਤੇ ਇਹੀ ਵਜ੍ਹਾ ਬਣਦੀਆਂ ਜੀ ਤੁਹਾਡੀ ਉਸ ਮਾਤ ਬੋਲੀ ਨੂੰ ਜਾਂ ਕਿਸੇ ਵੀ ਬੋਲੀ ਨੂੰ ਖਤਮ ਕਰਨ ਦੇ ਲਈ। ਔਰ ਬਿਲਕੁਲ ਇੱਕਦਮ ਨਹੀਂ ਮਾਰਦੀ ਮਾਤ ਭਾਸ਼ਾ, ਬਿਲਕੁਲ ਜਦੋਂ ਜ਼ੁਬਾਨ ਮੰਗਦੀ ਬਣ ਜਾਂਦੀ ਹੈ, ਜਦੋਂ ਜੀਵ ਨੂੰ ਵਲ ਪੈਂਦਾ ਹੈ, ਵਾਕ ਪੂਰਾ ਕਰਨ ਲਈ ਦਬਾਅ ਬਣਦਾ ਹੈ ਜ਼ਿਹਨ ਤੇ, ਜਦੋਂ ਸੋਚ ਖਾਲੀ ਪਰਤਦੀ ਹੈ ਯਾਦਦਾਸ਼ਤ ਦੇ ਨਿੱਕੇ ਜਿਹੇ ਸ਼ਬਦ ਕੋਸ਼ ਵਿੱਚੋਂ, ਖਾਲੀ ਹਾਥੀ। ਮਾਤ ਭਾਸ਼ਾ ਮੈਨੂੰ ਲੱਗਦਾ ਉਹੀ ਹੁੰਦੀ ਹੈ ਕਿ ਜਦੋਂ ਜਿਹਨੂੰ ਬੋਲਣ ਲਈ ਤੁਹਾਨੂੰ ਸੋਚਣਾ ਨਾ ਪਵੇ, ਜੋ ਆਪਣੇ ਆਪ ਫਲੋ ਵਾਂਗ, ਹਨਾ, ਆਪਣੇ ਆਪ ਪਾਣੀ ਵਾਂਗ ਤੁਹਾਡੇ ਮੂੰਹ ਚੋਂ ਨਿਕਲੇ, ਉਹ ਮਾਤ ਭਾਸ਼ਾ ਹੁੰਦੀ ਹੈ। ਪਰ ਬਿਲਕੁਲ ਜੀ, ਅਸੀਂ ਸ਼ਾਇਦ ਉਹ ਭਾਸ਼ਾ ਨੂੰ ਬੋਲਦੇ ਵੀ ਰਹੇ ਹਾਂ, ਮਾਣਦੇ ਵੀ ਰਹੇ ਹਾਂ, ਪਰ ਅੱਗੇ ਜਿਹੜੀ ਆਉਣ ਵਾਲੀ ਪੀੜ੍ਹੀ ਹੈ, ਉਹ ਚਾਹੇ ਪੰਜਾਬ ਵਾਸਤੇ ਪੰਜਾਬੀਆਂ ਦੀ ਗੱਲ ਹੀ ਕਰ ਲਓ, ਜਾਂ NRIs ਦੀ, ਤਾਂ ਚਲੋ ਇੱਕ ਹੋਰ ਪ੍ਰੋਬਲਮ ਹੋ ਜਾਂਦੀ ਹੈ ਕਿ ਉਹਨਾਂ ਦੇ ਬੱਚਿਆਂ ਦੀ ਆਪ ਮੁਹਾਰੇ ਜਿਹੜੀ ਇੰਗਲਿਸ਼ ਹੈ ਉਹ ਪਹਿਲਾਂ ਆ ਜਾਂਦੀ ਹੈ ਤੇ ਪੰਜਾਬੀ ਥੋੜੀ ਪਿੱਛੇ ਹੋ ਜਾਂਦੀ ਹੈ। ਪਰ ਪੰਜਾਬ ਵਿੱਚ ਵੀ ਜਦੋਂ ਮੈਂ ਜਾਂਦੀ ਹਾਂ ਤੇ ਉੱਥੇ ਵੀ ਜੇ ਮੈਂ ਗੱਲ ਕਰਾਂ ਤੇ ਆਪਣੇ ਜਿਹੜੇ ਬੱਚੇ ਆ ਉਹ ਉਨੀ ਠੇਠ ਪੰਜਾਬੀ ਦਾ ਪਤਾ ਹੀ ਨਹੀਂ ਉਹਨਾਂ ਨੂੰ। ਇੱਕ ਤੇ ਪੰਜਾਬੀ ਬੋਲਣ ਨੂੰ ਵੈਸੇ ਹੀ ਉੱਥੇ ਅਨਪੜ੍ਹਤਾ ਦੀ ਨਿਸ਼ਾਨੀ ਮੰਨ ਲਿਆ ਜਾਂਦਾ, ਹਨਾ, ਤੇ ਦੇਸੀ ਕਹਿੰਦੇ ਆ ਲੋਕ, ਪਰ ਲੋਕਾਂ ਦੀਆਂ ਗੱਲਾਂ ਦੇ ਵਿੱਚ ਆ ਕੇ ਮੈਨੂੰ ਲੱਗਦਾ ਆਪਣਿਆਂ ਨੂੰ ਨਹੀਂ ਵਿਸਾਰਨਾ ਚਾਹੀਦਾ। ਸੋ ਮਾਂ ਬੋਲੀ ਜਿਹੜੀ ਹੈ ਇਹਦਾ ਸਤਿਕਾਰ ਤਾਂ ਹੀ ਕਰ ਸਕਦੇ ਹਾਂ, ਬਾਕੀ ਢੋਲ ਵਜਾਉਣੇ ਇੱਕ ਪਾਸੇ, ਪਰ ਇਸ ਨੂੰ ਅਸੀਂ ਬੋਲੀਏ, ਇਹਦੇ ਵਿੱਚ ਕੋਈ ਵਿਖਰੇਵਾ ਨਾ ਕਰੀਏ, ਕੋਈ ਆਪਣਾ ਇਹਨੂੰ ਪ੍ਰੈਸਟੀਜ ਇਸ਼ੂ ਨਾ ਬਣਾਈਏ, ਆਪਣਾ ਸਨਮਾਨ ਦੀ ਗੱਲ ਨਾ ਕਰੀਏ ਕਿ ਹਾਂ ਜੀ ਜੇ ਅਸੀਂ ਅੰਗਰੇਜ਼ੀ ਬੋਲਦੇ ਹਾਂ ਤੇ ਜ਼ਿਆਦਾ ਵਧੀਆ ਆ। ਕੋਈ ਵੀ ਤੁਹਾਡੀ ਕਿਸੇ ਦੀ ਵੀ ਕੋਈ ਵੀ ਮਾਂ ਬੋਲੀ ਹੈ ਜਿਹੜੀ, ਉਹਨੂੰ ਕਦੀ ਨਹੀਂ ਵਿਸਾਰਨਾ ਚਾਹੀਦਾ। ਸੋ ਲਓ ਜੀ, ਜਗਤਾਰ ਭਾਜੀ ਹੁਣੀ ਵੀ ਆ ਜੁੜੇ ਨੇ ਸਾਡੇ ਨਾਲ। ਸੋ ਆਪਣੇ ਅੰਦਾਜ਼ ਦੇ ਵਿੱਚ ਸ਼ੁਭ ਸਵੇਰ ਕਿਹਾ ਹੈ, ਕਹਿੰਦੇ ਸਵਾਲ ਹਮੇਸ਼ਾ ਤਲਖੀ ਵਧਾਉਂਦੇ ਨੇ, ਸਵਾਲ ਜ਼ਿੰਦਗੀ ਚ ਹੋਣੇ ਵੀ ਬਹੁਤ ਜ਼ਰੂਰੀ ਨੇ, ਸਵਾਲ ਸਵਾਲ ਬਣ ਕੇ ਨਹੀਂ ਇੱਕ ਰਾਏ ਬਣ ਕੇ ਹੋਣੇ ਚਾਹੀਦੇ ਨੇ। ਬਹੁਤ ਵਧੀਆ, ਸੋ ਬਹੁਤ ਵਧੀਆ ਹਮੇਸ਼ਾ ਦੀ ਤਰ੍ਹਾਂ ਵਿਚਾਰ, ਤੇ ਉਸ ਵਿਚਾਰ ਵਰਗਾ ਹੀ ਨਾਲ ਖੂਬਸੂਰਤ ਇਹਨਾਂ ਨੇ ਜਿਹੜਾ ਫੋਟੋ ਮੈਸੇਜ ਮੈਨੂੰ ਭੇਜਿਆ ਹੈ, ਬਹੁਤ ਬਹੁਤ ਸ਼ੁਕਰੀਆ ਜਗਤਾਰ ਭਾਜੀ। ਉਮੀਦ ਕਰਦੀ ਹਾਂ ਜੀ ਰਾਜੀ ਖੁਸ਼ੀ ਹੋਵੋਗੇ ਤੇ ਹਾਂਗਕਾਂਗ ਵੀ ਵਧੀਆ ਹਸਤਾ ਵਸਤਾ ਹੋਵੇਗਾ। ਸੋ ਗੈਰੀ ਸੰਧੂ ਹੁਣਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਹੈ ਜੀ, ਕਹਿੰਦੇ ਮਾਤ ਭਾਸ਼ਾ ਦਾ ਰੌਲਾ ਪਾਉਂਦੇ ਜੋ ਪੰਜਾਬ ਵਿੱਚ ਉਹਨਾਂ ਦੇ ਬੱਚੇ ਕਾਨਵੈਂਟ ਚ ਪੜ੍ਹਦੇ ਆ, ਕਹਿੰਦੇ ਘਰ ਚ ਹਿੰਦੀ ਬੋਲਦੇ ਨੇ। ਬਿਲਕੁਲ ਗੈਰੀ ਸੰਧੂ ਜੀ, ਤੁਸੀਂ ਬਿਲਕੁਲ ਠੀਕ ਗੱਲ ਕਹੀ, ਉਹੀ ਗੱਲ ਕਹਿੰਦੀ ਆ ਕਿ ਅਸੀਂ ਹਜੇ ਤੱਕ ਕੋਈ ਫਕਰ ਸ਼ੇਖੀ ਦੀ ਗੱਲ ਨਹੀਂ ਹੈਗੀ, ਪਰ ਫਿਰ ਵੀ ਜਦੋਂ ਤੁਸੀਂ ਪੰਜਾਬ ਨਾਲੋਂ ਜਾਂ ਆਪਣੇ ਪੰਜਾਬੀ ਬੋਲੀ ਨਾਲੋਂ ਟੁੱਟ ਕੇ ਦੂਸਰੇ ਦੇਸ਼ ਦੇ ਵਿੱਚ ਵੱਸਦੇ ਆ, ਤੇ ਤੁਹਾਨੂੰ ਫਿਰ ਵੀ ਹੁੰਦਾ ਕਿ ਨਹੀਂ ਬੱਚੇ ਕਿਤੇ ਬਿਲਕੁਲ ਹੀ ਅੰਗਰੇਜ਼ ਨਾ ਬਣ ਜਾਣ, ਹਨਾ, ਇਹਨਾਂ ਨੂੰ ਆਪਣੀ ਬੋਲੀ ਆਪਣੀ ਸਭਿਅਤਾ ਆਪਣੇ ਸੰਸਕਾਰਾਂ ਨਾਲ ਆਪਣੇ ਵਿਰਸੇ ਨਾਲ ਜੋੜ ਕੇ ਰੱਖੀਏ, ਤੇ ਕੋਸ਼ਿਸ਼ ਕਰਦੇ ਹਾਂ ਅਸੀਂ ਬਹੁਤ। ਪਰ ਬਿਲਕੁਲ ਤੁਸੀਂ ਠੀਕ ਕਿਹਾ, ਜਦੋਂ ਪੰਜਾਬ ਦੇ ਵਿੱਚ ਜਾਓ ਤੇ ਪੰਜਾਬ ਦੇ ਵਿੱਚ ਬਿਲਕੁਲ ਆਮ ਜੇ ਯਾਨੀ ਪੂਰੀ ਪੰਜਾਬੀ ਜਿਹੜੇ ਸਰਦਾਰਾਂ ਦੀ ਕਈ ਗੁਰਸਿੱਖ ਜਿਹੜੇ ਪਰਿਵਾਰ ਉਹਨਾਂ ਦੇ ਵਿੱਚ ਵੀ ਮੈਂ ਦੇਖਿਆ ਵੀ ਉਹ ਹਿੰਦੀ ਬੋਲਦੇ ਆ ਆਪਣੇ ਘਰਾਂ ਦੇ ਵਿੱਚ, ਔਰ ਬੱਚਿਆਂ ਦਾ ਉਹ ਐਕਸੈਂਟ ਹੈ ਹੀ ਨਹੀਂ ਪੰਜਾਬੀ ਵਾਲਾ, ਬਿਲਕੁਲ ਵੀ ਨਹੀਂ ਹੈਗਾ। ਸੋ ਇਹ ਗੱਲ ਹੈ ਜੀ, ਜੋ ਬੀਜਣਾ ਉਹੀ ਵੱਢਣਾ ਹੈ। ਸੋ ਇਹਨਾਂ ਗੱਲਾਂ ਦੇ ਵਿੱਚ ਕੋਈ ਇਹਨਾਂ ਨੂੰ ਆਪਣਾ ਬਹੁਤ ਸ਼ੇਖੀ ਵਾਲੀ ਗੱਲ ਨਹੀਂ ਹੁੰਦੀ ਕਿ ਅਸੀਂ ਆਪਣੀ ਮਾਂ ਬੋਲੀ ਨੂੰ ਵਿਸਾਰਦੇ ਜਾ ਰਹੇ ਹਾਂ। ਦੂਸਰੀਆਂ ਭਾਸ਼ਾਵਾਂ ਵੀ ਸਿੱਖਣੀਆਂ ਚਾਹੀਦੀਆਂ, ਜੇ ਹੁਣ ਦੇਖੀਏ ਅਸੀਂ ਵੀ ਤਿੰਨ ਤਿੰਨ ਜਿਹੜੀਆਂ ਭਾਸ਼ਾਵਾਂ ਉਹ ਸਿੱਖੀਆਂ ਹੋਈਆਂ, ਔਰ ਇੱਧਰ ਦੇ ਲੋਕ ਜਿਹੜੇ ਆ ਜਿਵੇਂ ਆਸਟ੍ਰੇਲੀਆ ਦੀ ਗੱਲ ਕਰਾਂ ਤੇ ਇਹ ਬਹੁਤ ਪ੍ਰਮੋਟ ਕਰਦੇ ਨੇ ਕਿ ਤੁਸੀਂ ਆਪਣੀ ਮਾਂ ਬੋਲੀ ਜਿਹੜੀ ਆ ਉਹਨੂੰ ਪਹਿਲਾਂ ਬੋਲੋ। ਔਰ ਇਹ ਰਿਸਰਚ ਦੇ ਵਿੱਚ ਵੀ ਸਾਬਿਤ ਹੋਇਆ ਕਿ ਇੱਕ ਜਿਹੜਾ ਬੱਚਾ ਹੁੰਦਾ ਹੈ ਉਹਦਾ ਜਿਹੜਾ ਵਿਕਾਸ ਜ਼ਿਆਦਾ ਵਧੀਆ ਹੁੰਦਾ ਜਦੋਂ ਇੱਕ ਤੋਂ ਜ਼ਿਆਦਾ ਭਾਸ਼ਾਵਾਂ ਬੋਲਦਾ ਜਾਂ ਸਿੱਖਦਾ ਵੱਡਾ ਹੁੰਦਾ। ਸੋ ਇਹਦੇ ਵਿੱਚ ਕੋਈ ਸ਼ਰਮ ਵਾਲੀ ਗੱਲ ਨਹੀਂ ਹੈਗੀ ਜੀ, ਠੇਠ ਪੰਜਾਬੀ ਬੋਲਿਆ ਕਰੋ, ਸਵਾਦ ਆ ਜਾਂਦਾ ਨਾ। ਕਈ ਵਾਰੀ ਤਾਂ ਲਾਈਟ ਚਲੀ ਗਈ ਕਹਿ ਲਓ, ਜਦੋਂ ਚਾਹੀਦਾ ਬੱਤੀ ਚਲੀ ਗਈ ਤਾਂ ਆਪਣਾ ਹੀ ਮਜ਼ਾ ਹੁੰਦਾ ਹੈ। ਸੋ ਸਾਡਾ ਪੰਜਾਬੀ ਸ਼ਬਦ ਕੋਸ਼ ਬਹੁਤ ਵੱਡਾ ਹੈ, ਮੈਂ ਕਈ ਵਾਰੀ ਸੋਚਦੀ ਹੁੰਦੀ ਹਾਂ ਵੀ ਇੱਕ ਸ਼ਬਦ ਨੂੰ ਕਈ ਕਈ ਤਰੀਕੇ ਨਾਲ ਕਹਿ ਸਕਦੇ ਹਾਂ ਅਸੀਂ, ਹਨਾ। ਔਰ ਜੋ ਪੰਜਾਬੀ ਦਾ ਸਾਹਿਤ ਆ ਉਹਨੂੰ ਜੇ ਤੁਸੀਂ ਪੜ੍ਹਨਾ ਤੇ ਪੰਜਾਬੀ ਜਿਹੜੀ ਆ ਜ਼ਰੂਰ ਪੜ੍ਹੋ। ਔਰ ਬਿਲਕੁਲ ਉਹੀ ਗੱਲ ਕਿ ਜੇ ਸਾਹਿਤ ਨੂੰ ਬੱਚਿਆਂ ਤੱਕ ਪਹੁੰਚਾਉਣਾ ਹੈ ਤੇ ਸਾਨੂੰ ਹੁਣ ਤੋਂ ਸ਼ੁਰੂ ਹੋਣਾ ਪਏਗਾ, ਉਹਨਾਂ ਨੂੰ ਛੋਟੇ ਹੁੰਦੇ ਤੋਂ ਪੰਜਾਬੀ ਦੇ ਨਾਲ ਜੋੜਨ ਦਾ ਜਿਹੜਾ ਉਹ ਵਸੀਲਾ ਸਾਨੂੰ ਕਰਨਾ ਪੈਣਾ ਆ। ਤੇ ਅਰਸ਼ਮਲੀ ਹੁਣਾਂ ਨੇ ਕਿਹਾ ਜੀ, ਕਹਿੰਦੇ ਕਿ ਗੈਰੀ ਸੰਧੂ ਵੀਰ ਜੀ ਦੀ ਗੱਲ ਬਿਲਕੁਲ ਸਹੀ ਆ ਜੀ, ਬਿਲਕੁਲ ਸਹੀ ਕਿਹਾ ਤੁਸੀਂ। ਸੋ ਇਹਦੇ ਬਾਰੇ ਸੋਚ ਵਿਚਾਰ ਜਿਹੜੀ ਕਰਨੀ ਹੈ ਬਣਦੀ ਹੈ ਜੀ, ਔਰ ਸਿਰਫ ਬੈਠ ਕੇ ਵਿਚਾਰਾਂ ਕਰਨੀਆਂ ਨਹੀਂ, ਇਹਦੇ ਉੱਤੇ ਅਸੀਂ ਕੀ ਉਪਰਾਲੇ ਕਰ ਸਕਦੇ ਹਾਂ ਉਹ ਵੀ ਗੱਲ ਜ਼ਰੂਰ ਕਰਨੀ ਬਣਦੀ ਹੈ। ਸੋ ਕੁਲਦੀਪ ਕੌਰ ਹੁਣਾਂ ਨੇ ਜਿਹੜਾ ਜਵਾਬ ਸੀ ਜਿਹੜੀਆਂ ਬੁਝਾਰਤਾਂ ਦੇ ਉਹ ਦਿੱਤੇ, ਉਹਦਾ ਦੋਨਾਂ ਬੁਝਾਰਤਾਂ ਦਾ ਜਿਹੜਾ ਉੱਤਰ ਹੈ ਜੀ ਉਹ ਹੈਗਾ ਤਰੇੜ। ਸੋ ਕਹਿੰਦੇ ਦੋਨਾਂ ਹੀ ਜਿਹੜੀਆਂ ਬੁਝਾਰਤਾਂ ਸੀ ਉਹਨਾਂ ਦਾ ਇੱਕੋ ਹੀ ਜਵਾਬ ਹੈ। ਸੋ ਇਹਨਾਂ ਨੇ ਅੱਗੇ ਲਿਖਿਆ ਕਿ ਬੇਸ਼ੱਕ ਕੋਹਾਂ ਲੰਮਾ ਪੰਧ ਮੁਕਾਉਣਾ ਹੈ, ਫਿਰ ਵੀ ਰਾਹ ਤੇ ਪੈੜਾਂ ਛੱਡ ਕੇ ਜਾਣਾ ਹੈ, ਦਿਲ ਸਾਗਰ ਦੀਆਂ ਛੱਲਾਂ ਵਿੱਚ ਸੁਨਾਮੀ ਹੈ, ਭਾਵੇਂ ਹੰਝੂਆਂ ਗੱਲਾਂ ਤੇ ਸੁੱਕ ਜਾਣਾ ਹੈ, ਕਲਯੁਗ ਵਿੱਚ 100 ਸਾਲ ਤੂੰ ਭੁੱਖਾ ਬੈਠਾ ਰਹਿ, ਤੇਰਾ ਟੁੱਕ ਕਿਸ ਰੱਬ ਨੇ ਧੰਨਿਆ ਖਾਣਾ ਹੈ, ਤਾਨੇ ਦੇ ਕੇ ਅੱਖਾਂ ਰੋਜ਼ ਰਵਾ ਦਿੰਦਾ ਜੀ। ਜੀ ਸਾਨੂੰ ਇੱਕ ਕਾਲ ਆ ਰਹੀ ਹੈ ਸੰਦੀਪ ਰਾਏ ਹੁਣਾਂ ਦੀ, ਸੋ ਉਹਨਾਂ ਨੂੰ ਪਹਿਲਾਂ ਪ੍ਰੋਗਰਾਮ ਦੇ ਵਿੱਚ ਲੈਣੇ ਆ ਤੇ ਫਿਰ ਮੈਂ ਕੁਲਦੀਪ ਹੁਣਾਂ ਦੀ ਜਿਹੜੀ ਕਵਿਤਾ ਅੱਗੇ ਪੜ੍ਹਦੀ ਆ। ਹੈਲੋ, ਮੈਨੂੰ ਲੱਗਦਾ ਕਿ ਕਾਲ ਜਿਹੜੀ ਕੱਟ ਗਈ ਹੈ। ਸੋ ਅੱਛਾ, ਕਲਯੁਗ ਵਿੱਚ 100 ਸਾਲ ਤੂੰ ਭੁੱਖਾ ਬੈਠਾ ਰਹੇ, ਤੇਰਾ ਟੁੱਕ ਕਿਸ ਰੱਬ ਨੇ ਧੰਨਿਆ ਖਾਣਾ ਹੈ, ਤਾਨੇ ਦੇ ਕੇ ਅੱਖਾਂ ਰੋਜ਼ ਰਵਾ ਦਿੰਦਾ, ਜ਼ਾਲਿਮ ਕਿੰਨਾ ਇਹ ਦਿਲ ਮਰ ਜਾਣਾ ਹੈ, ਗੱਲਾਂ ਤੇ ਉਹ ਕਰਦਾ ਮਿੱਠੀਆਂ ਮਿਸ਼ਰੀ ਤੋਂ ਛੁਰੀ ਚਲਾਉਣੋਂ ਹਟਦਾ ਨਾ ਜਰਵਾਣਾ ਹੈ, ਵਿੱਚ ਪੰਘੂੜੇ ਨਾਲ ਪਾਇਆ ਸੀ ਮਾਂ ਮੇਰੀ ਬਿਰਹਾ ਮੇਰਾ ਸਭ ਤੋਂ ਯਾਰ ਪੁਰਾਣਾ ਹੈ। ਸ਼ਬਦ ਬਣਨ ਪਹਿਚਾਣ ਮਾਂਗਟਾ ਚਗਾ ਹੈ, ਚਿਹਰਾ ਆਖਰ ਨਾਲ ਹੀ ਚੱਲੇ ਜਾਣਾ ਹੈ। ਬਹੁਤ ਖੂਬ ਜੀ, ਬਹੁਤ ਵਧੀਆ ਜਿਹੜੀ ਤੁਸੀਂ ਇਹ ਕਲਾਮ ਸਾਡੇ ਨਾਲ ਸਾਂਝਾ ਕੀਤਾ ਕੁਲਦੀਪ ਜੀ, ਬਹੁਤ ਬਹੁਤ ਸ਼ੁਕਰੀਆ। ਸੋ ਜੀ, ਅੱਜ ਪ੍ਰੋਗਰਾਮ ਦੇ ਵਿੱਚ ਇੱਕ ਹੋਰ ਅਸੀਂ ਖਾਸ ਜਿਹੜੀ ਇੰਟਰਵਿਊ ਅਮਰਦੀਪ ਹੁਣਾਂ ਨੇ ਮੈਲਬਨ ਤੋਂ ਕੀਤੀ ਹੋਈ ਹੈ ਉਹ ਚਲਾਉਣੀ ਹੈ ਜੀ। ਸੋ ਇਹ ਜਿਹੜੀ ਇੰਟਰਵਿਊ ਹੈ ਨਾਟਯ ਦਰਪਣ ਗਰੁੱਪ ਦੇ ਫਾਊਂਡਰ ਰਵੀ ਹੁਣਾਂ ਦੇ ਨਾਲ ਉਹਨਾਂ ਨੇ ਇੱਕ ਖਾਸ ਮੁਲਾਕਾਤ ਕੀਤੀ ਸੀ, ਉਹਨੂੰ ਉਹਦੀ ਰਿਕਾਰਡਿੰਗ ਜਿਹੜਾ ਅਸੀਂ ਤੁਹਾਡੇ ਨਾਲ ਸਾਂਝੀ ਕਰਨੀ ਹੈ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਗੱਲਾਂ ਬਾਤਾਂ ਦੀ ਇਸ ਕਰਕੇ ਜ਼ਿਆਦਾ ਅੱਗੇ ਨਹੀਂ ਵਧਾ ਸਕਦੀ। ਸੋ ਆਉਂਦੀਆਂ ਲਹਿਰਾਂ ਦੇ ਵਿੱਚ ਫਿਰ ਜੁੜ ਬੜ ਬੈਠਾਂਗੇ ਤੇ ਕਰਾਂਗੇ ਦਿਲ ਵਾਲੀਆਂ ਗੱਲਾਂ ਤੇ ਨਾਲ ਹੀ ਲਾਵਾਂਗੇ ਲਹਿਰਾਂ ਦੇ ਵਿੱਚ ਰੌਣਕਾਂ। ਸੋ ਕਿਹੜੀਆਂ ਯਾਦਾਂ ਤੁਸੀਂ ਪ੍ਰੋਗਰਾਮ ਦੇ ਵਿੱਚ ਸੁਣਨੀਆਂ ਜਾਂ ਸੁਣਾਉਣੀਆਂ ਚਾਹੁੰਦੇ ਹੋ ਮੈਨੂੰ ਜ਼ਰੂਰ ਲਿਖ ਭੇਜਿਆ ਕਰੋ। ਸੋ ਯਾਦਾਂ ਦੇ ਬਹੁਤ ਪਹਿਲੂ ਨੇ ਸਾਡੇ ਕੋਲ, ਸੋ ਇਕੱਠੇ ਬੈਠ ਕੇ ਅਸੀਂ ਉਹਨਾਂ ਨੂੰ ਜ਼ਰੂਰ ਸਾਂਝਾ ਕਰਿਆ ਕਰੀਏ। ਕੁਲਦੀਪ ਕੌਰ ਹੁਣਾਂ ਨੇ ਕਿਹਾ ਕਿ ਭੈਣੇ ਇੱਕ ਆਪਾਂ ਮੇਰਾ ਖਿਆਲ ਸਾਰੇ ਹੀ ਇਹ ਮਨੋਰੰਜਨ ਕਰਦੇ ਹੋਣਗੇ ਕਿ ਆਪਾਂ ਸਪੇਰੇ ਆਉਣ ਤੇ ਸੱਪ ਦੇਖਣ ਲਈ ਘਰਦਿਆਂ ਨੂੰ ਜਿੱਦ ਕਰਦੇ ਹੁੰਦੇ ਸੀ ਤੇ ਫਿਰ ਗਿੱਦੜ ਸਿੰਗੀ ਲੈਣ ਲਈ ਜਿੱਦ ਕਰਦੇ ਸੀ। ਬਿਲਕੁਲ ਕੁਲਦੀਪ, ਸਪੇਰਿਆਂ ਵਾਲੀ ਗੱਲ ਤੇ ਜਿੱਦਾਂ ਮੈਂ ਪਹਿਲਾਂ ਹੀ ਕਹੀ ਸੀਗੀ ਕਿ ਅਸੀਂ ਸਪੇਰਿਆਂ ਨੂੰ ਜ਼ਰੂਰ ਜਦੋਂ ਆਉਂਦੇ ਹੁੰਦੇ ਸੀ ਤੇ ਦੇਖੀਦਾ ਹੁੰਦਾ ਸੀ ਤੇ ਡਰੀ ਦਾ ਵੀ ਹੁੰਦਾ ਸੀਗਾ ਹਨਾ। ਔਰ ਗਿੱਦੜ ਸਿੰਗੀ ਦੀ ਜਿਹੜੀ ਗੱਲ ਉਹ ਮੈਨੂੰ ਯਾਦ ਹੈ ਕਿ ਮੇਰੇ ਡੈਡੀ ਨੂੰ ਕੋਈ ਦੇ ਕੇ ਗਿਆ ਸੀਗਾ ਉਹ ਗਿੱਦੜ ਸਿੰਗੀ ਜਿਹੜੀ ਹੁੰਦੀ ਸੀਗੀ, ਪਤਾ ਨੀ ਪਰ ਮੈਂ ਦੇਖੀ ਹੋਈ ਸੀ ਘਰ ਵਿੱਚ ਪਈ ਹੋਈ, ਉਹ ਸੰਦੂਰ ਦੇ ਵਿੱਚ ਰੱਖਦੇ ਹੁੰਦੇ ਸੀਗੇ ਉਹਨੂੰ। ਤੇ ਜਗਤਾਰ ਗਿੱਲ ਭਾਜੀ ਕਹਿ ਰਹੇ ਨੇ ਸਤਿ ਸ੍ਰੀ ਅਕਾਲ ਕੁੜੀਏ, ਜਿੱਥੇ ਸਕੂਲਾਂ ਵਿੱਚ ਮਾਤ ਭਾਸ਼ਾ ਬੋਲਣ ਤੇ ਜੁਰਮਾਨੇ ਹੋਣ ਉੱਥੇ ਮਾਤ ਭਾਸ਼ਾ ਦਾ ਮਰ ਜਾਣਾ ਯਕੀਨੀ ਹੈ। ਬਿਲਕੁਲ ਠੀਕ ਆ ਭਾਜੀ, ਔਰ ਇਹ ਮੈਂ ਖੁਦ ਉੱਥੇ ਟੀਚਰ ਹੁੰਦੀ ਸੀ ਔਰ ਸਕੂਲ ਦੇ ਵਿੱਚ ਜਦੋਂ ਇਹਨਾਂ ਗੱਲਾਂ ਤੋਂ ਜੁਰਮਾਨੇ ਹੁੰਦੇ ਦੇਖਦੀ ਹੁੰਦੀ ਸੀ ਨਾ, ਸੱਚੀ ਅਸਾਂ ਇਸ ਇੱਕ ਗੱਲ ਨੇ ਵੀ ਮੈਨੂੰ ਸ਼ਾਇਦ ਪੰਜਾਬ ਛੱਡਣ ਤੇ ਮਜਬੂਰ ਕੀਤਾ ਸੀ ਕਿ ਹੱਦ ਹੋ ਗਈ ਤੁਸੀਂ। ਅੱਛਾ ਫਿਰ ਹਿੰਦੀ ਵੀ ਨੀ, ਯਾਨੀ ਇੱਕ ਤਾਂ ਹੁੰਦੀ ਹੈ ਨਾ ਕਿ ਚਲੋ ਨੈਸ਼ਨਲ ਲੈਂਗੁਏਜ ਆ, ਯਾਨੀ ਤੁਸੀਂ ਸਿਰਫ ਇੰਗਲਿਸ਼ ਹੀ ਬੋਲਣੀ ਆ ਉੱਥੇ। ਔਰ ਮੈਨੂੰ ਇਹ ਹੈਰਾਨੀ ਹੁੰਦੀ ਸੀ ਕਿ ਸਵੇਰੇ ਜਦੋਂ ਅਸੈਂਬਲੀ ਹੁੰਦੀ ਸੀ ਉਦੋਂ ਤੁਸੀਂ ਵੰਦੇ ਮਾਤਰਮ ਜਾਂ ਜਨ ਗਨ ਮਨ ਬੋਲਦੇ ਆ ਜਾਂ ਦੇਸ਼ ਸੇਵਾ ਬਰਮੋਹੇ ਬੋਲਦੇ ਆ, ਉਹਨੂੰ ਵੀ ਇੰਗਲਿਸ਼ ਚ ਕਰ ਦੋ, ਉਹਦੀ ਕੀ ਜ਼ਰੂਰਤ ਹੈ, ਉਹਨੂੰ ਹਿੰਦੀ ਜਾਂ ਪੰਜਾਬੀ ਵਿੱਚ ਬੋਲਣ ਦੀ ਕੀ ਲੋੜ ਹੈ। ਸੋ ਬਿਲਕੁਲ ਠੀਕ ਹੈ, ਔਰ ਹੁਣ ਉੱਥੇ ਸਕੂਲਾਂ ਦੇ ਵਿੱਚ ਇਹ ਬਹੁਤ ਚੱਲਦਾ ਪਿਆ ਜੀ, ਜੁਰਮਾਨੇ ਹੁੰਦੇ ਆ ਪੰਜਾਬੀ ਬੋਲਣ ਤੇ ਔਰ ਉਹਨਾਂ ਬੱਚਿਆਂ ਨੂੰ ਕਿਸੇ ਹੋਰ ਨਜ਼ਰ ਨਾਲ ਹੀ ਦੇਖਦੇ ਨੇ ਜਿਹੜੇ ਪੰਜਾਬੀ ਬੋਲਦੇ ਨੇ। ਸੋ ਇਸ ਤੋਂ ਵੱਡੀ ਮੈਨੂੰ ਲੱਗਦਾ ਸ਼ਰਮ ਵਾਲੀ ਕੋਈ ਗੱਲ ਨਹੀਂ ਹੋ ਸਕਦੀ ਸਾਡੇ ਲਈ। ਤੇ ਉਸ ਤੋਂ ਬਾਅਦ ਜੀ ਧਨੀ ਸਾਹਿਬ ਹੁਣਾਂ ਨੇ ਕਿਹਾ ਹੈ ਜੀ, ਕਹਿੰਦੇ ਚੰਗਾ ਜੀ ਮੈਂ ਲੱਗਾ ਸੌਣ, ਠੀਕ ਆ ਜੀ ਲਹਿਰਾਂ ਹੋ ਗਈਆਂ ਖਤਮ ਤੇ ਹੁਣ ਸੌਂਨੇ ਆ। ਬਹੁਤ ਬਹੁਤ ਵਧੀਆ ਜੀ, ਤੁਸੀਂ ਪ੍ਰੋਗਰਾਮ ਦੇ ਲਈ ਸਪੈਸ਼ਲ ਉੱਠ ਕੇ ਸਾਂਝ ਪਾਈ ਉਹਦੇ ਲਈ ਬਹੁਤ ਬਹੁਤ ਸ਼ੁਕਰੀਆ। ਸੋ ਨਾਲ ਹੀ ਇਹਨਾਂ ਨੇ ਲਿਖਿਆ ਕਹਿੰਦੇ ਮੁੰਡੇ ਵਾਲੇ ਕੁੜੀ ਦੇਖਣ ਉਸਦੇ ਘਰ ਗਏ, ਕੁੜੀ ਪਸੰਦ ਆ ਗਈ, ਪੰਡਿਤ ਬੋਲਿਆ 36 ਦੇ 36 ਗੁਣ ਮਿਲ ਰਹੇ ਨੇ, ਮੁੰਡੇ ਵਾਲੇ ਉੱਠ ਕੇ ਘਰ ਜਾਣ ਲੱਗੇ, ਪੰਡਿਤ ਬੋਲਿਆ ਕੀ ਹੋਇਆ, ਮੁੰਡੇ ਵਾਲੇ ਬੋਲਿਆ ਮੁੰਡਾ ਤਾਂ ਨਿਕੰਮਾ ਆਇਆ ਹੁਣ ਨੂੰ ਵੀ ਨਿਕੰਮੀ ਲੈ ਲਈਏ। ਠੀਕ ਹੈ ਜੀ ਠੀਕ ਹੈ। ਤੇ ਕਹਿੰਦੇ ਗਲੀ ਚੋਂ ਇੱਕ ਭਿਖਾਰੀ ਜਾ ਰਿਹਾ ਸੀ, ਇੱਕ ਘਰ ਦਾ ਦਰਵਾਜ਼ਾ ਖੁੱਲਾ ਸੀ ਤੇ ਅੰਦਰ ਇੱਕ ਬੁੱਢੀ ਬੈਠੀ ਸੀ, ਉਸ ਨੂੰ ਵੇਖ ਕੇ ਭਿਖਾਰੀ ਬੋਲਿਆ ਖਾਣ ਲਈ ਰੋਟੀ ਦੇ ਦੇ ਮਾਈ, ਬੁੱਢੀ ਬੋਲੀ ਰੋਟੀ ਤਾਂ ਅਜੇ ਪੱਕੀ ਨਹੀਂ ਬਾਅਦ ਚ ਆਵੀਂ। ਭਿਖਾਰੀ ਠੀਕ ਹੈ, ਆ ਲੈ ਮੇਰਾ ਨੰਬਰ, ਜਦੋਂ ਰੋਟੀ ਤਿਆਰ ਹੋ ਜਾਵੇ ਮਿਸ ਕਾਲ ਕਰ ਦੇਵੀ। ਇਹ ਸੁਣ ਕੇ ਬੁੱਢੀ ਦੇ ਹੋਸ਼ ਉੱਡ ਗਏ, ਪਰ ਉਹ ਵੀ ਕਿਹੜੇ ਘੱਟ ਸੀ, ਕਹਿੰਦੀ ਮਿਸ ਕਾਲ ਕੀ ਕਰਨੀ ਆ, ਜਦੋਂ ਰੋਟੀ ਤਿਆਰ ਹੋਈ ਵਟਸਐਪ ਤੇ ਪਾ ਦੇਵਾਂਗੀ, ਉੱਥੋਂ ਹੀ ਡਾਊਨਲੋਡ ਕਰਕੇ ਖਾ ਲਵੀ। ਠੀਕ ਹੈ ਜੀ ਠੀਕ ਹੈ, ਉਹੀ ਗੱਲ ਕਿ ਨਵੀਂ ਟੈਕਨੋਲੋਜੀ ਨਵੀਆਂ ਗੱਲਾਂ ਹੈ ਨਾ। ਤੇ ਹਰਪ੍ਰੀਤ ਸਿੰਘ ਉਹਨਾਂ ਨੇ ਜੀ ਇਟਲੀ ਤੋਂ ਤੁਰਨਾ ਤੋਂ ਸਾਡੇ ਨਾਲ ਉਹਨਾਂ ਨੇ ਵੀ ਸਾਂਝ ਬਣਾਈ ਹੈ ਜੀ, ਤੇ ਉਹਨਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਹੈ ਹਰਮਨ ਪਰਿਵਾਰ ਨੂੰ, ਤੇ ਉਹਨਾਂ ਨੇ ਇੱਕ ਵਿਚਾਰ ਜਿਹੜਾ ਸਾਡੇ ਨਾਲ ਸਾਂਝਾ ਕੀਤਾ, ਲਿਖਿਆ ਹੈ ਕਿ ਰੇਸ ਮੇ ਜੀਤਨੇ ਵਾਲੇ ਘੋੜੇ ਕੋ ਤੋ ਪਤਾ ਵੀ ਨਹੀਂ ਹੋਤਾ ਕਿ ਜੀਤ ਵਾਸਤਵ ਮੇ ਕਿਆ ਹੈ, ਵੋ ਤੋ ਆਪਣੇ ਮਾਲਿਕ ਦੁਆਰਾ ਦੀ ਗਈ ਤਕਲੀਫ ਕੀ ਵਜ੍ਹਾ ਸੇ ਹੀ ਦੌੜਤਾ ਹੈ, ਇਸੀ ਲਈ ਯਦੀ ਆਪਕੇ ਜੀਵਨ ਮੇ ਕਭੀ ਕੋਈ ਤਕਲੀਫ ਆਏ ਤੋ ਸਮਝ ਲੈਣਾ ਕਿ ਆਪਕਾ ਮਾਲਿਕ ਆਪਕੋ ਜਿਤਾਨਾ ਚਾਹਤਾ ਹੈ। ਬਹੁਤ ਵਧੀਆ ਜੀ, ਬਹੁਤ ਵਧੀਆ ਵਿਚਾਰ ਔਰ ਬੜੀ ਵਧੀਆ ਹੈ ਨਾ, ਇੱਕ ਵੱਖਰੀ ਸੋਚ। ਸੋ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ ਕੰਮ ਦੇ ਵਿੱਚ ਸਾਂਝ ਪਾਉਣ ਦੇ ਲਈ। ਸੋ ਕਰਦੇ ਆ ਜੀ ਹੁਣ, ਕਿਉਂਕਿ ਇੱਕ ਅੰਡੀ ਪਰੋ ਦੇ ਵਿੱਚ ਉਹ ਵੀ ਲੈਣੀ ਆ ਤੇ ਗੱਲਾਂ ਜਦੋਂ ਮੈਂ ਕਰਨ ਲੱਗਦੀ ਆ ਤੇ ਬਸ ਫਿਰ ਬ੍ਰੇਕ ਲਾਉਣੀ ਔਖੀ ਹੋ ਜਾਂਦੀ ਹੈ। ਤੇ ਅੱਜ ਦੇ ਪ੍ਰੋਗਰਾਮ ਦੇ ਲਈ ਇੰਨਾ ਹੀ। ਸੋ ਪ੍ਰੋਗਰਾਮ ਦੌਰਾਨ ਮੇਰੇ ਤੋਂ ਕੁਛ ਵੱਧ ਘੱਟ ਬੋਲ ਹੋ ਗਿਆ ਹੋਵੇ ਤੇ ਉਹਦੇ ਲਈ ਮੈਂ ਮਾਫੀ ਚਾਹੁੰਦੀ ਹਾਂ। ਸੋ ਬਹੁਤ ਬਹੁਤ ਸ਼ੁਕਰੀਆ ਤੁਹਾਡੇ ਸਾਰਿਆਂ ਦੇ ਸਾਥ, ਸਾਡੇ ਸਾਰਿਆਂ ਦੇ ਪਿਆਰ ਦੇ ਲਈ। ਆਉਂਦੇ ਬੁੱਧਵਾਰ ਨੂੰ ਫੇਰ ਹਾਜ਼ਰ ਹੋਵਾਂਗੀ ਕੁਝ ਨਵੀਆਂ ਯਾਦਾਂ ਦੇ ਨਾਲ। ਨਵੀਆਂ ਕਰਨੂ ਜੀ, ਯਾਦਾਂ ਤੇ ਪੁਰਾਣੀਆਂ ਹੀ ਹੁੰਦੀਆਂ, ਕੁਝ ਪੁਰਾਣੀਆਂ ਯਾਦਾਂ ਦੇ ਨਾਲ ਤੇ ਹੋਰ ਨਵੀਆਂ ਗੱਲਾਂ ਦੇ ਨਾਲ। ਉਦੋਂ ਤੱਕ ਲਈ ਦਿਓ ਮੈਨੂੰ ਇਜਾਜ਼ਤ, ਰੱਬ ਰਾਖਾ ਜੀ, ਚੜ੍ਹਦੀ ਕਲਾ।
ਕਿਸੇ ਜੋਗੀ ਦੀ ਧੂਣੀ ਹੈ, ਕਿਸੇ ਕੁਟੀਆ ਦਾ ਦੀਵਾ ਹੈ। ਕਿਸੇ ਜੋਗੀ ਦੀ ਧੂਣੀ ਹੈ, ਕਿਸੇ ਕੁਟੀਆ ਦਾ ਦੀਵਾ ਹੈ। ਕਿਸੇ ਰਾਂਝੇ ਦੀ ਵੰਜਲੀ ਹੈ ਤੇ ਹੌਕੇ ਦੀ ਕਥਾ ਪਾਤਰ। ਪੜੇ ਜੋ ਵੀ ਇਹੀ ਆਖੇ, ਇਹ ਮੇਰੇ ਦੁੱਖ ਦਾ ਚਿਹਰਾ ਹੈ। ਡੁਬੋ ਕੇ ਖੂਨ ਚਿਕਾਨੀ ਜੋ ਅੱਖਰ ਲਿਖ ਰਿਹਾ ਪਾਤਰ। ਡੁਬੋ ਕੇ ਖੂਨ ਚਿਕਾਨੀ ਜੋ ਅੱਖਰ ਲਿਖ ਰਿਹਾ ਪਾਤਰ। ਮਨੁੱਖੀ ਮਨ ਅੰਦਰ ਛੁਪੇ ਹੋਏ ਅਹਿਸਾਸ ਜਦੋਂ ਕੋਮਲ ਅਲਫਾਜ਼ਾਂ ਦਾ ਰੂਪ ਧਾਰਨ ਕਰਦੇ ਨੇ ਤਾਂ ਕਵਿਤਾ ਜਨਮ ਲੈਂਦੀ ਹੈ, ਗੀਤ ਜਨਮ ਲੈਂਦੇ ਨੇ। ਇਸੇ ਲਈ ਮਹਾਨ ਕਵੀਆਂ ਨੇ ਕਵਿਤਾ ਨੂੰ ਰੂਹਾਂ ਦੀ ਬੋਲੀ ਵੀ ਕਿਹਾ। ਅਹਿਸਾਸਾਂ ਚ ਭਿੱਜੇ ਸ਼ਬਦ ਤੇ ਸ਼ਬਦਾਂ ਚ ਗੁੰਦੇ ਜਜ਼ਬਾਤ। ਕਦੇ ਮੁਹੱਬਤ ਦੀ ਬਾਤ ਪਾਉਂਦੀ ਕਵਿਤਾ, ਕਦੇ ਉਦਾਸੀ ਦੇ ਨਗਮੇ ਗਾਉਂਦੀ ਕਵਿਤਾ, ਤੇ ਕਦੇ ਕੁਦਰਤ ਨਾਲ ਸੰਵਾਦ ਰਚਾਉਂਦੀ ਕਵਿਤਾ। ਕਵਿਤਾ ਰਾਹੀਂ ਰੂਹਾਂ ਦੀ ਬੋਲੀ ਦਾ ਸਿਲਸਿਲਾ ਬਹੁਤ ਜਲਦ ਮੈਲਬਨ ਤੋਂ ਕਰਾਂਗੇ ਤੁਹਾਡੀ ਨਜ਼ਰ ਪ੍ਰੋਗਰਾਮ ਦਿਲ ਤੋਂ ਮੈਲਬਨ ਰਾਹੀਂ, ਜਿਸ ਵਿੱਚ ਆਪਣੇ ਅੰਦਾਜ਼ ਚ ਕਵਿਤਾ ਅਤੇ ਗੀਤਾਂ ਦੀ ਛਹਿਬਰ ਲਾਉਣਗੇ ਇੱਥੋਂ ਦੇ ਕੁਝ ਖਾਸ ਚਿਹਰੇ, ਤੇ ਨਾਲ ਹੀ ਆਨੰਦ ਮਾਣੋਗੇ ਮਿੱਠੇ ਅਤੇ ਮਨਮੋਹਕ ਸੰਗੀਤ ਦਾ। ਪ੍ਰੋਗਰਾਮ ਦਿਲ ਤੋਂ ਮੈਲਬਨ ਵਿੱਚ
ਹਰਮਨ ਰੇਡੀਓ ਤੇ ਮੈਂ ਇੱਕ ਵਾਰ ਫਿਰ ਹਾਜ਼ਰ ਹਾਂ ਜੀ, ਅਮਰਦੀਪ ਕੌਰ, ਇੱਕ ਖਾਸ ਮੁਲਾਕਾਤ ਲੈ ਕੇ। ਤੇ ਖਾਸ ਮੁਲਾਕਾਤ ਜਿਹੜੀ ਅਸੀਂ ਕਰਨ ਜਾ ਰਹੇ ਹਾਂ ਅੱਜ, ਇਹ ਹੈ ਇੱਕ ਥੀਏਟਰ ਵਰਕਸ਼ਾਪ ਦੇ ਬਾਰੇ ਚ, ਔਰ ਥੀਏਟਰ ਬੈਕਗਰਾਉਂਡ ਤੋਂ ਸਾਡੇ ਨਾਲ ਇਸ ਵੇਲੇ ਹਰਮਨ ਰੇਡੀਓ ਦੇ ਇਸ ਮੰਚ ਤੇ ਫੋਨ ਦੇ ਰਾਹੀਂ ਗੱਲਬਾਤ ਕਰਨ ਦੇ ਲਈ ਜੁੜੇ ਨੇ ਰਵੀ ਜੀ। ਸੋ ਰਵੀ ਜੀ ਜਿਹੜੇ ਕਿ ਨਾਟਯ ਦਰਪਣ ਨਾਮ ਦਾ ਇੱਕ ਗਰੁੱਪ ਵੀ ਚਲਾ ਰਹੇ ਨੇ, ਔਰ ਨਾਟਕ ਦੇ ਨਾਲ ਜੁੜੀਆਂ ਗਤੀਵਿਧੀਆਂ ਦੇ ਨਾਲ ਨੇੜਿਓਂ ਜੁੜੇ ਵੀ ਹੋਏ ਨੇ, ਔਰ ਕਾਫੀ ਜ਼ਿਆਦਾ ਇਸ ਫੀਲਡ ਦੇ ਵਿੱਚ ਐਕਟਿਵ ਵੀ ਨੇ। ਸੋ ਅਸੀਂ ਉਹਨਾਂ ਨੂੰ ਸਭ ਤੋਂ ਪਹਿਲਾਂ ਤਾਂ ਹਰਮਨ ਰੇਡੀਓ ਤੇ ਜੀ ਆਇਆਂ ਨੂੰ ਕਹਿੰਦੇ ਹਾਂ। ਜੀ ਰਵੀ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹਰਮਨ ਰੇਡੀਓ ਦੇ ਇਸ ਮੰਚ ਤੇ।
ਥੈਂਕ ਯੂ ਵੈਰੀ ਮਚ ਜੀ, ਥੈਂਕ ਯੂ।
ਸੋ ਰਵੀ ਜੀ, ਜਿਵੇਂ ਮੈਨੂੰ ਜੋ ਵੀ ਆਫ ਈਅਰ ਗੱਲਬਾਤ ਤੋਂ ਪਤਾ ਲੱਗਿਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੁਝ ਥੀਏਟਰ ਵਰਕਸ਼ਾਪਸ ਵੀ ਆਯੋਜਿਤ ਕਰਨ ਜਾ ਰਹੇ ਹੋ, ਪਰ ਉਹਨਾਂ ਵਰਕਸ਼ਾਪਸ ਦੇ ਬਾਰੇ ਗੱਲਬਾਤ ਕਰਨ ਤੋਂ ਪਹਿਲਾਂ ਮੈਂ ਜਾਣਨਾ ਚਾਹਾਂਗੀ ਕਿ ਇਹ ਨਾਟਯ ਦਰਪਣ ਨਾਮ ਦਾ ਜਿਹੜਾ ਗਰੁੱਪ ਆ, ਤੁਸੀਂ ਕਦੋਂ ਤੋਂ ਸ਼ੁਰੂ ਕੀਤਾ ਹੋਇਆ ਤੇ ਕਿਸ ਮਨੋਰਥ ਦੇ ਨਾਲ ਸ਼ੁਰੂ ਕੀਤਾ?
ਦੇਖੋ ਜੀ, ਗਰੁੱਪ ਤੇ 2016 ਚ ਹੀ ਸ਼ੁਰੂ ਹੋਇਆ ਸੀ, ਪਰ ਜਿਵੇਂ ਨਾਟਯ ਦਰਪਣ ਦੇ ਜਿੰਨੇ ਵੀ ਬੰਦੇ ਹੈਗੇ ਇਸ ਗਰੁੱਪ ਚ, ਉਹ ਇਨਵੋਲਵ ਰਹੇ ਨੇ ਮੈਲਬਰਨ ਚ ਡਿਫਰੈਂਟ ਨਾਟਕਾਂ ਚ, ਤੇ 25-30 ਤੋਂ ਉੱਤੇ ਨਾਟਕ ਡਿਫਰੈਂਟ ਤਰੀਕੇ ਦੇ ਕੀਤੇ ਗਏ ਨੇ, ਉਹ ਭਾਵੇਂ ਸਿੰਗਲ ਪਰਫਾਰਮੈਂਸ ਹੋਣ ਜਾਂ ਗਰੁੱਪ ਪਰਫਾਰਮੈਂਸ ਹੋਣ, ਤੇ ਕਾਫੀ ਏਦਾਂ ਜਿਹੜੇ ਹੈਗੇ ਨੇ ਮੰਦਾਰ, ਉਹ ਉਹਨਾਂ ਨੇ ਕੋਈ 30 ਤੋਂ ਉੱਤੇ ਨਾਟਕ ਆਪ ਕੀਤੇ ਨੇ, ਇੱਥੇ ਡਾਇਰੈਕਟ ਵੀ ਕੀਤੇ ਨੇ
ਜੀ। ਸੋ ਜਿਹੜਾ ਮੋਟਿਵ ਜਿਹੜਾ ਇਸ ਗਰੁੱਪ ਨੂੰ ਸ਼ੁਰੂ ਕਰਨ ਦਾ ਕੀ ਰਿਹਾ?
ਇਹ ਮੋਟਿਵ ਹੈ ਜੀ ਕਿ ਇੱਕ ਤੇ ਲੋਕੀ ਆਪਣੇ ਆਪ ਨੂੰ ਇਨਵੋਲਵ ਹੁੰਦੇ, ਜਦੋਂ ਵੀ ਤੁਸੀਂ ਨਾਟਕ ਦੇਖਦੇ ਹੋ ਤੇ ਤੁਸੀਂ ਆਪਣੇ ਆਪ ਨੂੰ ਕਿਸੇ ਕਰੈਕਟਰ ਚ ਲਗਾਉਂਦੇ ਹੋ ਜਾਂ ਯੂਨੋ, ਤੇ ਉਹਦੇ ਨਾਲ ਇਹ ਹੁੰਦਾ ਕਿ ਕਰੈਕਟਰ ਦੇ ਨਾਲ ਲੱਗਣ ਦੇ ਨਾਲ ਇੱਕ ਤੇ ਤੁਹਾਨੂੰ ਕਮਿਊਨੀਕੇਸ਼ਨ ਕਿੱਦਾਂ, ਤੁਹਾਡੀ ਜੜਾਂ ਦੇ ਨਾਲ ਕਿੱਥਾਂ ਜੁੜਨਾ ਹੈ। ਕੋਈ ਇਹੋ ਜਿਹੇ ਵੀ ਨਾਟਕ ਹੁੰਦੇ ਨੇ ਜਿਹੜੇ ਤੁਹਾਨੂੰ ਦਿਲ ਨੂੰ ਬਹੁਤ ਛੂੰਦੇ ਨੇ, ਤੇ ਉਹਦੇ ਚ ਬੜਾ ਔਰ ਸਾਹਮਣੇ ਪਰਫਾਰਮੈਂਸ ਹੁੰਦੀ ਹੈ, ਤੇ ਸਵਾਦ ਬਹੁਤ ਅਲੱਗ ਆਉਂਦਾ ਹੈ, ਬਜਾਏ ਤੁਸੀਂ ਕੋਈ ਪਿਕਚਰ ਹੀ ਦੇਖੋ ਭਾਵੇਂ ਜਾਂ ਕੁਛ ਹੋਰ ਕੋਈ ਕਰੋ।
ਜੀ ਜੀ ਬਿਲਕੁਲ। ਸੋ ਐਕਚੁਲੀ ਨਾਟਕ ਜਿਹੜਾ ਉਹ ਜ਼ਿੰਦਗੀ ਨੂੰ ਹੀ ਇੱਕ ਤਰ੍ਹਾਂ ਰੂਪਾਂਤਰਿਤ ਕਰਦਾ ਹੈ ਸਾਡੇ ਸਾਈ ਮੰਚ ਦੇ ਉੱਤੇ, ਹਨਾ। ਜ਼ਿੰਦਗੀ ਦੇ ਵਿੱਚ ਬਹੁਤ ਤਰ੍ਹਾਂ ਦੇ ਜਿਹੜੇ ਆ ਚੜਾ ਜਾਂ ਖਿਲਾੜ ਆ ਉਹ ਅਕਸਰ ਚੱਲਦੇ ਰਹਿੰਦੇ ਨੇ, ਤੇ ਇਹੋ ਜਿਹੀਆਂ ਸਮੱਸਿਆਵਾਂ, ਇਹੋ ਜਿਹੇ ਇਸ਼ੂਜ਼ ਜਿਹੜੇ ਆ ਉਹ ਨਾਟਕ ਦੇ ਰਾਹੀਂ ਦੂਸਰਿਆਂ ਤੱਕ ਪਹੁੰਚਾਉਣੇ ਔਰ ਦੂਸਰਿਆਂ ਨੂੰ ਇੱਕ ਸਹੀ ਮੈਸੇਜ ਜਿਹੜਾ ਆ ਕਨਵੇ ਕਰਨਾ, ਇਹ ਮੈਨੂੰ ਲੱਗਦਾ ਕਿ ਇਹਦਾ ਹਮੇਸ਼ਾ ਉਦੇਸ਼ ਰਿਹਾ ਨਾਟਕ ਦਾ, ਹਨਾ। ਸੋ ਨਾਟਿਆ ਦਰਪਣ ਇਸ ਫੀਲਡ ਦੇ ਵਿੱਚ ਵਧੀਆ ਕੰਮ ਕਰ ਰਿਹਾ, ਜਿਵੇਂ ਤੁਸੀਂ ਦੱਸਿਆ ਕਿ 30 ਦੇ ਕਰੀਬ ਤੁਸੀਂ ਨਾਟਕ ਜਿਹੜੇ ਉਹ ਕਰ ਚੁੱਕੇ ਹੋ ਸਾਰੇ ਮਿਲ ਜੁਲ ਕੇ, ਟੀਮ ਵਰਕ ਜਿਹੜਾ ਆ ਜਾਂ ਫਿਰ ਇੰਡੀਵਿਜੁਅਲ ਪਰਫਾਰਮੈਂਸਿਸ ਹੋਈਆਂ। ਸੋ ਰਵੀ ਜੀ, ਆਉਣ ਵਾਲੇ ਦਿਨਾਂ ਦੇ ਵਿੱਚ ਨਾਟਿਆ ਦਰਪਣ ਜਿਹੜਾ ਆ ਕਿਹੋ ਜਿਹੀਆਂ ਐਕਟੀਵਿਟੀਜ਼, ਕਿਹੋ ਜਿਹੇ ਪ੍ਰੋਜੈਕਟ ਜਿਹੜੇ ਆ ਉਹ ਪਲਾਨ ਕਰ ਰਿਹਾ?
ਇੱਕ ਤੇ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਇਹ ਵਰਕਸ਼ਾਪ ਜਿਹੜੀ ਨੇ ਉਹਦੇ ਚ ਜਿੰਨੇ ਵੀ ਜਿਹੜੇ ਹੈਗੇ ਨੇ ਜਿਹੜੇ ਪਾਰਟੀਸਿਪੇਟ ਕਰਨਾ ਚਾਹੁੰਦੇ ਨੇ ਕਲਾਕਾਰ ਜਾਂ ਜਿਨ੍ਹਾਂ ਨੂੰ ਸ਼ੌਕ ਹੈਗਾ ਇਹ ਜਿਹਾ ਐਕਟਿੰਗ ਦਾ, ਤੁਸੀਂ ਅਗਰ ਇਹ ਦੇਖੋ ਐਕਟਿੰਗ ਤੇ ਹਰ ਇੱਕ ਆਪਣੀ ਪੂਰੀ ਜ਼ਿੰਦਗੀ ਚ ਬੰਦਾ ਐਕਟਿੰਗ ਹੀ ਕਰਦਾ ਕਿਸੇ ਤਰ੍ਹਾਂ ਨਾਲ, ਕਿਸੇ ਤਰ੍ਹਾਂ ਹਾਵ ਭਾਵ ਬਣਾ ਕੇ, ਭਾਵੇਂ ਫੈਮਿਲੀ ਚ ਹੋਏ ਭਾਵੇਂ ਆਪਣੇ ਦੋਸਤਾਂ ਦੇ ਨਾਲ ਹੋਏ, ਤੇ ਉਹ ਹਾਵ ਭਾਵ ਉਹਦੇ ਚ ਕਿੱਦਾਂ, ਕਿੰਨੀ ਪਬਲਿਕ ਸਪੀਕਿੰਗ ਕਿੱਦਾਂ ਇੰਪਰੂਵ ਹੋ ਸਕਦੀ ਹੈ, ਤੇ ਇਹ ਵਰਕਸ਼ਾਪ ਦਾ ਜਿਹੜਾ ਸਾਡੇ ਜਿਹੜੀ ਵਰਕਸ਼ਾਪ ਹੋ ਰਹੀਆਂ ਨੇ, ਇੱਕ ਤੇ ਇਹ ਪਲਾਨ ਹੈਗਾ ਤੇ ਲੋਕਾਂ ਨੂੰ ਜਿਨ੍ਹਾਂ ਨੂੰ ਇੰਟਰਸਟ ਹੋਏਗਾ ਕਿੱਦਾਂ ਵੋਇਸ ਮੋਡੂਲੇਸ਼ਨ ਕਿੱਦਾਂ ਕਰਨੀ ਹੈ, ਸਟੇਜ ਦੇ ਉੱਤੇ ਕਿੱਦਾਂ ਮੂਵ ਕਰਨਾ ਹੈ ਤਾਂ ਕਿ ਆਡੀਅੰਸ ਨੂੰ ਚੰਗਾ ਵੀ ਲੱਗੇ ਤੇ ਤੁਹਾਨੂੰ ਵੀ ਸਵਾਦ ਆਏ ਉਹਦੇ ਚ। ਤੇ ਜਦੋਂ ਤੁਸੀਂ ਇੱਕ ਹੋਰ ਮੈਂ ਗੱਲ ਕਹਿਣਾ ਚਾਹਾਂਗਾ, ਤੁਸੀਂ ਬੜੀ ਵਧੀਆ ਗੱਲ ਕੀਤੀ ਕਿ ਜਦੋਂ ਰੂਪਾਂਤਰਿਤ ਕਿੱਦਾਂ ਕਰਦੇ ਹੋ, ਕਿਉਂਕਿ ਤੁਸੀਂ ਆਪਣੇ ਆਪ ਨੂੰ ਜਿਹੜੀ ਰੈਗੂਲਰ ਜ਼ਿੰਦਗੀ ਹੈ ਨਾ ਉਹਦੇ ਤੋਂ ਥੋੜਾ ਦੂਰ ਲੈ ਜਾਂਦੇ ਹੋ, ਤੇ ਆਪਣੇ ਆਪ ਨੂੰ ਤੁਸੀਂ ਇੱਕ ਕਰੈਕਟਰ ਦੇ ਵਿੱਚ ਢਾਲ ਕੇ ਤੁਸੀਂ ਉਹਨੂੰ ਪ੍ਰੈਕਟਿਸ ਵੀ ਕਰਦੇ ਹੋ, ਤੇ ਜਦੋਂ ਇਹ ਪ੍ਰੈਕਟਿਸ ਜਾਂ ਰਿਹਰਸ ਕਰਦੇ ਹੋ ਤੇ ਤੁਹਾਨੂੰ ਬੜਾ ਸਵਾਦ ਆਉਂਦਾ, ਤੇ ਤੁਹਾਨੂੰ ਤਣਾਓ ਤੋਂ ਵੀ ਜਿਹੜੀ ਟੈਨਸ਼ਨ ਹੈ ਉਹਦੇ ਤੋਂ ਦੂਰ ਲੈ ਜਾਂਦੇ ਹੋ ਆਪਣੇ ਆਪ ਨੂੰ ਇੱਕ ਤਰੀਕੇ ਨਾਲ। ਤੇ ਇਸ ਵਰਕਸ਼ਾਪ ਚ ਅਸੀਂ ਸਾਰੇ ਇਹੋ ਜਿਹੇ ਬੰਦਿਆਂ ਨੂੰ ਆਮੰਤ੍ਰਿਤ ਕਰਨਾ ਚਾਹੁੰਦੇ ਹਾਂ ਜਿਨ੍ਹਾਂ ਨੂੰ ਇੰਟਰਸਟ ਹੋਏ ਔਰ ਜੋ ਬਾਅਦ ਚ ਉਹ ਪਾਰਟੀਸਿਪੇਟ ਕਰ ਸਕਣ।
ਕਿਆ ਬਾਤ ਹੈ। ਸੋ ਰਵੀ ਜੀ, ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਇਹ ਸਾਰੀਆਂ ਵਰਕਸ਼ਾਪਸ ਜਿਹੜੀਆਂ ਇਹਦੇ ਵਿੱਚ ਜਿਹੜੀਆਂ ਥੀਏਟਰ ਦੀਆਂ ਸਪੈਸ਼ਲ ਟੈਕਨੀਕਸ ਨੇ, ਹਨਾ, ਜਿਹੜੀਆਂ ਟੈਕਨੀਕਲ ਕੁਝ ਚੀਜ਼ਾਂ ਹੁੰਦੀਆਂ ਜਿਹੜੀਆਂ ਜਾਣਨੀਆਂ ਬਹੁਤ ਜ਼ਰੂਰੀ ਹੁੰਦੀਆਂ ਜੇਕਰ ਤੁਸੀਂ ਐਕਟਿੰਗ ਦਾ ਸ਼ੌਕ ਰੱਖਦੇ ਹੋ, ਜੇਕਰ ਤੁਸੀਂ ਨਾਟਕ ਕਲਾ ਦੇ ਵਿੱਚ ਆਉਣਾ ਚਾਹੁੰਦੇ ਹੋ, ਤੇ ਇਹ ਖਾਸ ਕਰਕੇ ਉਹ ਟੈਕਨੀਕਸ ਜਿਹੜੀਆਂ ਇਨ੍ਹਾਂ ਵਰਕਸ਼ਾਪਸ ਦੇ ਵਿੱਚ ਸਿਖਾਈਆਂ ਜਾਣੀਆਂ ਨੇ। ਪਰ ਉਸ ਤੋਂ ਵੀ ਪਹਿਲਾਂ ਮੈਂ ਜਾਂ ਮੇਰੇ ਸਰੋਤੇ ਜਿਹੜੇ ਜ਼ਰੂਰ ਜਾਣਨਾ ਚਾਹੁੰਗੇ ਤੁਹਾਡੇ ਆਪਣੇ ਪਿਛੋਕੜ ਦੇ ਬਾਰੇ, ਕਿਉਂਕਿ ਤੁਸੀਂ ਬਹੁਤ ਦੇਰ ਤੋਂ ਨਾਟਕਾਂ ਦੇ ਨਾਲ ਜੁੜੇ ਹੋਏ ਹੋ, ਤੁਹਾਡੀ ਜਿਹੜੀ ਬੈਕਗ੍ਰਾਉਂਡ ਹੈ ਉਹ ਵੀ ਥੀਏਟਰੀਕਲ ਬੈਕਗ੍ਰਾਉਂਡ ਹੈ, ਔਰ ਅਸੀਂ ਜ਼ਰੂਰ ਜਾਣਨਾ ਚਾਹਾਂਗੇ ਕਿ ਤੁਸੀਂ ਆਪਣੇ ਪਿਛੋਕੜ ਦਾ ਥੋੜਾ ਜਿਹਾ ਜ਼ਿਕਰ ਜ਼ਰੂਰ ਕਰੋ।
ਇਸ ਤਰ੍ਹਾਂ ਸੀਗਾ ਜੀ ਕਿ ਜਿਵੇਂ ਇਹ ਤੁਹਾਨੂੰ ਦੱਸਿਆ 30 ਤੋਂ ਜ਼ਿਆਦਾ ਤੇ ਅਸੀਂ ਮੈਲਬਨ ਚ ਕੀਤੇ ਆ, ਤੇ ਅਗਰ ਪਾਰਟਿਸਿਪੇਟ ਦੀ ਗੱਲ ਕਰੀਏ ਤੇ 3 ਸਾਲ ਤੋਂ ਲੈ ਕੇ ਬੱਚਿਆਂ ਤੋਂ ਤੇ 72 ਸਾਲ ਤੱਕ ਦੇ ਜਿਹੜਾ ਮੈਕਸੀਮਮ ਸਾਡੀ ਏਜ ਹੈ ਪਾਰਟੀਸਪੈਂਟ ਦੀ ਉਹ 72 ਸਾਲ ਤੱਕ ਰਹੀ ਹੈ, ਤੇ ਇਹਦੇ ਚ ਜਿੰਨੇ ਵੀ ਇਨਵੋਲਵ ਰਹੇ ਨੇ ਡਿਫਰੈਂਟ ਡਰਾਮ ਜਿਵੇਂ ਡਿਫਰੈਂਟ ਸਬਜੈਕਟਸ ਦੇ ਉੱਤੇ ਯੂ ਨੋ ਓਦਾਂ ਕੰਮ ਕੀਤਾ ਗਿਆ ਹੈ ਕਿ ਜਿੱਦਾਂ ਤੁਸੀਂ ਦੇਖੋ ਅਲੱਗ 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 ਸਬਜੈਕਟ ਚੁੱਕ ਕੇ ਉਹਦੇ ਉੱਤੇ ਕੰਮ ਕਰਕੇ ਤੇ ਬੰਦਿਆਂ ਨੂੰ ਸਾਰਿਆਂ ਨੂੰ ਡੈਡੀਕੇਸ਼ਨ ਵੀ ਕਰਨੀ ਪੈਂਦੀ ਹੈ, ਜਦੋਂ ਤੁਸੀਂ ਜਿੱਦਾਂ ਕਿਹਾ ਕਿ ਟੀਮ ਵਰਕ ਹੈ ਕਿ ਤੁਸੀਂ ਸਿੰਗਲੀ ਤੇ ਤੁਸੀਂ ਬਹੁਤ ਵਧੀਆ ਹੋ ਸਕਦੇ ਹੋ, ਪਰ ਟੀਮ ਦੇ ਨਾਲ ਕਿੱਦਾਂ ਪਰਫਾਰਮੈਂਸ ਉਭਰ ਕੇ ਆਣੀ ਚਾਹੀਦੀ ਹੈ, ਕਿੱਦਾਂ ਚੰਗਾ ਹੋਣਾ ਚਾਹੀਦਾ, ਇਹ ਸਾਰਾ ਕੁਛ ਇਸ ਡਰਾਮੇ ਦੇ ਵਰਕਸ਼ਾਪ ਦੇ ਵਿੱਚ ਅਸੀਂ ਸਿਖਾਉਂਦੇ ਹਾਂ। ਤੇ ਉਹ ਬੜਾ ਲੋਕਾਂ ਨੂੰ ਜਿਵੇਂ ਪਹਿਲੀ ਵਰਕਸ਼ਾਪ ਚ ਇਹ ਵੀ ਪਤਾ ਚੱਲਦਾ ਕਿ ਕੀ ਕਿੱਦਾਂ ਇੰਪਰੂਵ ਕਰ ਸਕਦੇ ਨੇ ਆਪਣੇ ਆਪ ਨੂੰ, ਕਿੰਨਾ ਵਧੀਆ ਕਰ ਸਕਦੇ ਨੇ, ਉਹਦਾ ਬੜਾ ਔਰ 100 ਤੋਂ ਜ਼ਿਆਦਾ ਕਰਕੇ ਮੈਂਬਰ ਇਨਵੋਲਵ ਰਹੇ ਨੇ ਉਹਦੇ ਚ, ਔਰ ਇਹ ਵੀ ਨਹੀਂ ਕਿ ਹਰ ਵਾਰ ਸੇਮ ਹੀ ਮੈਂਬਰ ਰਹਿੰਦੇ ਨੇ, ਨਵੇਂ ਨਵੇਂ ਮੈਂਬਰ ਅਸੀਂ ਲੈ ਕੇ ਆਉਂਦੇ ਹਾਂ ਤੇ ਉਹ ਨਵੇਂ ਨਵਿਆਂ ਦਾ ਜਿਵੇਂ ਉਭਾਰਨ ਦੀ ਗੱਲ ਹੋ ਜਾਂਦੀ ਹੈ ਨਵੇਂ ਕਲਾਕਾਰਾਂ ਦੀ
ਜੀ। ਸੋ ਇੱਕ ਲੰਬਾ ਜਿਹੜਾ ਪਿਛੋਕੜਾ ਤੁਹਾਡਾ ਪਿੱਛੋਂ ਨਾਟਕ ਦਾ ਰਿਹਾ, ਮੈਨੂੰ ਲੱਗਦਾ ਕਿ ਇੰਡੀਆ ਤੋਂ ਵੀ ਤੁਸੀਂ ਨਾਟਕ ਦੇ ਨਾਲ ਜੁੜੇ ਰਹੇ ਹੋ, ਔਰ ਜਿਵੇਂ ਤੁਸੀਂ ਦੱਸਿਆ ਕਿ ਇੱਥੇ ਆ ਕੇ ਵੀ ਤਕਰੀਬਨ 30 ਦੇ ਕਰੀਬ ਤੁਸੀਂ ਮੈਲਬਨ ਦੇ ਵਿੱਚ ਜਿਹੜੇ ਨਾਟਕ ਆ ਉਹ ਪਰਫਾਰਮ ਕਰ ਚੁੱਕੇ ਹੋ। ਸੋ ਨਾਟਕ ਦੇ ਖੇਤਰ ਦੇ ਵਿੱਚ ਬਰੀਕੀਆਂ ਜਾਂ ਜਿਹੜੀਆਂ ਤਕਨੀਕਾਂ ਆ ਉਹ ਜਾਣਨ ਦੇ ਲਈ ਜਿਹੜੀਆਂ ਇਹ ਵਰਕਸ਼ਾਪਸ ਦਾ ਆਯੋਜਨ ਸਰੋਤਿਓ ਰਵੀ ਸ਼ਰਮਾ ਹੋਰੀ ਔਰ ਇਹਨਾਂ ਦੀ ਟੀਮ ਜਿਹੜੀ ਆ ਨਾਟਕ ਦਰਪਣ ਦੀ ਉਹ ਕਰਨ ਜਾ ਰਹੀ ਹੈ ਆਉਣ ਵਾਲੇ ਦਿਨਾਂ ਦੇ ਵਿੱਚ। ਸੋ ਮੈਂ ਚਾਹਾਂਗੀ ਰਵੀ ਸ਼ਰਮਾ ਜੀ, ਤੁਸੀਂ ਜਿਹੜੀਆਂ ਵੀ ਡੇਟਸ ਆ ਇਸ ਵਰਕਸ਼ਾਪ ਨੂੰ ਜੁਆਇਨ ਕਰਨ ਦੇ ਲਈ ਰੱਖੀਆਂ ਨੇ ਉਹਨਾਂ ਦੇ ਬਾਰੇ ਵੀ ਜ਼ਰੂਰ ਜ਼ਿਕਰ ਕਰੋ, ਔਰ ਨਾਲ ਹੀ ਨਾਲ ਇਸ ਵਰਕਸ਼ਾਪ ਦੇ ਲਈ ਐਂਟਰੀ ਦੇ ਲਈ ਕੀ ਕੰਡੀਸ਼ਨਸ ਨੇ ਉਹਦੇ ਬਾਰੇ ਵੀ ਜ਼ਰੂਰ ਦੱਸੋ।
ਦੇਖੋ ਜੀ, ਇੱਕ ਤੇ ਨੈਨਾ ਜੀ ਤੇ ਨਮ੍ਰਤਾ ਜੀ ਇਹ ਦੋ ਹੈਗੇ ਨੇ ਵਰਕਸ਼ਾਪ ਦੇ, ਅਸੀਂ ਪੋਸਟਰ ਵੀ ਪਾ ਰਹੇ ਹਾਂ। ਇਹ ਵਰਕਸ਼ਾਪ ਜਿਹੜੀਆਂ ਸ਼ੁਰੂ ਹੋਣਗੀਆਂ ਅਗਲੇ ਹਫਤੇ ਤੋਂ ਹੀ ਸ਼ੁਰੂ ਹੋ ਜਾਣਗੀਆਂ, ਕਰੇਗੀ ਬੰਚੀ ਤੇ ਔਰ ਚਾਰ ਵਰਕਸ਼ਾਪ ਰਹਿਣਗੀਆਂ। ਔਰ ਫਿਰ ਜਿਹੜਾ ਅਸੀਂ ਡਰਾਮਾ ਕਰਨਾ ਚਾਹੁੰਦੇ ਹਾਂ ਉਹ ਹੋਏਗਾ ਅਗਸਤ ਦੇ ਵਿੱਚ, ਅੰਦਾਜ਼ਨ 15 ਅਗਸਤ ਦੇ ਨੇੜੇ। ਤੇ ਉਹ ਡਰਾਮੇ ਦੇ ਵਾਸਤੇ ਵੀ, ਕਿਉਂਕਿ ਜਦੋਂ ਡਰਾਮਾ ਹੋਏਗਾ ਉਸ ਤੋਂ ਵਰਕਸ਼ਾਪ ਤੇ ਜਿਹੜੇ ਵੀ ਬੰਦੇ ਆਉਂਦੇ ਨੇ ਜਿਨ੍ਹਾਂ ਨੇ ਵੀ ਪਾਰਟੀਸਿਪੇਟ ਕਰਨਾ ਉਹ ਆਉਣਗੇ, ਫਿਰ ਉਹ ਨਾਲ ਰਿਹਰਸ ਕਰਨਗੇ ਤੇ ਫਿਰ ਉਹ ਪ੍ਰੈਜੈਂਟ ਕਰਨਗੇ ਸਾਰਿਆਂ ਦੇ ਸਾਹਮਣੇ ਅਗਸਤ ਦੇ ਮਹੀਨੇ ਚ
ਜੀ। ਸੋ ਕ੍ਰੇਗੀ ਬਰਨ ਦੇ ਵਿਚ ਜਿਹੜੀਆਂ ਇਨ੍ਹਾਂ ਵਰਕਸ਼ਾਪਸ ਦਾ ਆਯੋਜਨ ਕੀਤਾ ਜਾ ਰਿਹਾ, ਤੇ ਜੇ ਮੈਂ ਆਪਣੀ ਜਾਣਕਾਰੀ ਮੁਤਾਬਕ ਦੱਸਾਂ ਤਾਂ ਦੋਸਤੋ, ਨਿਊਬਰੀ ਚਾਈਲਡ ਐਂਡ ਕਮਿਊਨਿਟੀ ਸੈਂਟਰ ਦੇ ਵਿਚ ਇਨ੍ਹਾਂ ਵਰਕਸ਼ਾਪਸ ਦਾ ਜਿਹੜਾ ਆਯੋਜਨ ਕੀਤਾ ਜਾ ਰਿਹਾ, ਔਰ 3 ਮਾਰਚ ਤੋਂ ਇਹ ਜਿਹੜੀਆਂ ਵਰਕਸ਼ਾਪਸ ਆ ਉਹ ਸ਼ੁਰੂ ਹੋਣ ਜਾ ਰਹੀਆਂ, ਤਕਰੀਬਨ 2:30 ਵਜੇ ਤੋਂ ਸ਼ਾਮ 4 ਵਜੇ ਤੱਕ, ਪਹਿਲਾ ਦਿਨ ਜਿਹੜਾ 3 ਮਾਰਚ ਦਾ। ਤੇ ਤੁਸੀਂ ਇਸ ਬਾਬਤ ਜੇ ਤੁਸੀਂ ਹੋਰ ਜਾਣਕਾਰੀ ਲੈਣੀ ਚਾਹੁੰਦੇ ਹੋਵੋ ਤੇ ਤੁਹਾਨੂੰ ਜਿਹੜੇ ਕੰਟੈਕਟ ਨੰਬਰਸ ਆ ਉਹ ਆਪਾਂ ਜ਼ਰੂਰ ਦੱਸ ਦਿੰਨੇ ਆ। ਤੁਸੀਂ ਕੰਟੈਕਟ ਕਰ ਸਕਦੇ ਹੋ ਜੀ ਨੈਨਾ ਭੰਡਾਰੀ ਹੋਰਾਂ ਨੂੰ, ਨੈਨਾ ਭੰਡਾਰੀ ਜਿਹੜੇ ਕਿ ਊਰਜਾ ਫਾਊਂਡੇਸ਼ਨ ਦੇ ਫਾਊਂਡਰ ਮੈਂਬਰ ਵੀ ਨੇ। ਸੋ ਉਹਨਾਂ ਨੂੰ ਕੰਟੈਕਟ ਕੀਤਾ ਜਾ ਸਕਦਾ। ਤੇ ਨਾਲ ਹੀ ਨਾਲ ਜਿਵੇਂ ਰਵੀ ਸ਼ਰਮਾ ਹੋਰਾਂ ਨੇ ਦੱਸਿਆ ਕਿ ਨਮਰਤਾ ਹੁਰੀ ਵੀ ਜਿਹੜੇ ਕਿ ਸਪੈਸ਼ਲੀ ਜਿਹੜਾ ਨਾਟਯ ਦਰਪਣ ਗਰੁੱਪ ਹੈ ਉਹਦੇ ਵੀ ਫਾਊਂਡਰ ਨੇ, ਔਰ ਉਹਨਾਂ ਨੂੰ ਵੀ ਕੰਟੈਕਟ ਕੀਤਾ ਜਾ ਸਕਦਾ। ਮੈਂ ਨਮਰਤਾ ਜੀ ਦਾ ਵੀ ਜਿਹੜਾ ਨੰਬਰ ਹੈ ਉਹ ਜ਼ਰੂਰ ਤੁਹਾਡੇ ਨਾਲ ਸਾਂਝਾ ਕਰ ਦਿੰਦੀ ਹਾਂ, ਤਾਂ ਕਿ ਤੁਸੀਂ ਇਹਦੇ ਬਾਰੇ ਵਰਕਸ਼ਾਪਸ ਦੇ ਬਾਰੇ ਹੋਰ ਜਾਣਕਾਰੀ ਲੈਣ ਲਈ ਤੁਸੀਂ ਉਹਨਾਂ ਨੂੰ ਕੰਟੈਕਟ ਕਰ ਸਕਦੇ ਹੋ। ਸੋ ਉਹਨਾਂ ਦਾ ਨੰਬਰ ਹੈ ਜੀ 0414-935-301, 0414-935-301। ਤੇ ਇਸ ਤੋਂ ਬਿਨਾਂ ਤੁਸੀਂ ਕੰਟੈਕਟ ਕਰ ਸਕਦੇ ਹੋ ਜੀ ਨੈਨਾ ਭੰਡਾਰੀ ਹੋਰਾਂ ਨੂੰ। ਸੋ ਨੈਨਾ ਭੰਡਾਰੀ ਜਿਹੜੇ ਨੇ ਉਹ ਵੀ ਇਸ ਪ੍ਰੋਜੈਕਟ ਦੇ ਇੱਕ ਮੈਂਬਰ ਨੇ। ਸੋ ਜਿਹੜਾ ਨਾਟਕ ਦਾ ਪ੍ਰੋਜੈਕਟ ਹੈ, ਜਿਹੜਾ ਇਹ ਵਰਕਸ਼ਾਪਸ ਦਾ ਪ੍ਰੋਜੈਕਟ ਹੈ, ਨੈਨਾ ਭੰਡਾਰੀ ਹੋਰਾਂ ਨੂੰ ਵੀ ਤੁਸੀਂ ਕੰਟੈਕਟ ਕਰ ਸਕਦੇ ਹੋ ਜੀ ਇਹਦੇ ਬਾਬਤ। ਤੇ ਉਹਨਾਂ ਦਾ ਨੰਬਰ ਵੀ ਤੁਸੀਂ ਪਲੀਜ਼ ਨੋਟ ਕਰ ਲਓ 0433-246-778, 0433-246-778। ਤੇ ਅਸੀਂ ਗੱਲਬਾਤ ਜਿਹੜੀ ਉਹ ਕਰ ਰਹੇ ਹਾਂ ਰਵੀ ਸ਼ਰਮਾ ਹੋਰਾਂ ਦੇ ਨਾਲ। ਤੇ ਰਵੀ ਸ਼ਰਮਾ ਜੀ, ਤੁਸੀਂ ਵੀ ਆਪਣਾ ਪਲੀਜ਼ ਨੰਬਰ ਜਿਹੜਾ ਉਹ ਜ਼ਰੂਰ ਸਾਡੇ ਸਰੋਤਿਆਂ ਨੂੰ ਦੱਸ ਦਿਓ, ਤਾਂ ਕਿ ਵਰਕਸ਼ਾਪ ਬਾਬਤ ਜੇ ਕੋਈ ਜਾਣਕਾਰੀ ਲੈਣਾ ਚਾਹੁੰਦਾ ਹੋਵੇ ਤਾਂ ਤੁਹਾਨੂੰ ਕੰਟੈਕਟ ਕਰ ਪਾਏ।
ਬਿਲਕੁਲ ਜੀ, ਮੈਨੂੰ ਖੁਸ਼ੀ ਹੋਏਗੀ। ਔਰ ਮੇਰਾ ਨੰਬਰ ਹੈਗਾ 0449-570-907, ਅਗੇਨ 0449-570-907
ਜੀ। ਸੋ ਰਵੀ ਜੀ, ਇਸ ਤੋਂ ਇਲਾਵਾ ਤੁਸੀਂ ਕੋਈ ਹੋਰ ਜਾਣਕਾਰੀ ਜਿਹੜੀ ਮੈਂ ਨਾ ਕੋਈ ਸਵਾਲ ਪੁੱਛ ਸਕੀ ਹੋਵਾਂ ਔਰ ਤੁਸੀਂ ਜ਼ਰੂਰ ਸਾਂਝੀ ਕਰਨਾ ਚਾਹੁੰਦੇ ਹੋ ਤਾਂ ਜ਼ਰੂਰ ਕਰੋ।
ਇੱਕੋ ਹੀ ਜੀ ਗੱਲ ਕਰਨੀ ਸੀ, ਇਹ ਜਿਹੜਾ ਅਸੀਂ ਨਾਟਕ ਹੈ ਇਹਦਾ, ਜਿਵੇਂ ਅਸੀਂ ਉਸ ਤਰ੍ਹਾਂ ਟਾਈਮ ਦਾ ਨਾਟਕ ਪੇਸ਼ ਕਰ ਰਹੇ ਹਾਂ ਜਦੋਂ ਸਰਹੱਦੇ ਨਾਟਕ ਦਾ ਨਾਂ ਹੈ, ਤੇ ਉਹਦੇ ਚ ਪੁਰਾਣੀ ਥੋੜੀ ਹਿਸਟੋਰੀਕਲ ਚੀਜ਼ਾਂ ਜਿਹਦੀਆਂ ਪੇਸ਼ ਕੀਤੀਆਂ ਜਾਣਗੀਆਂ ਕਿ ਜਿਵੇਂ ਦੋਨੋ ਹੀ ਕਿਸ ਤਰ੍ਹਾਂ ਸਰਹੱਦੇ ਦੇ ਵਿੱਚ ਕਿੱਦਾਂ ਹੋਇਆ, ਕਿ ਜਿਵੇਂ ਥੋੜੀ ਜਿਹੀ ਹਿਸਟਰੀ ਦੇ ਬਾਰੇ ਚ ਕੀਤਾ ਜਾਏਗਾ ਕਿ ਕਿੱਦਾਂ ਸਾਰਿਆਂ ਨੇ ਲੋਕਾਂ ਨੇ ਦੇਖਿਆ ਹੀ ਹੈ ਕਿੱਦਾਂ ਪਾਰਟੀਸ਼ਨ ਦੇ ਟਾਈਮ ਚ ਕੀ ਹੋਇਆ, ਤੇ ਉਹਦੇ ਬੜੇ ਇੰਟਰਸਟਿੰਗ ਜੀ ਚੀਜ਼ ਪੇਸ਼ ਕਰਨ ਦੀ ਕੋਸ਼ਿਸ਼ ਹੈ ਜੀ।
ਸੋ ਰਵੀ ਜੀ, ਇੱਕ ਹੋਰ ਗੱਲ ਮੈਂ ਜਾਣਨਾ ਚਾਹਾਂਗੀ ਕਿ ਇਹ ਨਾਟਕ ਜਿਹੜਾ ਇਹ ਪੰਜਾਬੀ ਵਿੱਚ ਹੋਏਗਾ ਜਾਂ ਇਹ ਹਿੰਦੀ ਦੇ ਵਿੱਚ ਹੋਏਗਾ?
ਇਹਦੇ ਚ ਦੇਖੋ ਜੀ, ਕਿਉਂਕਿ ਇਹ ਦੋਨੋ ਤਰ੍ਹਾਂ ਦੀ ਟੋਨ ਇਹਦੇ ਚ ਮਿਕਸ ਹੈ, ਤੇ ਇਸ ਪੰਜਾਬੀ ਚ ਤੇ ਨਹੀਂ ਹੈ ਪਰ ਹਿੰਦੀ ਪੰਜਾਬੀ ਮਿਕਸ ਹੋਏਗੀ, ਕਿਉਂਕਿ ਇਸ ਤਰ੍ਹਾਂ ਦੀ ਗੱਲ ਕਰ ਰਹੇ ਹਾਂ ਉਹਦੇ ਚ ਪੰਜਾਬੀ ਤੇ ਜਰੂਰੀ ਆ ਹੀ ਜਾਂਦੀ ਹੈ, ਔਰ ਲਹਿਜਾ ਵੀ ਉਹ ਜਿਹਾ ਪੰਜਾਬੀ ਦਾ।
ਸੋ ਦੋਸਤੋ, ਇਨ੍ਹਾਂ ਵਰਕਸ਼ਾਪਸ ਤੋਂ ਬਾਅਦ ਜਿਹੜਾ ਨਾਟਕ ਮੰਚਿਤ ਕੀਤਾ ਜਾ ਰਿਹਾ, ਸੋ ਸਰਹੱਦੇ ਨਾਮ ਦਾ ਨਾਟਕ, ਜਿਹਦੇ ਵਿਚ ਜਿਹੜੀ ਦੇਸ਼ ਦੀ ਵੰਡ ਦਾ ਸੰਤਾਪ ਹੈ ਉਸ ਨੂੰ ਨੇੜਿਓਂ ਦਿਖਾਇਆ ਜਾਣਾ, ਔਰ ਤੁਹਾਡੇ ਲਈ ਵਧੀਆ ਮੌਕਾ ਜੇਕਰ ਤੁਸੀਂ ਐਕਟਿੰਗ ਦੇ ਵਿਚ ਇੰਟਰਸਟ ਰੱਖਦੇ ਹੋ ਤਾਂ ਤੁਸੀਂ ਇਨ੍ਹਾਂ ਵਰਕਸ਼ਾਪਸ ਦੇ ਰਾਹੀਂ ਆਪਣੇ ਆਪ ਨੂੰ ਹੋਰ ਉਭਾਰ ਸਕਦੇ ਹੋ ਔਰ ਇਸ ਨਾਟਕ ਦਾ ਹਿੱਸਾ ਵੀ ਬਣ ਸਕਦੇ ਹੋ। ਸੋ ਅੱਜ ਦੀ ਇਹ ਜਿਹੜੀ ਖਾਸ ਗੱਲਬਾਤ ਹੈ ਇਹ ਅਸੀਂ ਇਸੇ ਕਰਕੇ ਸਾਂਝੀ ਕਰ ਰਹੇ ਹਾਂ ਤੁਹਾਡੇ ਨਾਲ ਕਿ ਆਉਣ ਵਾਲੇ ਦਿਨਾਂ ਦੇ ਵਿਚ ਇਹ ਜਿਹੜੀਆਂ ਵਰਕਸ਼ਾਪਸ ਤੁਸੀਂ ਇਹਦੇ ਬਾਰੇ ਚ ਜਿਹੜੀ ਜਾਣਕਾਰੀ ਹੈ ਅੱਜ ਲਈ ਆ ਔਰ ਤੁਸੀਂ ਇਹਨਾਂ ਵਰਕਸ਼ਾਪਸ ਦਾ ਹਿੱਸਾ ਬਣੋ ਤੇ ਹੋ ਸਕਦਾ ਤੁਸੀਂ ਉਸ ਨਾਟਕ ਦੇ ਵਿਚ ਵੀ ਪਰਫਾਰਮ ਕਰ ਪਾਓ। ਸੋ ਰਵੀ ਜੀ ਤੁਸੀਂ ਆਪਣੇ ਕੀਮਤੀ ਸਮੇਂ ਚੋਂ ਸਮਾਂ ਕੱਢ ਕੇ ਇਸ ਪ੍ਰੋਜੈਕਟ ਬਾਬਤ ਸਾਡੇ ਸਰੋਤਿਆਂ ਦੇ ਨਾਲ ਇਹ ਖਾਸ ਜਾਣਕਾਰੀ ਸਾਂਝੀ ਕੀਤੀ ਹੈ, ਤੁਹਾਡਾ ਬਹੁਤ ਬਹੁਤ ਧੰਨਵਾਦ।
ਥੈਂਕ ਯੂ ਜੀ, ਥੈਂਕ ਯੂ ਕਾਲ ਕਰਨ ਵਾਸਤੇ ਤੇ ਬਹੁਤ ਸਵਾਦ ਆਇਆ ਤੁਹਾਡੇ ਨਾਲ ਗੱਲ ਕਰਕੇ ਤੇ ਅਸੀਂ ਚਾਹੁੰਦੇ ਹਾਂ ਕਿ ਜ਼ਿਆਦਾ ਲੋਕੀ ਆ ਸਕਣ। ਥੈਂਕ ਯੂ ਅਗੇਨ, ਥੈਂਕ ਯੂ ਵੈਰੀ ਮੱਚ
ਜੀ, ਸ਼ੁਕਰੀਆ। ਸੋ ਦੋਸਤੋ ਇਹ ਸਨ ਰਵੀ ਸ਼ਰਮਾ ਜਿਹੜੇ ਕਿ ਨਾਟਯ ਦਰਪਨ ਆਰਗੇਨਾਈਜੇਸ਼ਨ ਜਿਹੜੀ ਹੈ ਜਿਹੜੀ ਨਾਟਕ ਦੇ ਖੇਤਰ ਦੇ ਵਿਚ ਖਾਸ ਕੰਮ ਕਰ ਰਹੀ ਹੈ ਉਹਦੇ ਨਾਲ ਜੁੜੇ ਹੋਏ ਨੇ ਔਰ ਬਹੁਤ ਸਾਰੀਆਂ ਨਾਟਕ ਪਰਫਾਰਮੈਂਸਿਸ ਜਿਹੜੀਆਂ ਨੇ ਪਲੇਜ਼ ਦੀਆਂ ਉਹ ਕਰ ਚੁੱਕੇ ਨੇ ਮੈਲਬਰਨ ਭਰ ਦੇ ਵਿਚ ਤੇ ਆਉਣ ਵਾਲੇ ਦਿਨਾਂ ਦੇ ਵਿਚ ਵੀ ਸਰਹੱਦੇ ਨਾਮ ਦਾ ਇਕ ਨਾਟਕ ਜਿਹੜਾ ਉਹ ਪੇਸ਼ ਕਰਨ ਜਾ ਰਹੇ ਆ ਤੇ ਤੁਸੀਂ ਇਹਦੇ ਬਾਬਤ ਕੋਈ ਹੋਰ ਜਾਣਕਾਰੀ ਲੈਣਾ ਚਾਹੁੰਦੇ ਹੋ ਤੁਸੀਂ ਮੈਨੂੰ ਵੀ ਕੰਟੈਕਟ ਕਰ ਸਕਦੇ ਹੋ 0403-904-003 ਤੇ ਅੱਜ ਦੀ ਇਹ ਗੱਲਬਾਤ ਇੱਥੇ ਖਤਮ ਕਰਦੇ ਹਾਂ। ਫੇਰ ਕਿਸੇ ਨਵੀਂ ਮੁਲਾਕਾਤ ਨਾਲ ਤੁਹਾਡੇ ਰੂਬਰੂ ਹੋਵਾਂਗੀ, ਤੁਹਾਡੀ ਨਜ਼ਰ ਕਰਾਂਗੇ ਕੋਈ ਹੋਰ ਮਹਿਮਾਨ। ਤਦ ਤੱਕ ਲਈ ਧੰਨਵਾਦ।